ਉਸਤਾਦ ਦੇ ਸੰਬੰਧ ਦੇ ਵਿਚ ਦੋ ਕਹਾਵਤਾਂ ਪੇਸ਼ ਹਨ। ਚੀਨੀ ਕਹਾਵਤ ਮੁਤਾਬਿਕ ਚੰਗਾ ਉਸਤਾਦ ਕਿਤਾਬਾਂ ਨਾਲ ਭਰੀ ਅਲਮਾਰੀ ਤੋਂ ਬਿਹਤਰ ਹੁੰਦਾ ਹੈ। ਅਤੇ ਜਰਮਨ ਵਾਲੇ ਕਹਿੰਦੇ ਨੇ, ਜਿਸ ਨੂੰ ਗਿਆਨ ਦੀ ਭੁੱਖ ਹੋਵੇਗੀ ਉਹ ਉਸਤਾਦ ਆਪਣੇ ਆਪ ਲੱਭ ਲਵੇਗਾ। ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ ਪਰਮਿੰਦਰ ਸੋਢੀ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
ਦਿਲ ਵਾਲੀ ਗੱਲ, ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜਬ ਕਿਸੀ ਜ਼ਰੂਰਤਮੰਦ ਕੀ ਆਵਾਜ਼ ਤੁਮ ਤੱਕ ਪਹੁੰਚੇ ਤੋ ਪਰਮਾਤਮਾ ਕਾ ਸ਼ੁਕਰ ਅਦਾ ਕਰਨਾ ਕਿ ਉਸਨੇ ਆਪਣੇ ਬੰਦੇ ਕੀ ਮਦਦ ਕੇ ਲਿਏ ਤੁਮੇ ਪਸੰਦ ਕੀਆ ਹੈ, ਵਰਨਾ ਵੋ ਤੋ ਸਬਕੇ ਲਈ ਅਕੇਲਾ ਹੀ ਕਾਫੀ ਹੈ। ਦਲਜੀਤ ਸਿੰਘ ਮਹਿਤਾ ਚੌਂਕ ਦੇ ਭੇਜੇ ਇਸ ਵਿਚਾਰ ਦੇ ਨਾਲ ਹੀ ਮੈਂ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦਾ ਹਾਂ ਜੀ। ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ ਲੈ ਕੇ ਹਾਜ਼ਰ ਹਾਂ ਕੌਫ ਸਰਵਿਸ ਸਟੂਡੀਓ ਤੋਂ ਤੁਹਾਡਾ ਹੋਸਟ ਅਮਨਦੀਪ ਸਿੱਧੂ। ਘੜੀ 9:02 ਦਿਖਾ ਰਹੀ ਹੈ, ਦਿਨ ਸ਼ਨਿਚਰਵਾਰ ਚੜ ਚੁੱਕਾ, 18 ਜੂਨ 2016 ਤਿਥੀ ਹੈ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਜਿਹੜੇ ਵੀ ਸੱਜਣ ਦੁਨੀਆਂ ਦੇ ਕਿਸੇ ਵੀ ਹਿੱਸੇ ਤੋਂ ਜੁੜੇ ਨੇ, ਆਓ ਸਾਰੇ ਰਲੀਏ, ਰਲ ਕੇ ਅਰਦਾਸ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਵੇਲੇ ਐਡਲੇਡ ਦੇ ਵਿਚ 8:33 ਹੋਏ ਨੇ ਤੇ ਪਰਥ ਦੇ ਵਿਚ ਹੋਏ ਨੇ ਜੀ 7:03। ਦਿਨ ਸ਼ਨਿਚਰਵਾਰ ਹੀ ਹੈ ਸਾਰੇ ਆਸਟ੍ਰੇਲੀਆ ਦੇ ਵਿਚ, ਔਰ ਭਾਰਤ ਮਹਾਂਦੀਪਾਂ ਦੇ ਵਿਚ ਵੀ, ਇੰਡੀਅਨ ਸਬ ਕੰਟੀਨੈਂਟ ਤੇ ਮਿਡਲ ਈਸਟ ਦੇ ਵਿਚ ਵੀ ਦਿਨ ਸ਼ਨਿਚਰਵਾਰ ਚੜ ਚੁੱਕਾ ਵੱਡਾ ਤੜਕਾ, ਤੇ ਅਜੇ ਸ਼ੁੱਕਰਵਾਰ ਦੀਆਂ ਸ਼ਾਮਾਂ ਦੇ ਦੁਪਹਿਰਾਂ ਅਮਰੀਕਾ ਮਹਾਂਦੀਪਾਂ ਦੇ ਵਿਚ ਨੇ। ਸੋ ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿਚ ਅਮਰੀਕ ਸਿੰਘ ਫਲੋਰਾ ਸਾਡੇ ਨਾਲ ਜੁੜਨਗੇ, ਹੋਰ ਵੀ ਬਹੁਤ ਸਾਰੇ ਸੱਜਣ ਮਿੱਤਰ ਜੁੜਨਗੇ। ਮੇਲ ਆਣੀ ਸ਼ੁਰੂ ਹੋ ਗਈ ਹੈ। ਅਮਨਦੀਪ ਸਿੰਘ ਮੇਰੇ ਸਰਨਾਮੀ ਹੈ, ਕੁਲਦੀਪ ਸਿੰਘ ਵੱਲ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਚੁੱਕੇ ਨੇ, ਤੇ ਸਾਰੇ ਅਸੀਂ ਰਲ ਮਿਲ ਕੇ ਦਿਲ ਵਾਲੀਆਂ ਗੱਲਾਂ ਕਰਾਂਗੇ ਤੇ ਤੁਸੀਂ ਵੀ ਮੈਸੇਜ ਪਾਓਗੇ। ਇਹ ਯਕੀਨੀ ਹੈਗਾ, ਯਕੀਨ ਹੈਗਾ ਮੈਨੂੰ, ਪਰ ਬਹੁਤ ਸਾਰੇ ਸੱਜਣ ਕੰਮ ਕਾਰ ਤੇ ਹੁੰਦੇ ਨੇ, ਤੇ ਕੋਈ ਗੱਲ ਨੀ, ਜੇ ਤੁਸੀਂ ਸੁਣਦੇ ਹੋ ਤਾਂ ਕੋਈ ਚੱਕਰ ਨੀ ਜੀ, ਕੰਮ ਪਹਿਲਾਂ ਆ। ਤੇ ਅਗਰ ਤੁਹਾਡੇ ਕੰਮ ਕਾਰ ਦੇ ਵਿਚ ਸਾਡਾ ਰੇਡੀਓ ਤੁਹਾਡੇ ਲਈ ਸਹਾਈ ਹੁੰਦਾ ਤਾਂ ਸਾਡੇ ਧੰਨ ਭਾਗ, ਤੇ ਤੁਹਾਡੇ ਕੰਮ ਨੂੰ ਹੋਰ ਵੀ ਵਧਾਵੇ। ਪਰ ਇੱਦਾਂ ਨਾ ਹੋਵੇ ਕਿ ਰੇਡੀਓ ਸੁਣਦੇ ਸੁਣਦੇ ਤੁਸੀਂ ਆਪਣੇ ਕੰਮ ਨੂੰ ਭੁੱਲ ਜਾਓ ਜਾਂ ਕੰਮ ਵੱਲ ਧਿਆਨ ਹਟ ਜਾਵੇ ਤੇ ਜਿਹੜਾ ਮਾਲਕਾਂ ਨੂੰ ਘਾਟਾ ਪੈ ਜਾਵੇ, ਇੱਦਾਂ ਨੀ, ਜਾਂ ਆਪ ਨੂੰ ਘਾਟਾ ਪੈ ਜਾਵੇ। ਸੋ ਪ੍ਰੋਗਰਾਮ ਨੂੰ ਤੁਸੀਂ ਸੁਣਦੇ ਹੋ, ਇਸ ਦਾ ਸਬੂਤ ਤੁਸੀਂ ਦਿੰਦੇ ਹੋ, ਮੈਸੇਜ ਪਾਉਂਦੇ ਹੋ, ਜਦੋਂ ਕਿਤੇ ਮਿਲਦੇ ਹਾਂ ਤਾਂ ਬੜੇ ਪਿਆਰ ਸਤਿਕਾਰ ਦੇ ਨਾਲ, ਅਦਬ ਦੇ ਨਾਲ ਇਕ ਦੂਜੇ ਨੂੰ ਅਸੀਂ ਮਿਲਦੇ ਹਾਂ। ਸੋ ਇਹੀ ਸਾਡੀ ਖੱਟਿਆ ਜੀ। ਸੋ ਗ੍ਰਿਫਿਥ ਸ਼ਹੀਦੀ ਟੂਰਨਾਮੈਂਟ ਤੇ ਬਹੁਤ ਸਾਰੇ ਸੱਜਣ ਮਿਲੇ ਨੇ ਤੇ ਉਨ੍ਹਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ, ਉਨ੍ਹਾਂ ਨੇ ਬੜਾ ਮਾਣ ਸਤਿਕਾਰ ਕੀਤਾ, ਤੇ ਉਮੀਦ ਰੱਖਦੇ ਹਾਂ ਕਿ ਤੁਹਾਡੀਆਂ ਆਸਾਂ ਉਮੀਦਾਂ ਤੇ ਅਸੀਂ ਖਰੇ ਉਤਰਦੇ ਰਹਾਂਗੇ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਤੁਹਾਨੂੰ ਦਸਿਆ ਕਿ ਅਮਰੀਕ ਸਿੰਘ ਫਲੋਰਾ ਆ ਰਹੇ ਨੇ, ਪਰ ਨਾਲ ਦੀ ਨਾਲ ਅਸੀਂ ਮੌਸਮ ਤੇ ਝਾਤੀ ਵੀ ਮਾਰਨੀ ਆ, ਖ਼ਬਰਾਂ ਦੀਆਂ ਸੁਰਖੀਆਂ ਵੀ ਪੜਨੀਆਂ, ਬਹੁਤ ਸਾਰੇ ਮਸਲੇ ਨੇ ਉਨ੍ਹਾਂ ਤੇ ਵੀ ਝਾਤੀ ਮਾਰਨੀ ਆ। ਸੋ ਬਾਕੀ ਜੋ ਤੁਹਾਡੇ ਦਿਲ ਦੇ ਵਿਚ ਗੱਲ ਹੈ ਉਹ ਤੁਸੀਂ ਲਿਖ ਕੇ ਭੇਜ ਦਿਓ ਜੀ, ਟੈਲੀਗ੍ਰਾਮ ਰਾਹੀਂ। ਟੈਲੀਗ੍ਰਾਮ ਰਾਹੀਂ ਤੁਸੀਂ ਫੋਟੋ ਵੀ ਭੇਜ ਸਕਦੇ ਹੋ, ਕੋਈ ਵਿਚਾਰ ਵੀ ਭੇਜ ਸਕਦੇ ਹੋ, ਤੇ ਈਮੇਲ ਰਾਹੀਂ ਵੀ request@harmanradio.com ਸਾਡਾ ਈਮੇਲ ਦਾ ਪਤਾ ਹੈ ਜੀ। ਸੋ ਦੋਸਤੋ, ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿਚ ਮੈਂ ਕੁਛ ਵਿਚਾਰ ਸਾਂਝੇ ਕਰਨਾ ਚਾਹੁੰਦਾ ਤੁਹਾਡੇ ਨਾਲ। ਇਹ ਵਿਚਾਰ ਵੈਸੇ ਕੱਲ ਮੈਂ ਰਾਤੀ ਫੇਸਬੁੱਕ ਤੇ ਵੀ ਸ਼ੇਅਰ ਕੀਤੇ ਸੀ ਆਪਣੇ ਆਰਟੀਕਲ ਦੇ ਰਾਹੀਂ, ਮੇਰੇ ਵੈਬਸਾਈਟ ਤੇ ਵੀ ਆ, ਤੇ ਇਸ ਦੀ ਮੇਰੇ ਖਿਆਲ ਫੋਟੋ ਵੀ ਵਟਸਐਪ ਤੇ ਹੁਣ ਬਣ ਕੇ ਘੁੰਮ ਰਹੀ ਹੈ। ਸੋ ਚਾਨਣ ਦੇ ਬਾਰੇ, ਦੀਵਿਆਂ ਦੇ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਕਾਫੀ ਦੇਰ ਤੋਂ ਮੇਰੇ ਦਿਲ ਦੇ ਵਿਚ ਸੀ ਗੱਲ ਕਿ ਮੈਂ ਇਸ ਨੂੰ ਲਿਖਾਂ ਤੇ ਸ਼ੇਅਰ ਕਰਾਂ। ਗਿਆਨੀ ਸੰਤੋਖ ਸਿੰਘ ਜੀ ਹੁਣਾਂ ਨਾਲ ਗੱਲਬਾਤ ਕੀਤੀ, ਮੇਰੇ ਨਾਲ ਗਏ ਨੇ ਉਹ ਸਿਡਨੀ ਤੋਂ ਗ੍ਰਿਫਿਥ ਤੇ ਵਾਪਸ, ਤੇ ਰਾਸਤੇ ਵਿਚ ਬਹੁਤ ਅਨੇਕ ਵਿਚਾਰਾਂ ਹੁੰਦੀਆਂ ਰਹੀਆਂ, ਕਈ ਟੋਪਿਕਸ ਤੇ ਹੁੰਦੀਆਂ ਰਹੀਆਂ, ਤੇ ਕੁਲਜੀਤ ਖੋਸਾ ਵੀ ਮੇਰੇ ਨਾਲ ਸੀ ਉਥੇ, ਮਿੰਟੂ ਬਰਾੜ ਹੋਣਾ ਨਾਲ ਵੀ ਗੱਲ ਹੋਈ, ਤੇ ਅਖੀਰ ਨੂੰ ਇਹੀ ਤੱਤ ਕੱਢਿਆ ਕਿ ਇਸ ਨੂੰ ਲਿਖਿਆ ਜਾਵੇ ਤਾਂ ਕਿ ਸਾਨੂੰ ਪ੍ਰੋਪਰ ਸਮਝ ਆਵੇ ਕਿ ਦੀਵਾ ਜਾਂ ਜੋਤ ਜਗਾਉਣ ਦਾ ਕੀ ਮਤਲਬ ਹੈ। ਸੋ ਬਹੁਤ ਸਾਰੇ ਸੱਜਣ ਮਿੱਤਰ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਉਹਨਾਂ ਨੇ ਦੇਖਿਆ ਹੋਣਾ, ਉਹਨਾਂ ਦੇ ਘਰੇ ਵੀ ਜੋਤਾਂ ਜਗਦੀਆਂ ਹੁੰਦੀਆਂ ਤੇ ਜੋਤ ਵੀ ਜਗਾਉਂਦੇ। ਅਕਸਰ ਹਿੰਦੂ ਪਰੰਪਰਾ ਦੇ ਵਿਚ ਜੋਤ ਜਗਾਈ ਜਾਂਦੀ ਹੈ ਆਪਣੇ ਇਸ਼ਟ ਦੇਵੀ ਦੇਵਤੇ ਦੇ ਮੂਹਰੇ, ਔਰ ਧੂਫ ਬੱਤੀ ਕੀਤਾ ਜਾਂਦਾ, ਤੇ ਇਹੀ ਜਿਹੜੀ ਜੋਤ ਹੈ ਜੀ, ਇਹਦੇ ਪਿੱਛੇ ਜੋ ਫਿਲੋਸਫੀ ਹੈ, ਜੋ ਇਹਦੇ ਪਿੱਛੇ ਭਾਵਨਾ ਹੈ, ਸਹੀ ਭਾਵਨਾ, ਉਸ ਨੂੰ ਇਸ ਆਰਟੀਕਲ ਦੇ ਰਾਹੀਂ ਮੈਂ ਸ਼ੇਅਰ ਕੀਤਾ। ਸੋ ਜਿਹੜੇ ਸੱਜਣ ਹਜੇ ਨਹੀਂ ਪੜ੍ਹ ਸਕੇ ਤਾਂ ਉਹ ਮੇਰੇ ਫੇਸਬੁੱਕ ਦੇ ਪੇਜ ਤੇ ਜਾ ਕੇ ਪੜ੍ਹ ਸਕਦੇ ਨੇ, ਜਾਂ ਅਮਨਦੀਪ ਸਿੰਘ ਸਿੱਧੂ .com ਦੇ ਉੱਤੇ ਲੇਟੈਸਟ ਆਰਟੀਕਲ ਹੈ ਦੀਵਾ ਬਲੇ ਅੰਧੇਰਾ ਜਾਏ, ਉੱਥੇ ਜਾ ਕੇ ਉਹ ਪੜ੍ਹ ਸਕਦੇ ਨੇ। ਪਰ ਕੁੱਲ ਮਿਲਾ ਕੇ ਗੱਲ ਇਹ ਮੁੱਕਦੀ ਹੈ ਕਿ ਦੀਵਾ ਜਗਾਉਣ ਦੇ ਪਿੱਛੇ ਜਿਹੜਾ, ਜੇ ਆਪਾਂ ਇਹ ਸਾਰੇ ਧਾਰਮਿਕ ਜਾਂ ਆਪਣੇ ਜਿਹੜੇ ਇਸ਼ਟਾਂ ਨੂੰ ਮੰਨਣ ਦੀ ਆਪਾਂ ਭਾਵਨਾ ਛੱਡ ਵੀ ਦਈਏ ਤਾਂ ਦੀਵਾ ਜਗਾਉਣ ਤੱਕ ਪਹੁੰਚਣ ਦੇ ਲਈ ਕਿੰਨਾ ਕੁਛ ਕਰਨਾ ਪੈਂਦਾ, ਇਸ ਦੇ ਬਾਰੇ ਥੋੜੀ ਜਿਹੀ ਵਿਚਾਰ ਕਰਨੀ ਬਣਦੀ ਹੈ। ਕਿਉਂਕਿ ਰੋਸ਼ਨੀ ਜਿਹੜੀ ਹੈ, ਹਨੇਰੇ ਦੇ ਵਿਚ ਰੋਸ਼ਨੀ ਕਰਨੀ, ਕੁਦਰਤ ਦੇ ਬਿਲਕੁਲ ਉਲਟ ਜਾਣਾ ਜਾਂ ਕੁਦਰਤ ਦੇ ਉੱਤੇ ਰੱਖ ਲਓ ਕਿ ਮਾਸਟਰੀ ਕਰਨੀ ਦਾ, ਇਹ ਇਕ ਪ੍ਰਤੀਕ ਹੈ। ਸੋ ਸੂਰਜ ਹੇਠਾਂ ਚਲਾ ਗਿਆ, ਹਨੇਰਾ ਆ ਗਿਆ, ਤੇ ਹਨੇਰੇ ਦੇ ਵਿਚ ਰੋਸ਼ਨੀ ਕਿੱਦਾਂ ਕੀਤੀ ਜਾਵੇ, ਤਾਂ ਗੁਰੂ ਸਾਹਿਬ ਕਹਿੰਦੇ ਨੇ ਦੀਵਾ ਬਲੇ ਹਨੇਰਾ ਜਾਏ। ਸੋ ਦੀਵਾ ਬਾਲ ਕੇ ਉਸ ਕੁਦਰਤੀ ਵਰਤਾਰੇ ਦੇ ਵਿਚ ਜਿਹੜਾ ਹਨੇਰਾ ਆ ਉਸ ਨੂੰ ਦੂਰ ਕੀਤਾ ਜਾ ਸਕਦਾ। ਇਹੀ ਹਾਲ ਸਾਡੇ ਅੰਦਰ ਹੈ ਜੀ। ਸੋ ਸਾਡਾ ਜਿਹੜਾ ਸਰੀਰ ਹੈ ਇਹ ਦੀਵਾ ਆ, ਤੇ ਇਹ ਦੀਵੇ ਦੇ ਵਿਚ ਜਿਹੜਾ ਤੱਤ ਹੈ ਉਹ ਤੇਲ ਹੈ, ਜਿਹੜਾ ਗਿਆਨ ਉਹ ਤੇਲ ਹੈ, ਤੇ ਬੱਟੀ ਜਿਹੜਾ ਉਹ ਨਾਮ ਹੈ ਜਿਹੜੇ ਸਾਡੇ ਅੰਦਰ ਰੱਖੀ ਹੋਈ ਆ, ਤੇ ਇਸ ਨੂੰ ਜਗਾਇਆ ਕਿੱਦਾਂ ਜਾਵੇ। ਗੱਲ ਤਾਂ ਇਹ ਵੀ ਦੀਵਾ ਤਾਂ ਤਿਆਰ ਬੈਠਾ ਹੈ, ਕਿੰਨੇ ਬਿਲੀਅਨ, 7 ਬਿਲੀਅਨ ਦੀਵੇ ਦੁਨੀਆਂ ਦੇ ਉੱਤੇ ਤਿਆਰ ਬੈਠੇ ਨੇ, ਪਰ ਇਹ ਦੀਵਾ ਜਗੇ ਤਾਂ ਜਗੇ ਕਿੱਦਾਂ, ਇੰਨੇ ਦੀਵੇ ਜਗੇ ਤਾਂ ਜਗੇ ਕਿੱਦਾਂ, ਇਨ੍ਹਾਂ ਚੋਂ ਕਰੋੜਾਂ ਚੋਂ ਮਹਾਰਾਜ ਕਹਿੰਦੇ ਨੇ ਇੱਕ ਦੀਵਾ ਜਗਦਾ ਹੈ। ਉਹ ਦੀਵਾ ਜਗਦਾ ਹੈ ਜੀ ਗਿਆਨ ਸ਼ਬਦ ਗੁਰੂ ਦੇ ਨਾਲ, ਨਾਮ ਜਿਹੜਾ ਆ ਸ਼ਬਦ ਗੁਰੂ ਦੇ ਨਾਲ ਪ੍ਰਾਪਤ ਹੁੰਦਾ, ਸ਼ਬਦੇ ਮੇਂ ਹੀ ਨਾਮ ਸਮਾਇਆ। ਸੋ ਉਸ ਸ਼ਬਦ ਦੇ ਵਿਚ ਹੀ ਨਾਮ ਹੈ, ਤੇ ਉਹ ਜੋਤ ਜਿਹੜੀ ਆ ਉਹ ਜਗਦੇ ਗੁਰੂ ਤੋਂ ਮਿਲਦੀ ਹੈ ਜੀ। ਮਤਲਬ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਕਹਿ ਸਕਦੇ ਹਾਂ ਕਿ ਸ਼ਬਦ ਗੁਰੂ ਦੇ ਨਾਲ ਇਹ ਜੋਤ ਜਗਦੀ ਆ। ਸੋ ਦੀਵੇ ਦੀ ਬਸ ਜਿਹੜੀ ਰੂਹਾਨੀਅਤ ਉਹ ਇਹੀ ਹੈ, ਤੇ ਦੀਵਾ ਜਦੋਂ ਜਗਾਉਣਾ ਪੈਂਦਾ ਨਾ, ਉਸ ਦੇ ਪਹਿਲਾਂ ਦੇਖੋ ਇੱਕ ਪਰਮਾਤਮਾ ਦੇਹ ਤਿਆਰ ਕਰਦਾ, ਉਸ ਦੇ ਵਿਚ ਸਾਰਾ ਬਾਲਣ ਪਾਉਂਦਾ, ਬੱਟੀ ਪਾਉਂਦਾ, ਤੇ ਫਿਰ ਚੰਗੇ ਅੱਤ ਭਾਗ ਹੋਣ ਤਾਂ ਇਹ ਦੀਵਾ ਜਗਦਾ ਆ। ਚਾਨਣ ਦੇ ਵਿਚ ਫਿਰ ਉਸ ਦੀ ਮਹਾਨਤਾ ਦਾ ਪਤਾ ਲੱਗਦਾ ਜੀ, ਹਨੇਰੇ ਦੇ ਵਿਚ ਜਦੋਂ ਚਾਨਣ ਹੋ ਜਾਵੇ, ਸੂਰਜ ਦੇ ਵਿਚ ਕੋਈ ਦੀਵਾ ਨਹੀਂ ਜਗਦਾ। ਸੋ ਇੰਨਾ ਕੁਛ ਕਹਿੰਦੇ ਹੋਏ ਜੀ ਮੈਂ ਤੁਹਾਨੂੰ ਇਕ ਗੀਤ ਸੁਣਾਉਣਾ, ਇਹ ਵੀ ਕੁਛ ਦੀਵੇ ਦੇ ਨਾਲ ਸੰਬੰਧਿਤ ਹੈ, ਫਿਲਮ ਆਂਧੀ ਦੇ ਵਿਚੋਂ ਲਿਆ, ਪੁਰਾਣਾ ਗੀਤ ਹੈ ਜੀ ਕਿਸ਼ੋਰ ਤੇ ਲਤਾ ਦੀ ਆਵਾਜ਼ ਦੇ ਵਿਚ। ਆਓ ਗੀਤ ਸੁਣਦੇ ਹਾਂ ਆਨੰਦ ਮਾਣਦੇ ਹਿੰਦੀ ਫਿਲਮ ਚੋਂ।
ਨੂਰਾ ਗਿਆ ਹੈ ਤੁਮ ਆ ਗਏ ਜੀ कहां से चले कहां के लिए ये खबर नहीं थी मगर कोई भी सिरा जहां जा मिला वहीं तुम मिलोगे हो कहां से चले कहां के लिए ये खबर नहीं थी मगर कोई भी सिरा जहां जा मिला वहीं तुम मिलोगे के हम तक तुम्हारी दुआ आ रही थी तुम आ गए हो नूर आ गया है
नहीं तो चराहों से नौजा रही थी तुम
तुम आ गए हो नूर आ गया है यह गीत बड़ा खूबसूरत है जी बड़ा प्यारा लगता है गीत एकांत दे विच सुनन दे लई सो लता जी और किशोर कुमार की आवाज दे विच फिल्म आंधी 1975 दे विच आई सी ओ यह गीत सुन रहे सी बहुत सारे सज्जन मित्र साडे नाल जुड़ रहे ने ते सारयां दा स्वागत करदे आं पर पहला मौसम ते एक झात मार ली एक ऑफ सार्वर दे विच दिन बड़ा ऐन टिकया होया आ रहा तितर फंगी जे बदल ने पर धुप खिड़ी हुई है मीह दस्या गया शावर कौफ सार्वर 24 डिग्री तापमान पहुंचेगा पर निघा है कुल मिला के ब्रिजबेन 25 सिडनी विच मीह दस्या गया 20 पर जिद्दां ही असीं अमरीक सिंह फलोरा उन्हां नूं मिलांगे उन्हां तों जानकारी लवांगे कि ठंडू राम ठीक बोल रहा या नहीं कैनमरा दे विच भी 14 डिग्री ते मीह है मेलबर्न दे विच शावर है 13 डिग्री एडलेड दे विच घने बदल 15 डिग्री ते धुप खिड़ी हुई है पर्थ दे विच 19 डिग्री सो इसी मौसम की जानकारी आस्ट्रेलिया की श्री दरबार साहब अमृतसर बहुत ही ह्यूमस मौसम है हुम होया पिया 30 डिग्री इस वेले सवेरे सवेरे तड़के तड़के और दिन न 40 डिग्री तक पहुंचने की संभावना है सो दोस्तो मैसेज लैने जी बहुत सारे सज्जन मित्र साडे नाल जुड़े सन कुलबीर सिंह ईमेल के जरिए साडे नाल जुड़े ने सत श्री अकाल बुलाई है जी उन्होंने एक फोटो शेयर की है एक पौड़ी लगी हुई है कंध दे नाल ते एक व्यक्ति ठंड दा मारिया पौड़ी दे पौडे ला के उसनू अग बाल रहा है सो उदे पर लिखा होया है कि डोंट बर्न योर ओपरचुनिटीज फॉर टैंपरेरी कंफर्ट सो पौड़ी दे उत्ते चढ़ के कंध टप के आजाद होण दी बजाय ओह ठंड नू रोकण वास्ते पौड़ी दे पौडे जाल रहा है सो ए विचार से बहुत बहुत धन्यवाद जी तुहाडा अमनदीप सिंह हुणी जुड़े ने उन्हां दा मैसेज मैं लैना थोड़ी देर बाद क्योंकि काफी लंबा मैसेज है ते इहदे च थोड़ी जी पोलिटिकल ਗੱਲਬਾਤ ਵੀ ਹੈ, ਪਰ ਇੱਕ ਜਿਹੜੀ ਗੱਲ ਹੈ ਤੁਹਾਡੀ ਉਹ ਮੈਂ ਸ਼ੇਅਰ ਕਰਨਾ ਚਾਹੁੰਦਾ ਕਿ ਤੁਸੀਂ ਕਹਿੰਦੇ ਕਿ ਰੀਸੈਂਟਲੀ ਉਹਨਾਂ ਨੂੰ ਪਤਾ ਲੱਗਿਆ ਕਿ ਜਿਹੜਾ ਦੋਹਰਾ ਹੈ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਇਜ਼ ਨੋਟ ਅਲਾਊਡ ਟੂ ਰੀਡ ਇਨ ਹਰਿਮੰਦਰ ਸਾਹਿਬ, ਇਜ਼ ਦੈਟ ਰਾਈਟ? ਮੈਂ ਵੀ ਇਹੀ ਸੁਣਿਆ, ਬਾਕੀ ਅਸੀਂ ਗਿਆਨੀ ਸੰਤੋਖ ਸਿੰਘ ਉਹਨਾਂ ਨੂੰ ਬੁਲਾਵਾਂਗੇ, ਉਹ ਸਪੈਸ਼ਲਿਸਟ ਨੇ, ਉਹ ਉੱਥੇ ਰਹਿ ਵੀ ਚੁੱਕੇ ਨੇ, ਪਰ ਜਿੱਥੇ ਤੱਕ ਮੇਰੀ ਨੌਲੇਜ ਦਾ ਸਵਾਲ ਹੈ ਮੈਂ ਇਸੇ ਤਰ੍ਹਾਂ ਹੀ ਸੁਣਿਆ ਜਿਸ ਤਰ੍ਹਾਂ ਤੁਸੀਂ ਦੱਸਿਆ, ਉਸ ਦਾ ਜਿਹੜਾ ਸਪਸ਼ਟੀਕਰਨ ਹੈ ਉਹ ਵੀ ਮੈਂ ਇਸ ਤਰ੍ਹਾਂ ਸੁਣਿਆ ਕਿ ਛੇਵੇਂ ਪਾਤਸ਼ਾਹ ਨੇ ਦਰਬਾਰ ਸਾਹਿਬ ਨੂੰ ਭਗਤੀ ਦਾ ਸਥਲ ਤੇ ਅਕਾਲ ਤਖ਼ਤ ਸਾਹਿਬ ਨੂੰ ਸ਼ਕਤੀ ਦਾ ਸਥਲ ਦੱਸਿਆ। ਸੋ ਉਥੇ ਸਿਰਫ ਭਗਤੀ ਦੇ ਸੰਬੰਧ ਵਿਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਜਿਹੜਾ ਪ੍ਰਕਾਸ਼ ਹੈ ਉਥੇ ਗਾਇਨ ਹੁੰਦਾ ਹੈ ਅਕਾਲ ਪੁਰਖ ਦਾ, ਤੇ ਜੋ ਸ਼ਕਤੀ ਦਾ ਜਿਹੜੀਆਂ ਸਾਰੀਆਂ ਗੱਲਾਂ ਹੁੰਦੀਆਂ ਨੇ ਉਹ ਅਕਾਲ ਤਖ਼ਤ ਸਾਹਿਬ ਦੇ ਉਤੇ ਪੋਲੀਟਿਕਸ ਸ਼ਕਤੀ ਜਾਂ ਹੋਰ ਜਿਹੜੇ ਰਾਜ ਦੀਆਂ ਗੱਲਾਂ ਆ ਉਹ ਉਥੇ ਹੁੰਦੀ ਹੈ। ਸੋ ਜਿਹੜੇ ਸਿੱਖ ਕੌਮ ਦੇ ਜਿਹੜੇ ਮੈਟਰ ਨੇ ਉਥੇ ਡਿਸਕਸ ਕੀਤੇ ਜਾਂਦੇ ਨੇ। ਸੋ ਇਹ ਫਰਕ ਹੈ ਜੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਦਾ ਕਿ ਇਸ ਸ਼ਾਇਦ ਇਸ ਕਰਕੇ ਰਾਜ ਕਰੇਗਾ ਖਾਲਸਾ ਦੋਹਰਾ ਨਹੀਂ ਪੜਿਆ ਜਾਂਦਾ। ਸੋ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਸੱਜਣ ਮਿੱਤਰ ਮੈਸੇਜ ਭੇਜਦੇ ਨੇ ਸਾਡੇ ਨਾਲ, ਇੰਦਰਜੀਤ ਸਿੰਘ ਬੱਟੂ ਜੁੜੇ ਨੇ, ਉਨ੍ਹਾਂ ਨੇ ਵੀ ਇਹੀ ਗੱਲ ਲਿਖਤੀ ਰੂਪ ਦੇ ਵਿਚ ਭੇਜੀ ਇਕ ਇਸੇ ਤਰ੍ਹਾਂ ਦੀ ਕਿ ਪ੍ਰੋਗਰਾਮ ਵਧੀਆ ਚੱਲ ਰਿਹਾ ਕਿ ਕਹਿੰਦੇ ਕਿਸੇ ਸਰੋਤੇ ਨੇ ਸ਼ੇਅਰ ਕੀਤਾ ਸੀ ਕਿ ਹਰਿਮੰਦਰ ਸਾਹਿਬ ਦੇ ਵਿਚ ਮੂਰਤੀਆਂ ਦੀ ਪੂਜਾ ਹੁੰਦੀ ਸੀ, ਕਿ ਕੀ ਇਹ ਗੱਲ ਸਹੀ ਹੈ? ਕਿਰਪਾ ਕਰਕੇ ਰੋਸ਼ਨੀ ਪਾਓ। ਦੇਖੋ ਜਿਹੜਾ ਇਹ ਇਤਿਹਾਸ ਗਵਾਹ ਆ, ਇਹ ਡਾਇਰੈਕਟਰ ਲਿਖਿਆ ਹੋਇਆ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਗੋਲਡਨ ਟੈਂਪਲ ਵੀ ਜਿਹਨੂੰ ਕਹਿੰਦੇ ਹਰੀ ਮੰਦਰ ਵੀ ਕਹਿੰਦੇ ਆ, ਉਸ ਦੇ ਵਿਚ ਗੁਰੂ ਸਾਹਿਬ ਨੇ ਜਿਹੜੇ ਕਿ ਉਨ੍ਹਾਂ ਦੇ ਬਾਨੀ ਨੇ ਹਰਿਮੰਦਰ ਸਾਹਿਬ ਦੇ, ਉਨ੍ਹਾਂ ਨੇ ਕਦੇ ਵੀ ਕਿਸੇ ਵੀ ਮੂਰਤੀ ਦਾ ਸਥਾਪਨ ਨਹੀਂ ਕੀਤਾ ਉਸ ਦੇ ਵਿਚ। ਉਸ ਦੇ ਵਿਚ ਹੋਇਆ ਤਾਂ ਆਦਿ ਗ੍ਰੰਥ ਦਾ ਹੋਇਆ ਜੀ, ਪੋਥੀ ਦਾ ਹੋਇਆ ਪ੍ਰਕਾਸ਼, ਤੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਥਾਪਿਆ ਗਿਆ। ਸੋ ਅਗਰ ਮੂਰਤੀ ਦਾ ਕਿਸੇ ਦਾ ਹੋਇਆ ਹੁੰਦਾ ਤਾਂ ਮੂਰਤੀ ਦਾ ਜ਼ਿਕਰ ਹੋਣਾ ਸੀ ਤੇ ਮੂਰਤੀ ਥਾਪੀ ਜਾਣੀ ਸੀ। ਸੋ ਕਿਤੇ ਵੀ ਇਹ ਇਤਿਹਾਸ ਦੇ ਵਿਚ ਜ਼ਿਕਰ ਨਹੀਂ ਆਉਂਦਾ ਕਿ ਹਰਿਮੰਦਰ ਸਾਹਿਬ ਦਾ ਮੰਤਵ ਬਣਾਉਣ ਦਾ ਕਿਸੇ ਮੂਰਤੀ ਨੂੰ ਸਥਾਪਿਤ ਕਰਨਾ ਜਾਂ ਮੂਰਤੀ ਪੂਜਾ ਨੂੰ ਸਥਾਪਿਤ ਕਰਨਾ ਸੀ, ਉਥੇ ਬਾਣੀ ਦਾ ਪ੍ਰਕਾਸ਼ ਕੀਤਾ ਗਿਆ। ਉਸ ਤੋਂ ਬਾਅਦ ਛੇਵੇਂ ਪਾਤਸ਼ਾਹ ਤੋਂ ਬਾਅਦ ਜਦੋਂ ਉਨ੍ਹਾਂ ਨੇ ਛੱਡਿਆ ਇਲਾਕਾ ਤੇ ਉਸ ਦੀ ਜਿਹੜੀ ਸਾਂਭ ਸੰਭਾਲ ਹੈ ਉਹ ਬਹੁਤ ਸਾਰੇ ਜਿਹੜੇ ਮੂਰਤੀ ਪੂਜਕ ਸ਼ਖਸ ਸਨ ਉਨ੍ਹਾਂ ਦੇ ਹੱਥਾਂ ਦੇ ਵਿਚ ਆ ਗਿਆ ਤੇ ਉਨ੍ਹਾਂ ਨੇ ਆਪਣੀ ਮਤ ਦੇ ਅਨੁਸਾਰ ਉਹ ਮੂਰਤੀਆਂ ਦੀ ਸਥਾਪਨਾ ਕੀਤੀ ਹੈ। ਤੇ ਉਸ ਤੋਂ ਬਾਅਦ ਦੇਖੋ ਕਿ ਹੋਰ ਵੀ ਸਮੇਂ ਸਮੇਂ ਤੇ ਚੱਲਦਾ ਰਹਿੰਦਾ ਜੀ, ਹਾਈ ਜੈਕਿੰਗ ਐਂਡ ਆਲ ਦੈਟ, ਇਹ ਕੋਈ ਨਵੀਂ ਗੱਲ ਨਹੀਂ ਹੈਗੀ। ਪਰ ਸ਼੍ਰੋਮਣੀ ਕਮੇਟੀ ਮੇਰੇ ਖਿਆਲ 1922 ਦੇ ਵਿਚ ਬਣੀ ਆ ਜਦੋਂ ਸਿੰਘ ਸਭਾ ਲਹਿਰ ਹੋਈ ਹੈ, ਤੇ ਉਸ ਤੋਂ ਬਾਅਦ ਇਹ ਸਾਰੀਆਂ ਜਿਹੜੀਆਂ ਮੂਰਤੀਆਂ ਜਿੰਨੀਆਂ ਕੁ ਵੀ ਉਥੇ ਲੱਗੀਆਂ ਸੀ, ਸੁਣਿਆ ਭਾਈ ਹਟਾ ਦਿੱਤੀਆਂ ਗਈਆਂ, ਪਰ ਇਸ ਦੀ ਕੋਈ ਮੈਂ ਪ੍ਰੋੜਤਾ ਨਹੀਂ ਕਰਦਾ। ਪਰ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਦੇ ਵਿਚ ਇਸ ਮੂਰਤੀ ਪੂਜਾ ਦੀ ਕਿਤੇ ਵੀ ਹਾਮੀ ਨਹੀਂ ਭਰੀ ਗਈ। ਸੋ ਇਸ ਕਰਕੇ ਕਈ ਗੱਲਾਂ ਜਿਹੜੀਆਂ ਮਨ ਘੜੰਤ ਬਣਾ ਦਿੱਤੀਆਂ ਜਾਂਦੀਆਂ ਨੇ, ਕਈ ਗੱਲਾਂ ਜੀ ਮਤਲਬ ਵੈਸੇ ਹੀ ਆਪਣੀ ਮਹਾਨਤਾ ਦੱਸਣ ਨੂੰ ਕਈ। ਹੁਣ ਇੱਕ ਖਬਰ ਇਹ ਵੀ ਪੜੀ ਸੀ ਜੀ ਕਿ ਰਸ਼ੀਆ ਦੇ ਵਿਚੋਂ ਸ੍ਰੀ ਗਣੇਸ਼ ਦੀ ਮੂਰਤੀ ਨਿਕਲੀ ਹੈ, ਪਤਾ ਨਹੀਂ ਕੀ ਸਾਬਤ ਕਰਨਾ ਚਾਹੁੰਦੇ ਨੇ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਮਨ ਘੜੰਤ ਸਾਹਿਤ ਵੀ ਨਾਲ ਦੀ ਨਾਲ ਲਿਖਿਆ ਜਾਂਦਾ ਰਹਿੰਦਾ ਹੈ ਕਨਫਿਊਜ਼ਨ ਪੈਦਾ ਕਰਨ ਨੂੰ, ਪਰ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੀ ਜੋਤ ਹੈ ਤੇ ਆਪਾਂ ਉਸ ਜੋਤ ਤੋਂ ਚਾਨਣਾ ਲੈਣਾ। ਤੇ ਸ਼ਬਦ ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਨਾ ਸੀਗਾ ਕਿ ਮਹਾਰਾਜ ਦੀਵੇ ਦੇ ਬਾਰੇ ਕਹਿੰਦੇ ਨੇ ਕਿ ਬਿਨ ਤੇਲ ਦੀਵਾ ਕਿਉਂ ਜਲੇ, ਤੇਲ ਤੋਂ ਬਿਨਾ ਦੀਵਾ ਕਿਸ ਤਰ੍ਹਾਂ ਜਲਦਾ ਹੈ? ਤੇ ਕਹਿੰਦੇ ਨੇ ਕਿ ਪੋਥੀ ਪੁਰਾਣ ਕਮਾਈਏ, ਭਾਉ ਵੱਟੀ ਇੱਤ ਤਨ ਪਾਈਏ, ਸੱਚ ਬੂਝਣ ਆਣ ਜਲਾਈਏ। ਸੋ ਇਹ ਜਿਹੜੀ ਪੋਥੀ ਹੈ ਗੁਰੂ ਗ੍ਰੰਥ ਸਾਹਿਬ ਹੈ ਸਾਡੇ ਕੋਲ, ਜਾਂ ਪੁਰਾਣ ਵੀ ਰੱਖ ਲਓ ਜਾਂ ਜਿਹੜੇ ਕੋਈ ਵੀ ਗ੍ਰੰਥ ਹੈ, ਉਸ ਨੂੰ ਕਮਾਉਣਾ ਪੈਂਦਾ, ਉਸ ਨੂੰ ਪੜ੍ਹਨਾ ਪੈਂਦਾ, ਉਸ ਨੂੰ ਹੰਢਾਉਣਾ ਪੈਂਦਾ, ਭਾਉ ਵੱਟੀ ਇੱਤ ਤਨ ਪਾਈਏ। ਕੱਲਾ ਪੜ੍ਹ ਕੇ ਪੜ੍ਹ ਗੱਡੀ ਲੱਦੀ ਵਾਲਾ ਕੰਮ ਨਹੀਂ ਕਰਨਾ, ਉਸ ਤੋਂ ਵਿਚ ਸਾਨੂੰ ਭਾਉ ਆਉਣਾ ਚਾਹੀਦਾ ਅਕਾਲ ਪੁਰਖ ਦਾ, ਤੇ ਉਹ ਭਾਉ ਜਿਹੜਾ ਆ ਇਹ ਦੀਵੇ ਦੇ ਵਿਚ ਰੱਖਣਾ ਚਾਹੀਦਾ ਵੱਟੀ ਦੇ ਰੂਪ ਦੇ ਵਿਚ, ਤੇ ਜਦੋਂ ਸੱਚ ਬੁੱਝਿਆ ਜਾਂਦਾ ਤਾਂ ਉਹ ਜਲ ਪੈਂਦਾ, ਫਿਰ ਉਸ ਦੀ ਰੋਸ਼ਨੀ ਹੋ ਜਾਂਦੀ ਆ। ਕਹਿੰਦੇ ਨੇ ਕਿ ਇਹ ਤੇਲ ਦੀਵਾ ਇਹੋ ਜਲੇ, ਇਹੋ ਤੇਲ ਦੀਵਾ ਇਹੋ ਜਲੇ, ਇਹੀ ਤੇਲ ਹੈ ਜੀ, ਇਸੇ ਤੇਲ ਦੇ ਨਾਲ ਇਹ ਦੀਵਾ ਜਲਦਾ, ਕਰ ਚਾਨਣ ਸਾਹਿਬ ਤਉ ਮਿਲੇ। ਸੋ ਜਿਹੜਾ ਸਾਡੇ ਕੋਲ ਤਾਂ ਜੀ ਗੁਰੂ ਗ੍ਰੰਥ ਸਾਹਿਬ ਦੀ ਇੰਨੀ ਅਪਾਰ ਜੋਤ, ਇੰਨਾ ਗਿਆਨ ਪਿਆ ਆ, ਉਹ ਤੋਂ ਆਪਾਂ ਆਪਣੇ ਦੀਵੇ ਜਲਾਈਏ, ਤਾਂ ਇਹ ਜਿਹੜੇ ਸਵਾਲ ਨੇ ਇਹਨਾਂ ਦੇ ਜਵਾਬ ਸਾਨੂੰ ਆਪਣੇ ਆਪ ਹੀ ਮਿਲਣੇ ਸ਼ੁਰੂ ਹੋ ਜਾਂਦੇ ਨੇ। ਸੋ ਨਿਰਵੈਰ ਸਿੰਘ ਨਵੀ ਵੀ ਸਾਡੇ ਨਾਲ ਜੁੜੇ ਨੇ। ਸਤਿ ਸ੍ਰੀ ਅਕਾਲ ਬੁਲਾਈ ਹੈ। ਕਹਿੰਦੇ ਭਾਜੀ ਲੰਗਰ ਦੇ ਵਿਚ ਅੱਧੀ ਰੋਟੀ ਕਿਉਂ ਨੀ ਦਿੱਤੀ ਜਾਂਦੀ, ਇਸ ਪਿੱਛੇ ਕੀ ਲੋਜਿਕ ਹੈ, ਚਾਨਣਾ ਪਾਓ ਜੀ ਇਸ ਦੇ ਵਿਚ ਜੀ। ਕੱਲ ਨੂੰ ਆਪਾਂ ਪਾਵਾਂਗੇ ਚਾਨਣਾ, ਮੈਂ ਤੁਹਾਡਾ ਬੁੱਕ ਮਾਰਕ ਕਰ ਲਿਆ। ਮਿੰਟੂ ਬਰਾੜ ਜੀ ਆਣਗੇ ਤਾਂ ਜ਼ਰੂਰ ਆਪਾਂ ਗੱਲਬਾਤ ਕਰਾਂਗੇ ਇਸ ਵਿਸ਼ੇ ਤੇ। ਔਰ ਤੁਹਾਡਾ ਬੁੱਕ ਅਮਨਦੀਪ ਸਿੰਘ ਜੀ, ਤੁਹਾਡਾ ਦੂਜਾ ਪਾਰਟ ਜਿਹੜਾ ਕੁਐਸਚਨ ਦਾ, ਉਹ ਅਸੀਂ ਬੁੱਕ ਮਾਰਕ ਕਰ ਲਿਆ ਤੇ ਉਹ ਵੀ ਆਪਾਂ ਬੜੀ ਛੇਤੀ, ਅਮਰੀਕ ਸਿੰਘ ਫਲੋਰਾ ਆਣਗੇ ਤਾਂ ਪੋਲੀਟਿਕਸ ਦੀਆਂ ਗੱਲਾਂ ਉਹ ਵੀ ਆਪਾਂ ਸ਼ੇਅਰ ਕਰਾਂਗੇ। ਤੇ ਦਲਜੀਤ ਸਿੰਘ ਮਹਿਤਾ ਚੌਂਕ ਨੇ ਵੀ ਜਵਾਬ ਦਿੱਤਾ, ਕਹਿੰਦੇ ਆਂਸਰ ਰਾਈਟ ਹੈ ਜੀ। ਤੇ ਬਾਕੀ ਕਹਿੰਦੇ ਆ ਕਿ ਪ੍ਰਕਰਮਾਂ ਦੇ ਵਿਚ ਮੂਰਤੀ ਪੂਜਾ ਹੁੰਦੀ ਰਹੀ ਆ ਪੁਰਾਤਨ ਸਮੇਂ ਦੇ ਵਿਚ, ਤੇ ਇਸ ਨੂੰ ਪਹਿਲਾਂ ਵੀ ਪ੍ਰਮਾਣਿਤ ਨਹੀਂ ਸੀਗਾ, ਪਰ ਗੁਰੂ ਸਾਹਿਬ ਹੁਣ ਦੀ ਗੈਰ ਹਾਜ਼ਰੀ ਵਿਚ, ਸਿੰਘਾਂ ਦੀ ਗੈਰ ਹਾਜ਼ਰੀ ਦੇ ਵਿਚ, ਸਿੱਖਾਂ ਦੀ ਗੈਰ ਹਾਜ਼ਰੀ ਦੇ ਵਿਚ ਇੱਥੇ ਇਹ ਜਿਹੜੀਆਂ ਪ੍ਰਤੀਕਿਰਿਆ ਚੱਲਦੀ ਰਹੀ ਆ। ਇਕ ਟਾਈਮ ਤਾਂ ਇਹ ਆ ਗਿਆ ਸੀਗਾ ਕਿ ਸ੍ਰੀ ਦਰਬਾਰ ਸਾਹਿਬ ਦੇ ਵਿਚ ਕੰਜਰੀਆਂ ਵੀ ਨਚਾਈਆਂ ਗਈਆਂ ਬਹੁਤ ਅਰਸਾ, ਔਰ ਮੱਸੇ ਰੰਗੜ ਦਾ ਸਿਰ ਵੀ ਵੱਢਿਆ ਗਿਆ। ਸੋ ਇਸ ਧਾਰਮਿਕ ਸਥਾਨ ਨੂੰ, ਹਰੀ ਮੰਦਰ ਨੂੰ ਰੋਲਣ ਵਾਸਤੇ ਤਕਰੀਬਨ ਹਰ ਕੌਮ ਨੇ ਜ਼ੋਰ ਲਾਇਆ। ਸਾਡੀ ਆਪਣੀ ਕੌਮ ਵੀ ਬਹੁਤ ਜ਼ੋਰ ਲਾ ਰਹੀ ਹੈ ਵੀ ਇਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਰੋਲ ਦਿੱਤਾ ਜਾਵੇ, ਪਰ ਫਿਰ ਵੀ ਸਮਾਂ ਤੇ ਅਕਾਲ ਪੁਰਖ ਬਲਵਾਨ ਹੈ ਜੀ, ਸੱਚ ਨੂੰ ਉਹ ਫਿਰ ਅਲਾਈਨਮੈਂਟ ਕਰ ਦਿੰਦਾ ਹੈ। ਤੇ ਮਹਿੰਦਰ ਸਿੰਘ ਹੰਸ ਬ੍ਰੈਂਪਟਨ ਤੋਂ ਵੀ ਜੁੜ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਸਾਡੇ ਨਾਲ ਹਰਵੰਸ ਸਿੰਘ ਜੀ ਵੀ ਜੁੜ ਗਏ ਨੇ, ਕੁਲਵਿੰਦਰ ਸਿੰਘ ਗੋਲਡ ਕੋਸਟ ਵਾਲੇ ਵੀ ਆ ਗਏ ਨੇ, ਸਾਰਿਆਂ ਦੇ ਮੈਸੇਜ ਲੈਣੇ ਆ ਜੀ। ਪਰ ਤੁਹਾਨੂੰ ਇੱਕ ਨਾ ਮੈਂ ਹੋਰ ਗੀਤ ਸੁਣਾਉਣਾ ਹੈ, ਗੀਤ ਬੜਾ ਵਧੀਆ ਜੀ। ਗੀਤ ਹੈਗਾ ਸੁਰਜੀਤ ਬਿੰਦਰਖੀਏ ਦਾ, ਲੋਕ ਤੱਤ ਨੇ ਜੀ, ਆਓ ਸੁਣਦੇ ਆ। ਇਹ ਐਲਬਮ ਆਈ ਸੀ ਜੀ ਬਸ ਕਰ ਬਸ ਕਰ, ਬੜੀ ਹਿੱਟ ਐਲਬਮ ਰਹੀ ਹੈ। ਤੇ ਸੁਰਜੀਤ ਬਿੰਦਰਖੀਏ ਦੇ ਵੈਸੇ ਉੱਚੀ ਹੇਕ ਦਾ ਮਾਲਕ ਹੈ, ਫੋਕ ਸਿੰਗਰ ਹੈ, ਤੇ ਬਹੁਤ ਵਧੀਆ ਲੋਕ ਤੱਤ ਗਾਏ ਨੇ ਸੁਰਜੀਤ ਬਿੰਦਰਖੀਏ ਨੇ।
ਨਾਨੀ ਕੁਝ ਵੀ ਜਾਣਾ, ਉਹ ਆਖਣ ਨੂੰ ਤਾਂ ਆਖੇ ਹਰ ਕੋਈ ਨਾਨੀ ਜਾ ਖਾਲੀ ਹੱਥੀ ਮਦਨ ਜਲੰਧਰੀ ਖੋਰੇ ਕਦ ਤੁਰ ਜਾ ਉਹ ਫਿਰ ਵੀ ਜੂੜੇ ਚੀਨਾ ਬੰਦਾ ਅਕਲੋਂ ਲਾਹੌਰ ਪਰਦਾ ਫਿਰ ਵੀ ਜਿਉਂਦੇ ਜੀਰਾ ਬੰਦਾ ਅਕਲੋਂ ਲਾਹੇ ਪਰਦਾ ਉਹ ਔਰਤ ਦੌਲਤ ਸ਼ੌਹਰਤ ਖਾਤਰ ਕੀ ਨੀ ਬੰਦਾ ਕਰਦਾ ਤੇਰਾ ਫੇਰੀ ਚੋਰੀ ਡਾਕਾ ਚੌਧਰੀ ਆਵੇ ਕਰਦਾ ਉਹ ਔਰਤ ਦੌਲਤ ਸ਼ੌਹਰਤ ਖਾਤਰ ਕੀ ਨੀ ਬੰਦਾ ਕਰਦਾ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਲਓ ਜੀ ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ ਤੇ ਦੂਜੇ ਪੜਾਅ ਦੇ ਵਿਚ ਸਵਾਗਤ ਹੈ ਦਿਨ ਸ਼ਨਿਚਰਵਾਰ ਹੈ ਤੇ 18 June 2016 ਸਾਰੇ ਸਰੋਤਿਆਂ ਦਾ ਇਕ ਵਾਰੀ ਫੇਰ ਸਵਾਗਤ ਕਰਦੇ ਹਾਂ ਜਿਹੜੇ ਸਾਡੇ ਨਾਲ ਹੁਣੇ ਹੁਣੇ ਜੁਆਇਨ ਇਨ ਕਰ ਰਹੇ ਨੇ ਔਰ ਉਮੀਦ ਰੱਖਦੇ ਹਾਂ ਕਿ ਚੜ੍ਹਦੀ ਕਲਾ ਦੇ ਵਿਚ ਹੋਵੋਗੇ ਆਨੰਦ ਮਾਣ ਰਹੇ ਹੋਵੋਗੇ ਖੁਸ਼ੀਆਂ ਖੇੜਿਆਂ ਦੇ ਵਿਚ ਹੋਵੋਗੇ ਜੀ ਤੇ ਅਮਰੀਕ ਸਿੰਘ ਫਲੋਰਾ ਸਿਡਨੀ ਤੋਂ ਸਾਡੇ ਨਾਲ ਜੁਆਇਨ ਇਨ ਕਰ ਰਹੇ ਨੇ ਉਨ੍ਹਾਂ ਦਾ ਵੀ ਸਵਾਗਤ ਕਰਦਾ ਅਮਰੀਕ ਸਿੰਘ ਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ
ਗੁੱਡ ਮਾਰਨਿੰਗ ਅਮਦੀਪ ਤੇ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਾਰੇ ਆਪਣੇ ਜਿਹੜੇ ਸਾਡੇ ਸਰੋਤੇ ਹਨ ਦੇਸ਼ਾਂ ਵਿਚ ਵਿਦੇਸ਼ਾਂ ਵਿਚ ਇਸ ਵੇਲੇ ਸਾਰੇ ਪ੍ਰੋਗਰਾਮ ਸੁਣ ਰਹੇ ਹਨ ਆਨੰਦ ਮਾਣ ਰਹੇ ਹਨ
ਜੀ ਜੀ ਨਜ਼ਾਰੇ ਆਈ ਜਾਂਦੇ ਆ ਤੇ ਮੇਰੇ ਖਿਆਲ ਨਜ਼ਾਰੇ ਜਾਈ ਜਾਂਦੇ ਆ ਕਿਉਂਕਿ ਦੇਖੋ ਕਿੰਨੇ ਦੇਸ਼ਾਂ ਦੇ ਵਿਚ ਇਲੈਕਸ਼ਨ ਹੋ ਰਹੀ ਹੈ ਪਤਾ ਨੀ ਕੀ ਗੱਲ ਹੈ ਤੇ ਅਮਰੀਕਾ ਚ ਵੀ ਹੋ ਰਹੀ ਹੈ ਆਸਟ੍ਰੇਲੀਆ ਚ ਵੀ ਹੋ ਰਹੀ ਹੈ ਤੇ ਇੰਡੀਆ ਚ ਵੀ ਹੋ ਰਹੀਆਂ ਇਲੈਕਸ਼ਨ ਇੰਡੀਆ ਚ ਤਾਂ ਵੈਸੇ ਪਿਛਲੇ ਸਾਲ ਤੋਂ ਸ਼ੁਰੂ ਹੋ ਚੁੱਕੀਆਂ ਇਲੈਕਸ਼ਨ ਦੀ ਜਿਹੜੇ ਪੰਜਾਬ ਦਾ
ਇੰਡੀਆ ਦਾ ਇਲੈਕਸ਼ਨ ਹੁੰਦੀਆਂ ਰਹਿੰਦੀਆਂ ਜਿੱਦਾਂ ਕਾਫੀ ਵੱਡਾ ਦੇਸ਼ ਹੋਣ ਕਰਕੇ ਡੈਮੋਕ੍ਰੈਟਿਕ ਦੀਆਂ ਡੈਮੋਕ੍ਰੇਸੀਆਂ ਜਿਹੜਾ ਬਹੁਤ ਮਜ਼ਬੂਤ ਹੋਣ ਕਰਕੇ
ਹਾਂਜੀ ਹਾਂਜੀ
ਇਲੈਕਸ਼ਨ ਜ਼ਿਆਦਾ ਹੁੰਦੀਆਂ ਤੇ ਇੰਗਲੈਂਡ ਵਿਚ ਰੈਫਰੈਂਡਮ ਹੋ ਰਿਹਾ ਅਮਨਦੀਪ
ਉੱਥੇ ਵੀ ਦੇਖ ਲਓ ਉਹ ਇਲੈਕਸ਼ਨ ਨਾਲ ਵੀ ਜ਼ਿਆਦਾ ਕੰਮ ਹੋ ਗਿਆ ਤੇ ਮੰਦਭਾਗੀ ਖ਼ਬਰ ਇਹ ਆ ਰਹੀ ਹੈ ਕਿ ਇਸ ਰੈਫਰੈਂਡਮ ਦੀ ਬਲੀ ਇਕ ਲੇਬਰ ਐਮ ਪੀ ਦੀ ਮੌਤ ਦੇ ਨਾਲ ਹੋਈ ਹੈ ਜੀ ਮਤਲਬ ਇਹ ਵੀ ਇਕ ਬੜੀ ਮਤਲਬ ਮੰਦਭਾਗੀ ਖ਼ਬਰ ਹੈ ਇਸ ਦੇ ਬਾਰੇ ਆਪਾਂ ਥੋੜੀ ਜਿਹੀ ਗੱਲ ਕਰਨੀ ਚਾਹਾਂਗੇ ਕਿਉਂਕਿ ਜਿਹੜੇ ਇੰਗਲੈਂਡ ਦੇ ਵਿਚ ਤੁਹਾਨੂੰ ਪਤਾ ਕਿ ਸ਼ਾਇਦ ਕੋਕਸ ਨਾਮ ਸੀਗਾ ਉਨ੍ਹਾਂ ਦਾ
ਜੋ ਕੋਕਸ
ਹਾਂਜੀ ਤੇ ਜੋ ਕੋਕਸ ਹਾਂਜੀ ਇਹ ਬ੍ਰਿਸਟਲ ਤੋਂ ਲੇਬਰ ਦੇ ਐਮ ਪੀ ਸਨ ਲੇਡੀ ਸੀਗੀ ਬੜੀ ਐਨਰਜੈਟਿਕ ਲੇਡੀ ਸੀ ਮੈਂ ਇਸਦੀ ਕੱਲ ਵੀਡੀਓ ਵੀ ਦੇਖਿਆ ਕਿ ਰੱਸਾ ਵੀ ਖਿੱਚ ਟੀਮਾਂ ਦੇ ਵਿਚ ਖਿੱਚਦੀ ਰਹੀ ਹੈ ਤੇ ਇਨ੍ਹਾਂ ਦੇ ਉੱਤੇ ਹਮਲਾ ਕੀਤਾ ਜੀ ਗੋਲੀ ਵੀ ਮਾਰੀ ਹੈ ਤੇ ਚਾਕੂ ਵੀ ਮਾਰੇ ਗਏ ਆ ਤੇ ਜਿਸ ਵਿਅਕਤੀ ਨੇ ਇਹ ਹਮਲਾ ਕੀਤਾ ਆ ਤੇ ਉਸ ਦੇ ਜਿਹੜੇ ਲਿੰਕ ਹੈ ਜੀ ਉਹ ਜਰਮਨ ਦੇ ਨਿਊ ਨਾਜ਼ੀ ਗਰੁੱਪ ਦੇ ਨਾਲ ਮਿਲੇ ਨੇ ਤੇ ਪਰ ਮਤਲਬ ਕਈ ਵਾਰੀ ਏਦਾਂ ਦੇਖਣ ਨੂੰ ਮਿਲਦਾ ਕਿ ਖਾਸ ਕਰਕੇ ਇਸਲਾਮਿਕ ਜਥੇਬੰਦੀਆਂ ਦਾ ਨਾਮ ਲੱਗਦਾ ਕਿ ਉਨ੍ਹਾਂ ਨੇ ਹਮਲਾ ਕੀਤਾ ਪਰ ਇਸ ਦੇ ਵਿਚ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਤੇ ਹੁਣ ਇਸ ਦੇ ਜਿਹੜਾ ਦੋਸ਼ ਲੱਗ ਰਿਹਾ ਹੈ ਕਿ ਜਿਹੜੇ ਵਿਅਕਤੀ ਨੇ ਕਤਲ ਕੀਤਾ ਜੀ ਉਹ ਇਹ ਉਸਨੇ ਇਹ ਨਾਰੇ ਲਾਏ ਹੈ ਕਿ ਉਹ ਇੰਗਲੈਂਡ ਜਿਹੜਾ ਵੱਖ ਹੋਣਾ ਚਾਹੁੰਦਾ ਆ ਆਪਣੇ ਰੈਫਰੈਂਡਮ ਦੇ ਵਿਚ ਯੂਰਪ ਯੂਨੀਅਨ ਤੋਂ ਤੇ ਉਹਦੇ ਹੱਕ ਦੇ ਵਿਚ ਸੀ ਸੋ ਅਮਰੀਕ ਜੀ ਤੁਸੀਂ ਇੰਗਲੈਂਡ ਜਾਂਦੇ ਰਹਿੰਦੇ ਹੋ ਦੇਖਦੇ ਰਹਿੰਦੇ ਉੱਥੇ ਵਿਚਰਦੇ ਹੋ ਤੇ ਜਿਹੜੇ ਯੂਰਪੀਅਨ ਯੂਨੀਅਨ ਦੇ ਵਿਚੋਂ ਹਟਣਾ ਪਾਸੇ ਹੋਣਾ ਇੰਗਲੈਂਡ ਦਾ ਕੀ ਗਰਾਊਂਡ ਰਿਐਲਿਟੀ ਕੀ ਹੈ ਲੋਕ ਕੀ ਚਾਹੁੰਦੇ ਨੇ
ਅਮਨਦੀਪ ਜੇ ਤੁਸੀਂ ਡੀਪਲੀ ਇਸ ਸਮੱਸਿਆ ਨੂੰ ਦੇਖੋ ਜਦੋਂ ਦਾ ਇੰਗਲੈਂਡ ਯੂਰਪੀਅਨ ਯੂਨੀਅਨ ਦਾ ਮੈਂਬਰ ਬਣਿਆ ਹੈ ਹਾਲਾਂਕਿ ਪਾਰਸ਼ੀਅਲ ਮੈਂਬਰ ਅਸੀਂ ਕਹਿ ਸਕਦੇ ਹਾਂ ਉਹਨੂੰ ਕਿਉਂਕਿ ਉਹਦੀ ਕਰੰਸੀ ਨਹੀਂ ਉਹਨੇ ਅਡੋਪਟ ਕੀਤੀ ਜਿਹੜੀ ਯੂਰਪੀਅਨ ਯੂਨੀਅਨ ਦੀ ਹੈ ਯੂਰੋ ਉਹਨੂੰ ਅਡੋਪਟ ਕੀਤਾ ਲੇਕਿਨ ਵੈਸੇ ਉਹ ਮੈਂਬਰ ਆ ਯੂਰਪੀਅਨ ਯੂਨੀਅਨ ਦਾ ਯੂਰਪੀਅਨ ਯੂਨੀਅਨ ਦੇ ਮੈਂਬਰ ਹੋਣ ਦੇ ਨਾਲ ਮੈਨੂੰ ਉਮੀਦ ਨਹੀਂ ਹੈ ਕਿ ਇੰਗਲੈਂਡ ਨੂੰ ਬਹੁਤ ਜ਼ਿਆਦਾ ਫਾਇਦੇ ਹੋਏ ਕਿਉਂਕਿ ਜਿਸ ਵੇਲੇ ਯੂਰਪੀਅਨ ਯੂਨੀਅਨ ਇਕੱਠੀ ਹੋਈ ਤਾਂ ਉਨ੍ਹਾਂ ਦੇ ਵਿਚ ਜਿਹੜੀ ਟ੍ਰੇਡ ਤਾਂ ਵਧਿਆ ਲੇਕਿਨ ਉਨ੍ਹਾਂ ਵਿਚ ਜਿਹੜੀ ਲੇਬਰ ਮੂਵਮੈਂਟ ਉਹ ਵੱਧ ਗਈ ਅਤੇ ਲੇਬਰ ਮੂਵਮੈਂਟ ਦੀ ਕੰਸੈਂਟਰੇਸ਼ਨ ਸੀ ਉਹ ਜਿਹੜੇ ਹਾਈਲੀ ਡਿਵੈਲਪ ਯੂਰਪੀਅਨ ਕੰਟਰੀ ਸੀ ਉਨ੍ਹਾਂ ਵੱਲ ਆਣੀ ਸ਼ੁਰੂ ਹੋ ਗਈ, ਜਿਹਦੇ ਵਿਚ ਇੰਗਲੈਂਡ ਵੀ ਹੈ, ਜਿਹਦੀ ਆਬਾਦੀ 14 ਕਰੋੜ ਦੇ ਕਰੀਬ ਹੈ ਇਸ ਵੇਲੇ, ਕਾਫੀ ਕਾਫੀ ਪਾਪੂਲੇਟਡ ਏਰੀਆ ਹੈ, ਉਹ ਜਿਹਦੀ ਡੈਂਸਿਟੀ ਆਫ ਪਾਪੂਲੇਸ਼ਨ 800 ਦੇ ਕਰੀਬ ਆ, ਤੇ ਇਹ ਜਿਹੜਾ ਦੇਸ਼ ਆ ਇਹਦੇ ਨਾਲ ਇਹਨੂੰ ਇਫੈਕਟ ਪਿਆ, ਜਰਮਨ ਨੂੰ ਜ਼ਿਆਦਾ ਇਮਪੈਕਟ, ਜਰਮਨ ਨੇ ਤਾਂ ਖੈਰ ਆਪਣੇ ਆਪ ਨੂੰ ਉਹ ਦੂਸਰੀ ਗੱਲ ਹੈ, ਉਹਦੇ ਬਾਰੇ ਫੇਰ ਗੱਲ ਕਰਾਂਗੇ, ਇੰਗਲੈਂਡ ਤੇ ਕੰਸਨਟ੍ਰੇਟ ਕਰਦੇ ਹਾਂ। ਇੰਗਲੈਂਡ ਦੇ ਵਿਚ ਜਿਹੜੀ ਇਹ ਮਾਈਗ੍ਰੇਸ਼ਨ ਇਨਫਲੋ ਮਾਈਗ੍ਰੇਸ਼ਨ ਦਾ ਹੋਇਆ, ਜਿਹੜੀ ਸਿੱਧੀ ਮਾਈਗ੍ਰੇਸ਼ਨ ਹੋਣ ਲੱਗ ਪਈ, ਕਿਸੇ ਵੀ ਯੂਰੋਪੀਅਨ ਕੰਟਰੀ ਦਾ ਵਿਅਕਤੀ ਇੱਥੇ ਆ ਕੇ ਕੰਮ ਕਰ ਸਕਦਾ ਸੀ, ਉਹਦੇ ਨਾਲ ਕੁਛ ਦੇਰ ਤਾਂ ਫਾਇਦਾ ਹੋਇਆ, ਲੇਕਿਨ ਜਿਹੜੀ ਲੋਕਲ ਪਾਪੂਲੇਸ਼ਨ ਸੀ, ਲੋਕਲ ਲੋਕ ਸੀ ਉੱਥੇ ਦੇ, ਉਹਨਾਂ ਦੇ ਜਿਹੜੇ ਕੰਮ ਸੀ ਉਹਨਾਂ ਤੇ ਇਹਦਾ ਕਾਫੀ ਇੰਪੈਕਟ ਪਿਆ। ਦੋ ਤਰ੍ਹਾਂ ਦੀ ਮਾਰ ਇੰਗਲੈਂਡ ਨੂੰ ਪਈ, ਇੱਕ ਤਾਂ ਯੂਰੋਪੀਅਨ ਯੂਨੀਅਨ ਦੇ ਮੈਂਬਰ ਬਣਨ ਦੇ ਨਾਲ ਮਾਈਗ੍ਰੇਸ਼ਨ ਦਾ ਇਨਫਲੋ ਜ਼ਿਆਦਾ ਹੋ ਗਿਆ, ਦੂਜੀ ਗਲੋਬਲਾਈਜੇਸ਼ਨ ਹੋਣ ਦੇ ਕਾਰਨ ਵੀ ਜਿਹੜੀਆਂ ਮੈਨੂਫੈਕਚਰਿੰਗ ਯੂਨਿਟ ਇੰਗਲੈਂਡ ਦੀਆਂ ਸੀ ਉਹ ਵੀ ਬਹੁਤ ਸਾਰੀਆਂ ਬਾਹਰ ਚਲੇ ਗਈਆਂ, ਬਾਹਰਲੇ ਦੇਸ਼ਾਂ ਵਿਚ ਲੱਗੀਆਂ, ਕਿਉਂਕਿ ਇੰਗਲੈਂਡ ਦੇ ਵਿਚ ਲੇਬਰ ਬੜੀ ਮਹਿੰਗੀ ਆ। ਤੇ ਇਹਦੇ ਨਾਲ ਹੋਇਆ ਕਿ ਇੰਗਲੈਂਡ ਦੇ ਵਿਚ ਇੱਕ ਤਰ੍ਹਾਂ ਦੇ ਨਾਲ ਇੰਪਲਾਇਮੈਂਟ ਸੈਕਟਰ ਦੇ ਵਿਚ ਹਾਹਾਕਾਰ ਮਚੀ, ਜਿਹਦੇ ਨਤੀਜੇ ਬੜੇ ਘਾਤਕ ਨਿਕਲਣ ਵਾਲੇ, ਜਿੱਦਾਂ ਹੁਣ ਪਹਿਲਾਂ ਦੇਖ ਲਓ ਕਤਲਾਂ ਦੀ ਜਿਹੜੀ ਸਿਆਸਤ ਆ, ਪਹਿਲਾਂ ਇੰਗਲੈਂਡ ਵਿਚ ਬਹੁਤ ਘੱਟ ਹੁੰਦੀ ਸੀ, ਤੇ ਜੋ ਕੋਕਸ ਜਿਹੜੀ ਕਿ ਲੇਬਰ ਐਮ ਪੀ ਦੀ ਐਮ ਪੀ ਸੀ, ਤੁਸੀਂ ਦੱਸਿਆ ਇੱਕ ਬ੍ਰਿਸਟਲ ਤੋਂ ਸੀ, ਉਹਨੂੰ ਮੌਤ ਦੇ ਘਾਟ ਉਤਾਰਿਆ ਗਿਆ। ਇਹ ਇੱਕ ਤਰ੍ਹਾਂ ਦੇ ਨਾਲ ਪੋਲੀਟੀਕਲ ਰਿਵੈਲਰੀ ਕਿਹਾ ਜਾ ਸਕਦਾ, ਕਤਲਾਂ ਦੀ ਸਿਆਸਤ ਕਿਹਾ ਜਾ ਸਕਦਾ, ਜਿਹੜੀ ਕਿ ਨਹੀਂ ਹੋਣੀ ਚਾਹੀਦੀ ਸੀ। ਬੈਕ ਟੂ ਆਪਣੇ ਮੁੱਦੇ ਵੱਲ ਅਸੀਂ ਮੁੜਦੇ ਹਾਂ ਕਿ ਇੰਗਲੈਂਡ ਨੂੰ ਇਹਦੇ ਕੀ ਫਾਇਦੇ ਹੋਣਗੇ। ਅਗਰ ਯੂਰੋਪੀਅਨ ਯੂਨੀਅਨ ਤੋਂ ਇੰਗਲੈਂਡ ਵੱਖ ਹੁੰਦਾ ਮਨਦੀਪ, ਉਹਨੂੰ ਇਕਨੋਮਿਕ ਫਰੰਟ ਤੇ ਜਿੱਦਾਂ ਇੰਪਲਾਇਮੈਂਟ ਰੇਟ ਉੱਤੇ ਥੋੜਾ ਜਿਹਾ ਵਧੇਗਾ, ਕਿਉਂਕਿ ਬਾਹਰਲੇ ਜਿਹੜੇ ਲੋਕ ਉਹਨਾਂ ਨੂੰ ਫਿਰ ਇੰਗਲੈਂਡ ਵਿਚ ਆਉਣ ਲਈ ਕਾਫੀ ਰਿਸਟ੍ਰਿਕਸ਼ਨ ਉਹਨਾਂ ਤੇ ਹੋਣਗੀਆਂ, ਵੀਜ਼ਾ ਲੈਣ ਦੇ ਲਈ, ਕੰਮ ਦੇ ਵੀਜ਼ਾ ਲੈਣ ਦੇ ਲਈ, ਦੂਜੇ ਵੀਜ਼ਾ ਲੈਣ ਦੇ ਲਈ, ਤਾਂ ਇੰਗਲੈਂਡ ਦੀ ਜਿਹੜੀ ਲੋਕਲ ਪਾਪੂਲੇਸ਼ਨ ਆ ਉਹਨੂੰ ਥੋੜੇ ਕੰਮਾਂ ਵਿਚ ਸਹਾਇਤਾ ਜ਼ਿਆਦਾ ਹੋਵੇਗੀ। ਤੇ ਇੱਕ ਦੇ ਨਾਲ ਉਹਨਾਂ ਦੀ ਜਿਹੜੀ ਸੋਵਰੇਨਟੀ ਹੈ, ਜਿੱਦਾਂ ਆਪਣੇ ਡਿਸੀਜਨ ਆਪ ਲੈਣੇ, ਤੁਹਾਡੇ ਤੇ ਕਿਸੇ ਦਾ ਪ੍ਰਭਾਵ ਨਹੀਂ ਹੁੰਦਾ, ਇੱਕ ਇੰਡੀਪੈਂਡੈਂਟ ਕੰਟਰੀ ਆ, ਜਿਹਦੇ ਤੇ ਇਕਨੋਮਿਕ ਇੰਪੈਕਟ ਦੂਜੇ ਦੇਸ਼ਾਂ ਬਹੁਤ ਘੱਟ ਹੁੰਦੇ ਆ, ਉਹ ਫਾਇਦਾ ਹੋਏਗਾ, ਕਿਉਂਕਿ ਜਿਸ ਵੇਲੇ ਤੁਸੀਂ ਪੂਰੀ ਤਰ੍ਹਾਂ ਇੰਡੀਪੈਂਡੈਂਟ ਹੁੰਦੇ ਆ, ਸੋਵਰੇਨ ਹੁੰਦੇ ਆ, ਤੇ ਆਪਣੇ ਜਿਹੜੇ ਡਿਸੀਜਨ ਤੁਸੀਂ ਆਪ ਲੈ ਸਕਦੇ ਆ, ਉਹਨਾਂ ਤੇ ਇੰਪੈਕਟ ਲੋਕਾਂ ਦਾ ਘੱਟ ਹੁੰਦਾ। ਤੇ ਇਹ ਕਿਹਾ ਜਾ ਰਿਹਾ ਕਿ ਅਗਰ ਯੂਰੋਪੀਅਨ ਯੂਨੀਅਨ ਤੋਂ ਇੰਗਲੈਂਡ ਵੱਖ ਹੁੰਦਾ ਤਾਂ ਉਹਦੇ ਬਹੁਤ ਬਹੁਤ ਨੁਕਸਾਨ ਹੋਣਗੇ, ਜਿੱਦਾਂ ਕਿਹਾ ਜਾ ਰਿਹਾ ਕਿ ਉਹਦਾ ਟ੍ਰੇਡ ਤੇ ਬੜਾ ਇੰਪੈਕਟ ਪਏਗਾ, ਤੇ ਉਹਨੂੰ ਸਕਿਲਡ ਲੇਬਰ ਨਹੀਂ ਮਿਲੂਗੀ ਜਿਹੜੀ ਬਾਹਰੋਂ ਇਸ ਵੇਲੇ ਫ੍ਰੀਲੀ ਆ ਰਹੀ ਆ, ਤੇ ਉਹਦੇ ਵਿਚ ਇਨਵੈਸਟਮੈਂਟ ਲੋਕ ਘੱਟ ਕਰਨਗੇ ਇੰਗਲੈਂਡ।
ਪਰ ਅਮਰੀਕ ਜੀ ਇੱਕ ਗੱਲ ਤਾਂ ਹੈ, ਮੈਂ ਵੀ ਇੰਗਲੈਂਡ ਅਕਸਰ ਜਾਣਾ ਰਹਿੰਦਾ ਕਿ ਜਿਹੜੇ ਉੱਤੇ ਰੂਟ ਲੈਵਲ ਦੇ ਕੰਮ ਹੈ, ਮਤਲਬ ਗਰਾਊਂਡ ਲੈਵਲ ਦੇ ਕੰਮ ਹੈ, ਜਿਸ ਤਰ੍ਹਾਂ ਮਤਲਬ ਰੇਤਾ ਬਜਰੀ ਵਾਲੇ ਰੱਖ ਲਓ ਕੰਮ, ਜਿਹੜੇ ਕਹਿ ਲੋ ਕਿ ਇੱਟਾਂ ਲਾਉਣੀਆਂ, ਬਜਰੀ ਖੋਲਣੀ, ਕੰਕਰੀਟਿੰਗ ਕਰਨੀ, ਟਿੰਬਰ ਐਂਡ ਕਾਰਪੈਂਟਰੀ ਐਂਡ ਆਲ ਦੈਟ, ਜਿਹੜਾ ਇੰਗਲੈਂਡ ਏਰੀਆ ਹੈ ਪਹਿਲਾਂ, ਮਤਲਬ ਜਦੋਂ ਯੂਰੋਪੀਅਨ ਯੂਨੀਅਨ ਨਹੀਂ ਸੀ ਬਣੀ ਜਾਂ ਜਿਹੜਾ ਫ੍ਰੀ ਫਲੋ ਨਹੀਂ ਸੀ ਹੋ ਰਿਹਾ, ਤਾਂ ਇਹ ਸਾਰੇ ਜਿਹੜੇ ਕੰਮ ਨੇ ਤਕਰੀਬਨ ਆਇਰਿਸ਼ ਵਰਕਰ ਕਰਦੇ ਹੁੰਦੇ ਸੀ ਆਇਰਲੈਂਡ ਤੋਂ ਆ ਕੇ। ਉਸ ਤੋਂ ਪਹਿਲਾਂ ਜਿਹੜੇ ਉਹ ਪੰਜਾਬੀਆਂ ਨੂੰ ਵੀ ਇੱਕ ਵਾਰੀ ਲੈ ਕੇ ਗਏ ਆ, ਮਤਲਬ 20-30 ਸਾਲ ਉਹਨਾਂ ਨੇ ਵੀ ਫਾਊਂਡਰੀਆਂ ਦੇ ਵਿੱਚ ਕੰਮ ਕੀਤਾ ਇੰਗਲੈਂਡ ਚ, ਹਨਾ। ਸੋ ਜਿਹੜੀ ਇੰਗਲੈਂਡ ਦਾ ਇਤਿਹਾਸ ਹੈ, ਇੰਗਲੈਂਡ ਦਾ ਇਤਿਹਾਸ ਤਾਂ ਹਮੇਸ਼ਾ ਇਹੀ ਹੈ ਕਿ ਉਹ ਬਾਹਰੋਂ ਜਾ ਕੇ ਜਿਹੜਾ ਸਕਿੱਲ ਹੈ ਉਹ ਜਾਂ ਧੱਕੇ ਨਾਲ ਉਹਨਾਂ ਨੂੰ ਲੈ ਕੇ ਗਏ, ਜਾਂ ਉਹਨਾਂ ਨੂੰ ਸਕੀਮ ਨਾਲ ਲੈ ਕੇ ਆਏ, ਕਿਸੇ ਨਾ ਕਿਸੇ ਤਰ੍ਹਾਂ ਇੱਦਾਂ ਕੰਮ ਕਰਾ ਕੇ ਉਹਨਾਂ ਦਾ ਤੋਰੀ ਫੁਲਕਾ ਰੱਖ ਲਓ, ਜਾਂ ਉਹਨਾਂ ਦੀ ਜਿਹੜੀ।
ਬਿਲਕੁਲ ਤੁਹਾਡੀ ਗੱਲ ਠੀਕ ਹੈ, ਜਿਹੜੇ ਗਰਾਊਂਡ ਰੂਟ ਦੇ ਜਿਹੜੇ ਕੰਮ ਸੀ ਨਾ ਉਹ ਇੰਗਲੈਂਡ ਦੇ ਵਾਲੇ ਬਾਹਰੋਂ ਕਰਾਉਂਦੇ ਸੀ, ਉਹ ਹੁੰਦੇ ਸੀ ਬਾਹਰੋਂ ਕਰਾ ਲੈਂਦੇ ਸੀ, ਲੇਕਿਨ ਅੱਜ ਜਿੱਦਾਂ ਹੁਣ ਮਾਈਗ੍ਰੇਸ਼ਨ ਕਾਫੀ ਹੋ ਚੁੱਕੀ ਆ ਇੰਗਲੈਂਡ ਦੇ ਵਿਚ, ਅਫਰੀਕਨ ਕੰਟਰੀ ਤੋਂ ਵੀ ਬਹੁਤ ਲੋਕ ਮਾਈਗ੍ਰੇਟ ਹੋਏ, ਇੰਡੀਆ ਤੋਂ ਵੀ ਬਹੁਤ ਲੋਕ ਮਾਈਗ੍ਰੇਟ ਹੋਏ, ਤੇ ਜਿਹੜੇ ਜਿਹਨੂੰ ਕਹਿ ਸਕਦੇ ਅਸੀਂ ਮਿਡਲ ਈਸਟ ਤੋਂ ਵੀ ਬਹੁਤ ਲੋਕ ਮਾਈਗ੍ਰੇਟ ਹੋਏ, ਤੇ ਉਹਨਾਂ ਵਿਚ ਇੰਨੇ ਲੋਕ ਆ ਗਏ ਜਿਹੜੇ ਗਰਾਸ ਰੂਟ ਤੇ ਕੰਮ ਕਰਨ ਦੇ ਲਈ ਤਿਆਰ ਸੀ, ਉਹਨਾਂ ਨੂੰ ਕੋਈ ਏਦਾਂ ਦੀ ਹੁਣ ਪਾਲਿਸੀ ਬਣਾਉਣ ਦੀ ਲੋੜ ਨਹੀਂ ਸੀ ਕਿ ਬਾਹਰੋਂ ਉਸ ਕੰਮ ਦੇ ਲਈ ਲਿਆਉਣ। ਪ੍ਰੋਬਲਮ ਮੇਰੇ ਖਿਆਲ ਦੇ ਵਿਚ ਇੱਥੇ ਅਮਨ ਦੀ ਹੋਈ ਹੈ, ਜਿਹੜੇ ਪ੍ਰੋਫੈਸ਼ਨਲ ਜਿਹੜੇ ਫ੍ਰੀਲੀ ਬਾਹਰੋਂ ਆਉਣ ਲੱਗ ਪਏ
ਜੀ ਜੀ ਹਾਂਜੀ ਜੋਬ ਦੇ ਲਈ, ਹਾਂਜੀ ਇਹੀ ਪ੍ਰੋਬਲਮ ਮੈਂ ਦੱਸਣਾ ਚਾਹੁੰਦਾ, ਜਿਹੜੇ ਤਾਂ ਹੁਣ ਆਉਂਦੇ ਨੇ ਈਸਟਰਨ ਯੂਰਪ ਦੇ ਵਿਚੋਂ ਲੋਕ ਆਉਂਦੇ, ਫ੍ਰੀ ਫਲੋ ਹੋ ਰਿਹਾ, ਠੀਕ ਹੈ ਨਾ, ਤੇ ਉਹ ਤਾਂ ਠੀਕ ਆ, ਹੁਣ ਰੌਲਾ ਇਹ ਆ ਵੀ ਜਿਹੜੇ ਮਤਲਬ ਕੱਲਾ ਉਹਨਾਂ ਦਾ ਨੀ ਨਾ ਹੋ ਰਿਹਾ, ਜਿਹੜੇ ਮਤਲਬ ਹੁਣ ਜਿਸ ਤਰ੍ਹਾਂ ਤੁਸੀਂ ਅਕਾਊਂਟੈਂਟ ਵੀ ਆ ਰਹੇ ਨੇ, ਡਾਕਟਰ ਵੀ ਆ ਰਹੇ ਨੇ, ਸੋ ਜੋ ਖਤਰਾ ਜਿਹੜਾ ਆ ਮਿਡਲ ਕਲਾਸ ਤੇ ਅਪਰ ਕਲਾਸ ਨੂੰ ਪਿਆ ਆ ਹੁਣ,
ਜੀ ਜੀ ਜੀ,
ਸੋ ਦੈਟਸ ਅ ਮੇਨ ਪ੍ਰੋਬਲਮ,
ਖਾਸ ਤੌਰ ਤੇ ਜਿਹੜਾ ਖਤਰਾ ਹੈ ਅਪਰ ਕਲਾਸ ਜਿਹੜੇ ਪ੍ਰੋਫੈਸ਼ਨਲ ਆ ਨਾ ਉਹਨਾਂ ਨੂੰ ਜ਼ਿਆਦਾ ਪਿਆ, ਕਿਉਂਕਿ ਜਿਸ ਵੇਲੇ ਡਾਕਟਰ ਬਾਹਰੋਂ ਆਉਂਦੇ ਆ, ਇੰਜੀਨੀਅਰ ਬਾਹਰੋਂ ਆਉਂਦੇ ਆ, ਆਈ ਟੀ ਦੇ ਪ੍ਰੋਫੈਸ਼ਨਲ ਬਾਹਰੋਂ ਆਉਂਦੇ ਆ, ਜਾਂ ਈਵਨ ਫਾਈਨੈਂਸ਼ੀਅਲ ਜਿਹੜੇ ਲੋਕ ਹੋਰ ਮੈਨੇਜਮੈਂਟ ਦੇ ਬਾਹਰੋਂ ਆਉਂਦੇ ਆ,
ਤਾਂ
ਜਿਹੜੀਆਂ ਟੋਪ ਲੈਵਲ ਦੀਆਂ ਜੋਬਾਂ ਹੁੰਦੀਆਂ, ਜਿਨ੍ਹਾਂ ਨੂੰ ਟੋਪ ਲੈਵਲ ਦੀ ਜੋਬਸ ਹੁੰਦੀਆਂ, ਜੋਬਾਂ ਮੈਂ ਕਹਿ ਗਿਆ ਸੀ ਕਈ ਵਾਰੀ ਆਪਣਾ ਕਲਚਰ ਵਿਕਸਿਤ ਕਰੀ ਜਾਂਦੇ ਆ, ਉਸ ਟੋਪ ਲੈਵਲ ਦੀ ਜਿਹੜੀ ਜੋਬਸ ਹਨ, ਜਿਸ ਵੇਲੇ ਉਹ ਤੁਹਾਡੀ ਮੇਨ ਸਟ੍ਰੀਮ ਤੋਂ ਜਾਣ ਲੱਗਦੀਆਂ ਨਾ, ਫਿਰ ਥੋੜੀ ਜਿਹੀ ਤੁਹਾਨੂੰ ਤਕਲੀਫ ਹੁੰਦੀ ਹੈ ਵੀ ਸਾਡੀਆਂ ਜੋਬਾਂ, ਸਾਡੀਆਂ ਮੈਨੇਜਮੈਂਟ, ਸਾਡੇ 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 ਅਪਰ ਲੈਵਲ ਦੀ ਜੋਬ ਕੋਈ ਆ ਕੇ ਕਰੇ। ਈਵਨ ਆਸਟ੍ਰੇਲੀਆ ਵਿਚ ਦੇਖ ਲਓ, ਜਿਹੜੀਆਂ ਟੋਪ ਲੈਵਲ ਜੋਬਸ ਆ ਨਾ, ਉਹਨਾਂ ਦੇ ਜ਼ਿਆਦਾ ਤੌਰ ਤੇ ਜਿਹੜਾ ਗੱਲਬਾਤ ਆ ਉਹ ਆਸਟ੍ਰੇਲੀਅਨ ਪੀਪਲ ਦਾ, ਵਾਈਟ ਪੀਪਲ ਦਾ ਹੁੰਦਾ ਆ। ਜਿਸ ਵੇਲੇ ਕੋਈ ਵੀ ਸਾਡੇ ਵਰਗਾ ਉਹ ਚ ਐਂਟਰ ਕਰਦਾ, ਜਾਂ ਅਮਨਦੀਪ ਤੁਸੀਂ ਐਂਟਰ ਕਰਦੇ ਆ ਕਿਸੇ ਜੋਬ ਦੇ ਵਿਚ, ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਉਹ ਰੜਕਦੀ ਤਾਂ ਜ਼ਰੂਰ ਆ, ਪਰ ਕਿਉਂਕਿ ਇੱਥੇ ਦੇ ਜਿਹੜੇ ਲਾਜ਼ ਹਨ ਉਹ ਇੰਨੇ ਵਧੀਆ ਹੁੰਦੇ ਹਨ ਕਿ ਕਹਿ ਕੁਛ ਨੀ ਸਕਦੇ, ਲੇਕਿਨ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਤਕਲੀਫ ਜ਼ਰੂਰ ਹੁੰਦੀ ਆ। ਇਹੀ ਇੰਗਲੈਂਡ ਦੇ ਵਿਚ ਹੋਇਆ ਕਿ ਉਹਨਾਂ ਦੀਆਂ ਜਿਹੜੀ ਟੋਪ ਲੈਵਲ ਦੀਆਂ ਜੋਬਸ ਉਹ ਖੁੱਸਦੀਆਂ ਜਾ ਰਹੀਆਂ ਸੀਆਂ, ਤੇ ਮੋਸਟਲੀ ਜਿਹੜਾ ਮਿਡਲ ਕਲਾਸ ਤੇ ਅਪਰ ਕਲਾਸ ਆ ਉਹ ਇਸ ਵੇਲੇ ਯੂਰਪੀਅਨ ਯੂਨੀਅਨ ਤੋਂ ਵੱਖ ਹੋਣ ਦੀ ਕੋਸ਼ਿਸ਼ ਕਰ ਰਿਹਾ ਮੇਰੇ ਖਿਆਲ ਚ ਲੱਗਦਾ ਮੈਨੂੰ, ਤੇ ਈਵਨ ਜਿਹੜਾ ਗ੍ਰਾਸਰੂਟ ਤੇ ਵੀ ਅਮਨਦੀਪ ਉਹ ਵੀ ਲੋਕ ਪ੍ਰਭਾਵਿਤ ਹੋ ਰਹੇ ਹੁਣ, ਉਹਨਾਂ ਦੀ ਵੀ ਜੋਬ ਜਿਹੜੇ ਪੋਲਿਸ਼ ਬਹੁਤ ਆ ਜਾਂਦੇ ਉੱਥੇ, ਉਹ ਕਾਫੀ ਕਾਰੀਗਰ ਮੰਨੇ ਜਾਂਦੇ ਆ ਯੂਰਪੀਅਨ ਯੂਨੀਅਨ ਦੇ, ਜਿਹੜੇ ਪੋਲਿਸ਼ ਲੋਕ ਆ ਪੋਲੈਂਡ ਤੋਂ ਆ ਜਾਂਦੇ ਆ,
ਸਵੀਡਨ
ਤੋਂ ਆ ਜਾਂਦੇ ਲੋਕ, ਉਹ ਵੀ ਜੋਬਸ ਉਹਨਾਂ ਲਈ ਜਾ ਰਹੀਆਂ। ਮੇਰੇ ਖਿਆਲ ਦੇ ਇਹਨਾਂ ਕਾਰਨਾਂ ਕਰਕੇ ਜਿਹੜੇ ਇੰਗਲੈਂਡ ਦੇ ਵਸਨੀਕ ਆ ਉਹ ਚਾਹੁੰਦੇ ਆ ਵੀ ਅਸੀਂ ਯੂਰਪੀਅਨ ਯੂਨੀਅਨ ਤੋਂ ਵੱਖ ਹੋ ਜਾਈਏ। ਜੇ ਤੁਸੀਂ ਦੇਖੋ ਕਿ ਇਹਦੇ ਨਾਲ ਇੰਗਲੈਂਡ ਨੂੰ ਕੋਈ ਬੈਡ ਇੰਪੈਕਟ ਪੈਣਗੇ, ਮੇਰੇ ਖਿਆਲ ਚ ਕੋਈ ਬੈਡ ਇੰਪੈਕਟ ਨਹੀਂ ਪੈਣਗੇ, ਕਿਉਂਕਿ ਇੰਗਲੈਂਡ ਜਿਹੜਾ ਆਪਣੇ ਆਪ ਵਿਚ ਵੀ ਇੱਕ ਬਹੁਤ ਵੱਡੀ ਇਕਾਨਮੀ ਆ, ਦੁਨੀਆਂ ਦੀ 10ਵੀਂ 12ਵੀਂ ਇਕਾਨਮੀਆਂ ਦੇ ਵਿੱਚ ਉਹਦਾ ਸਮਾਲ ਹੁੰਦਾ, ਸ਼ਾਇਦ 7ਵੀਂ ਜਾਂ 8ਵੀਂ ਵੀ ਹੋ ਸਕਦੀ ਹੈ। ਮੈਂ ਪੂਰੀ ਖਬਰ ਤੁਹਾਨੂੰ ਅਗਲੇ ਵੀਕ ਦੱਸਾਂਗਾ।
ਅਮਰੀਕ ਜੀ, ਮਤਲਬ ਇੱਕ ਕੁਐਸਚਨ ਵੀ ਆਇਆ ਅਮਨ ਹੋਣਾ ਦਾ,
ਜੀ ਜੀ,
ਕਹਿੰਦੇ ਨੇ ਕਿ ਇਹ ਜਿਹੜੀ ਸੈਪਰੇਸ਼ਨ ਅਗਰ ਹੋ ਗਈ, ਪਹਿਲੀ ਗੱਲ ਤਾਂ ਜਿਹੜੀ ਸਿਚੁਏਸ਼ਨ ਹੈ ਮੈਂ ਜਿੱਥੇ ਤੱਕ ਲੇਟੈਸਟ ਦੇਖ ਰਿਹਾ ਸੀ ਕਿ 53% ਜਿਹੜੀ ਐਗਜ਼ਿਟ ਪੋਲ ਦੱਸ ਰਹੇ ਨੇ ਕਿ 53% ਜਿਹੜੀ ਪੋਲਿੰਗ ਚੱਲ ਰਹੀ ਹੈ ਬਾਹਰ ਨਿਕਲਦੇ ਹੱਕ ਦੇ ਵਿੱਚ।
ਹਾਂਜੀ ਹਾਂਜੀ,
ਸੋ ਮੋਸਟ ਲਾਈਕਲੀ ਜਿਹੜਾ ਜ਼ਿਆਦਾ ਚਾਂਸ ਹੈ ਉਹ ਮਤਲਬ ਐਗਜ਼ਿਟ ਹੋਣ ਦਾ ਚਾਂਸ ਜ਼ਿਆਦਾ ਬਣਦਾ ਜਾ ਰਿਹਾ। ਔਰ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਕੁਐਸਚਨ ਇਹ ਹੈ ਕਿ ਇਸ ਦੇ ਨਾਲ ਜਿਹੜਾ ਪੌਂਡ ਹੈ ਉਹ ਮਹਿੰਗਾ ਹੋਏਗਾ ਜਾਂ ਸਸਤਾ ਹੋਏਗਾ?
ਅਮਨਦੀਪ, ਪੌਂਡ ਮਹਿੰਗਾ ਹੋਊਗਾ, ਉਸ ਹਿਸਾਬ ਦੇ ਨਾਲ ਪੌਂਡ ਦੀ ਜਿਹੜੀ ਕੀਮਤ ਹੈ ਉਹ ਵਧੇਗੀ, ਕਿਉਂਕਿ ਇੰਗਲੈਂਡ ਵਿਚ ਕਿਉਂਕਿ ਲੋਕ ਇੰਗਲੈਂਡ ਜਾਣਾ ਚਾਹੁਣਗੇ, ਇੰਗਲੈਂਡ ਨੂੰ ਜਾਣਾ ਚਾਹੁਣਗੇ, ਕਿਉਂ ਫ੍ਰੀਲੀ ਇੰਗਲੈਂਡ ਨੂੰ ਨਹੀਂ ਜਾਇਆ ਜਾ ਸਕਦਾ। ਜਿਸ ਵੇਲੇ ਤੁਸੀਂ ਇੰਗਲੈਂਡ ਚ ਐਂਟਰੀ ਕਰੋਗੇ, ਕੋਈ ਬਿਜ਼ਨਸ ਸਥਾਪਿਤ ਕਰਨਾ ਚਾਹੋਗੇ, ਤੁਹਾਨੂੰ ਕਰੰਸੀ ਉੱਥੇ ਦੀ ਚਾਹੀਦੀ ਹੈ ਨਾ,
ਜਿਸ
ਵੇਲੇ ਕਰੰਸੀ ਦੀ ਡਿਮਾਂਡ ਵਧੇਗੀ ਤੇ ਉਹਦੇ ਨਾਲ ਕੀ ਹੋਏਗਾ ਕਿ ਪੌਂਡ ਦੀ ਕੀਮਤ ਵਧੇਗੀ। ਇੱਕ ਤਰ੍ਹਾਂ ਡਿਮਾਂਡ ਇੱਦਾਂ ਵੀ ਵਧੇਗੀ, ਡਿਮਾਂਡ ਇੱਦਾਂ ਵੀ ਵਧੇਗੀ ਕਿ ਉਹ ਲੋਕਾਂ ਨੂੰ ਲੱਗੇਗਾ ਕਿ ਹੁਣ ਜਿਹੜਾ ਇੰਗਲੈਂਡ ਵਾਪਸ ਪਹਿਲੇ ਵਾਲਾ ਇੰਗਲੈਂਡ ਬਣ ਜਾ ਰਿਹਾ, ਦੀ ਸੈਂਸਿਟਿਵਿਟੀ ਜਿਹੜੀ ਹੈ ਨਾ, ਉਹਦੀ ਜਿਹੜੀ ਵੇਵ ਆ, ਉਹ ਜਿਹੜੀ ਹਵਾ ਆ, ਉਹ ਤੁਹਾਡੀ ਇਕਾਨਮੀ ਦੇ ਹੱਕ ਦੇ ਵਿੱਚ ਜਿਸ ਵੇਲੇ ਜਾਂਦੀ ਆ ਤਾਂ ਉਹਦੀ ਡਿਮਾਂਡ ਜਿਹੜੀ ਆਰਟੀਫਿਸ਼ਲੀ ਵੱਧ ਜਾਂਦੀ ਆ ਤੁਹਾਡੇ ਕਰੰਸੀ ਦੀ ਡਿਮਾਂਡ, ਤੇ ਕਿਉਂਕਿ ਲੋਕਲ ਇਕਾਨਮੀ ਜ਼ਿਆਦਾ ਫਲੋਰਿਸ਼ ਹੋਏਗੀ, ਲੋਕ ਜਿਹੜੇ ਯੂਨਿਟ ਉੱਥੇ ਬਾਹਰੋਂ ਆ ਕੇ ਲੈਣਾ ਚਾਹਣਗੇ ਉਹ ਵੀ ਕਰੰਸੀ ਡਿਮਾਂਡ ਕਰਨਗੇ। ਥੋੜਾ ਉੱਥੇ ਬਾਹਰਲਾ ਜਿਹੜਾ ਟੂਰਿਜ਼ਮ ਸੌਖਾ ਹੋ ਗਿਆ ਹੈ ਨਾ ਹੁਣ ਜਾਣਾ, ਇਹ ਜਿਹੜਾ ਟੂਰਿਜ਼ਮ ਥੋੜਾ ਔਖਾ ਹੋਊਗਾ ਉੱਥੇ ਜਾਣਾ, ਜੇ ਟੂਰਿਸਟ ਵੀਜ਼ਾ ਲੈਣੇ ਥੋੜੇ ਜਿਹੇ ਔਖੇ ਹੋਊਗੇ, ਉਹਦੇ ਲਈ ਵੀ ਕਰੰਸੀ ਦੀ ਲੋੜ ਪਊਗੀ। ਮੇਰੇ ਖਿਆਲ ਦੇ ਵਿੱਚ ਜਿਹੜੀ ਇੰਗਲੈਂਡ ਦੀ ਕਰੰਸੀ ਇਹਦੀ ਵੈਲਿਊ ਅੱਗੇ ਜਾ ਕੇ ਵਧਣ ਦੀ ਕਾਫੀ ਸੰਭਾਵਨਾ ਹੈ ਮੇਰੇ ਖਿਆਲ ਦੇ ਵਿੱਚ।
ਦੇਖੋ ਜੀ, ਜਿਹੜੀ ਇੰਗਲੈਂਡ ਦੇ ਵਿੱਚ ਬ੍ਰੈਗਜ਼ਿਟ ਹੋ ਰਹੀ ਹੈ, ਇਹ ਰੈਫਰੈਂਡਮ ਇਹ 23 ਜੂਨ ਨੂੰ ਹੋ ਰਿਹਾ ਹੈ
ਜੀ।
ਸੋ ਅਮਰੀਕ ਜੀ, ਆਪਾਂ ਨਿਗਾਹ ਰੱਖਾਂਗੇ ਇੱਥੇ, ਕਿਉਂਕਿ ਮੇਰਾ ਖਿਆਲ ਉਦਣ ਸ਼ਾਇਦ ਵੀਰਵਾਰ ਆਉਂਦਾ ਹੈ, ਤੇ ਅਗਲੇ ਪ੍ਰੋਗਰਾਮ ਦੇ ਵਿਚ ਆਪਾਂ ਇਸ ਦੇ ਪੂਰੇ ਦੇਖਾਂਗੇ ਇੰਗਲੈਂਡ ਯੂਰਪ ਤੋਂ ਵੱਖ ਹੁੰਦਾ ਹੈ ਜਾਂ ਨਹੀਂ ਹੁੰਦਾ। ਸੋ ਇਹ ਲੋਕਾਂ ਦੇ ਉਹਨਾਂ ਦੇ ਇੰਗਲੈਂਡੀਆਂ ਤੇ ਡਿਪੈਂਡ ਕਰਦਾ, ਪਰ ਕੁੱਲ ਮਿਲਾ ਕੇ ਕਹਿ ਲਓ ਕਿ ਚਲੋ ਡੈਮੋਕਰੇਸੀ ਦਾ ਇੱਕ ਬਹੁਤ ਵਧੀਆ ਅੰਗ ਹੈ ਕਿ ਲੋਕਾਂ ਦੀ ਰਾਏ ਲਈ ਜਾਂਦੀ ਹੈ ਬਹੁਤ ਸਾਰੇ ਮੁੱਦਿਆਂ ਦੇ ਵਿਚ। ਤੇ ਅਮਰੀਕ ਜੀ, ਇਲੈਕਸ਼ਨ ਪੰਜਾਬ ਦੀਆਂ ਵੀ ਹੈ, ਇੱਥੇ ਆਸਟ੍ਰੇਲੀਆ ਦੇ ਵਿਚ ਵੀ ਹੈ।
ਮਾੜੀ ਜੀ ਹੋਰ ਇੱਥੇ ਗੱਲ ਮੋਨਿਕੀ ਦੀ ਗੱਲ, ਮਾੜੀ ਜੀ ਹੋਰ ਗੱਲ, ਮੇਰੀ ਕੱਲ ਹੀ ਇੰਗਲਿਸ਼ ਟੀਚਰ ਨਾਲ ਗੱਲ ਹੋ ਰਹੀ ਸੀ ਕਿ ਆਸਟ੍ਰੇਲੀਆ ਵਿਚ ਰਿਪਬਲਿਕ ਹੋਣਾ ਚਾਹੀਦਾ ਜਾਂ ਮੋਨਕੀ ਰਹਿਣੀ ਚਾਹੀਦੀ ਹੈ, ਰਾਣੀ ਰਹਿਣੀ ਚਾਹੀਦੀ ਹੈ। ਕਈ ਲੋਕ ਇਹ ਤਰਕ ਦੇ ਰਹੇ ਕਿ ਆਸਟ੍ਰੇਲੀਆ ਦੇ ਵਿਚ ਰਾਣੀ ਤੇ ਕਾਫੀ ਖਰਚਾ ਹੁੰਦਾ ਨਾ,
ਅਗਰ
ਰਾਣੀ ਹੈਡ ਆਫ਼ ਦਾ ਸਟੇਟ ਹੈ ਤੁਹਾਨੂੰ ਉਹਦੇ ਕਾਫੀ ਖਰਚਾ ਕਰਨਾ ਪੈਂਦਾ। ਅਗਰ ਰਿਪਬਲਿਕ ਆਸਟ੍ਰੇਲੀਆ ਵਿਚ ਆਉਂਦਾ ਆ
ਤੇ
ਉਹ ਜਿਹੜਾ ਖਰਚਾ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਕਰਨਾ ਪਏਗਾ, ਕਿਉਂਕਿ ਇਲੈਕਸ਼ਨ ਫੇਰ ਕਰਾਉਣੀ ਪਏਗੀ ਤੁਹਾਨੂੰ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ। ਉਹ ਜਿਹੜੀਆਂ ਇਲੈਕਸ਼ਨ ਸੁਣੀਆਂ ਡੈਮੋਕ੍ਰੇਸੀ ਦੇ ਵਿਚ ਉਹ ਕਾਫੀ ਐਕਸਪੈਂਸਿਵ ਹੁੰਦੀਆਂ, ਉਹ ਮੇਰੇ ਖਿਆਲ ਦੇ ਵਿਚ ਅਗਰ ਰਾਣੀ ਨੂੰ ਹਟਾ ਕੇ ਰਿਪਬਲਿਕ ਸਿਸਟਮ ਆਏਗਾ, ਇਹਦਾ ਮਾਡਲ ਪਤਾ ਨੀ ਕਿਦਾਂ ਦਾ ਹੋਏਗਾ, ਹੋ ਸਕਦਾ ਰੈਫਰੈਂਡਮ ਹੋਵੇ 99 ਦੇ ਵਿਚ ਹੋਇਆ ਵੀ
ਨਹੀਂ। ਫਿਰ ਗੱਲ ਇਹ ਆ ਵੀ ਖਰਚੇ ਨਾਲ ਮੈਂ ਤੁਹਾਡੇ ਨਾਲ ਸਹਿਮਤ ਆ, ਹੁਣ ਤਾਂ ਉਹ ਰਾਣੀ ਦਾ ਖਰਚਾ ਜਿਹੜਾ ਚਲੋ ਏਦਾਂ ਵੀ ਪੈਸੇ ਪਾ ਕੇ ਆਪਾਂ ਸਾਰਿਆਂ ਨੇ ਰਾਣੀ ਰੱਖੀ ਹੋਈ ਆ ਕਿੰਨੇ ਕੰਟਰੀਆਂ ਆਓ ਕਿੰਨੇ ਇਹੀ ਆ ਬਸ, ਹੋਰ ਉੱਥੇ ਮਤਲਬ ਉਹਦਾ ਰੋਲ ਵੀ ਕੀ ਆ ਕੋਈ। ਤੇ ਫੇਰ ਜੇ ਮਤਲਬ ਅਸੀਂ ਹੁਣ ਆਪਣੀ ਰਾਣੀ ਬਣਾਉਣੀ ਆ ਜਾਂ ਰਾਜਾ ਬਣਾਉਣਾ, ਫਿਰ ਜਿੰਨੇ ਮਤਲਬ ਉਹ ਸਾਰਾ ਖਰਚਾ ਫਿਰ ਆਪਦੇ ਪੈ ਜਾਣਾ ਹਨਾ
ਜੀ, ਪੈਸੇ ਪਾ ਫਿਰ ਵੀ ਤਾਂ ਪੈਸੇ ਪਾ ਕੇ ਰੱਖਣੇ ਪੈਣਾ ਜਿਹੜੇ ਹੁਣ ਜਿਹੜੇ ਸਾਡੇ ਰਾਜੇ ਆ ਜਿੱਦਾਂ ਸਾਡੇ ਲੀਡਰ ਆ ਜਾਂ ਜਿੰਨੇ ਵੀ ਸਾਡੇ ਐਮ ਪੀ ਆ ਪੈਸੇ ਪਾ ਕੇ ਰੱਖਦੇ, ਕੋਈ ਵੀ ਕੰਮ ਜਿਹੜਾ ਪੈਸੇ ਪਾ ਕੇ ਹੁੰਦਾ ਜਿੱਦਾਂ ਸੜਕਾਂ ਤੇ ਜਿਹੜੀਆਂ ਗੱਡੀਆਂ ਚਲਾਉਣੇ ਉਹ ਵੀ ਤਾਂ ਪੈਸੇ ਪਾ ਕੇ ਚਲਾਉਣੇ ਆ।
ਨਹੀਂ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿੰਨਾ ਉਹ ਰਾਣੀ ਦਾ ਖਰਚਾ ਆ ਹਨਾ, ਮਤਲਬ ਉਹ ਸਾਰਾ ਖਰਚਾ ਜਿੱਦਾਂ ਹੁਣ ਉਹ ਬੇਚਾਰੀ ਇਕੱਲੀ ਘੁੰਮਦੀ ਰਹਿੰਦੀ ਆ, ਕਿੰਨੇ ਔਖੇ ਹੁੰਦੇ ਆ ਹਨਾ, ਉਹਨਾਂ ਦੀ ਕਿਤੇ ਜਿੰਦ ਸੌਖੀ ਆ, ਕਿੰਨੀ ਸਿਕਿਉਰਿਟੀ ਕਰਨੀ ਪੈਂਦੀ, ਆਪਣੇ ਆਪ ਨੂੰ ਫਿੱਟ ਰੱਖਣਾ ਪੈਂਦਾ ਹਨਾ।
ਅਮਨਦੀਪ ਉਹ ਤਾਂ ਖਾਬ ਨੀ ਆਪਣੀ ਮਰਜ਼ੀ ਨਾਲ, ਉਹ ਪਹਿਨ ਵੀ ਨਹੀਂ ਆਪਣੀ ਮਰਜ਼ੀ,
ਉਹੀ ਤਾਂ ਗੱਲ ਹੈ ਨਾ। ਹੁਣ ਮੱਕੀ ਦੀ ਰੋਟੀ ਇੱਕ ਵੱਧ ਨਹੀਂ ਖਾ ਸਕਦੇ ਸਾਗ ਨਾਲ, ਕਿਉਂਕਿ ਫਿਰ ਉਹਨਾਂ ਦੀ ਪਬਲਿਕ,
ਅਸੀਂ ਸਵੇਰੇ ਦੀਆਂ ਦੋ ਖਾ ਲਈਆਂ
ਤੇ ਸਾਨੂੰ ਕੋਈ ਪਰਵਾਹ ਨਹੀਂ ਹੈਗੀ। ਹੁਣ
ਖਾਣ ਨੂੰ ਫਿਰਦੇ
ਹਾਂ, ਹੁਣ ਇੱਦਾਂ ਹੈ ਵੀ ਇਹ ਬੜੇ ਔਖੇ ਕੰਮ ਹੈ ਜੀ ਜਿਹੜੀਆਂ ਰਾਣੀਆਂ ਮਾਰੇ। ਇਹ ਮੈਨੂੰ ਲੱਗਦਾ ਕਿ ਆਪਾਂ ਜਿੱਦਾਂ ਹੁਣ ਦੇਖੋ ਜਦੋਂ ਇੱਥੇ ਕੰਮ ਜ਼ਿਆਦਾ ਹੋ ਜਾਂਦਾ ਜਾਂ ਨਹੀਂ ਹੁੰਦਾ ਕੰਮ ਤਾਂ ਇੰਡੀਆ ਹੁਣ ਕਾਲ ਸੈਂਟਰ ਨੂੰ ਆਪਾਂ ਦੇਈਦਾ ਹੀ ਆ ਕੰਮ, ਉੱਥੇ ਇੰਡੀਆ ਚ ਕਰਵਾ ਲਈਦਾ ਸਾਰਾ ਕੰਮ ਹਨਾ, ਆਊਟਸੋਰਸ ਕਰਕੇ। ਤਾਂ ਰਾਣੀ ਦਾ ਵੀ ਇੱਦਾਂ ਹੀ ਸਮਝੋ ਜੀ ਕਿ ਆਪਾਂ ਖਰਚਾ ਬਚਾਇਆ ਹੋਇਆ ਆਸਟ੍ਰੇਲੀਆ ਵਾਲਿਆਂ ਨੇ, ਤੇ ਬੜੀ ਮਤਲਬ ਸੂਝਵਾਨ ਡਿਸੀਜਨ ਹੈ। ਚਲੋ ਆਪਾਂ ਇੱਥੇ ਵੀ ਰੈਫਰੈਂਡਮ ਕਰਾਉਣਾ ਬਣਦਾ ਜੀ, ਤੇ ਚਲੋ ਸੱਜਣ ਮਿੱਤਰ ਹੋਰ ਬਹੁਤ ਸਾਰੇ ਜੁੜ ਰਹੇ ਨੇ। ਤੇ ਇੱਕ ਜਿਹੜਾ ਆਰਟੀਕਲ ਸ਼ੇਅਰ ਕੀਤਾ ਸੀ ਨਾ ਉਹ ਟੈਲੀਗ੍ਰਾਮ ਦੇ ਉੱਤੇ ਵੀ ਸ਼ੇਅਰ ਹੋ ਰਿਹਾ, ਵਟਸਐਪ ਦੇ ਉੱਤੇ ਵੀ ਹੋ ਰਿਹਾ, ਸੋ ਸੱਜਣ ਮਿੱਤਰ ਉੱਥੋਂ ਵੀ ਪੜ੍ਹ ਸਕਦੇ ਨੇ। ਤਾਂ ਸਾਡੇ ਨਾਲ ਜੁੜੇ ਸਨ ਜੀ ਹਰਬੰਸ ਸਿੰਘ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਨੇ ਕਿ ਪੁੱਠੀਆਂ ਖੱਲਾਂ ਲਹਾਉਣ ਜਿਹੜੀ ਆਪਣੇ ਅਰਦਾਸ ਦੇ ਵਿੱਚ ਪੰਕਤੀ ਹੁੰਦੀ ਸੀ ਉਸ ਨੂੰ ਵੀ ਹਟਾ ਦਿੱਤਾ ਗਿਆ, ਤੇ ਮੈਨੂੰ ਕਹਿੰਦੇ ਸਮਝ ਨਹੀਂ ਆਉਂਦੀ ਕਿਉਂ, ਡੂ ਯੂ ਨੋ ਵਾਏ, ਪਲੀਜ਼ ਐਕਸਪਲੇਨ। ਮੈਨੂੰ ਲੱਗਦਾ ਕਿ ਮੈਂ ਇਹ ਪੜਿਆ ਸੀਗਾ ਕਿਤੇ ਕਾਫੀ ਦੇਰ ਪਹਿਲਾਂ ਕਿ ਇਹ ਜਾਣੀ ਕਿ ਐਕਸਟਰਾ ਜਿਹੜੀ ਟੋਰਚਰ ਦੀ ਤਕਨੀਕ ਜਿਹੜੀ ਵਰਤੀ ਜਾਂਦੀ ਸੀ ਉਸ ਦੇ ਕਰਕੇ ਮਤਲਬ ਇਸ ਨੂੰ ਹਟਾਇਆ ਗਿਆ ਕਿ ਜ਼ਿਆਦਾ ਗ੍ਰਾਫਿਕਸ ਮੰਨੀ ਜਾਂਦੀ ਹੈ। ਪਰ ਰੀਅਲੀ ਸ਼ਾਇਦ ਦਲਜੀਤ ਸਿੰਘ ਮਹਿਤਾ ਚੌਂਕ ਜ਼ਿਆਦਾ ਵਧੀਆ ਜਵਾਬ ਦੇ ਸਕਣ, ਅਗਰ ਹੋਰ ਵੀ ਕਿਸੇ ਸੱਜਣ ਕੋਲ ਜਵਾਬ ਹੈ ਜੀ ਇਸ ਚੀਜ਼ ਦਾ ਤਾਂ ਜ਼ਰੂਰ ਦੇਣ। ਵੈਸੇ ਮੈਂ ਹੁਣੇ ਅਮਰੀਕ ਜੀ ਅਰਦਾਸ ਦੇ ਵਿਚ ਬਹੁਤ ਘੱਟ ਸੁਣਦਾ ਕਿ ਪੁੱਠੀਆਂ ਕੱਲਾਂ ਲੁਹਾਈਆਂ, ਪਰ ਮੈਨੂੰ ਯਾਦ ਹੈ ਮੇਰੇ ਜ਼ਹਿਨ ਦੇ ਵਿਚ ਹੈ, ਹੋ ਸਕਦਾ ਮੈਂ ਸੁਣਦਾ ਵੀ ਹੋਵਾਂ, ਮੈਂ ਰੀਅਲੀ ਨੋਟ ਸ਼ੋਰ ਅਬਾਊਟ ਇਟ। ਤੇ ਸਰਵਜੀਤ ਸਿੰਘ ਪਟਿਆਲੇ ਵਾਲੇ ਆ ਗਏ ਨੇ ਜੀ, ਗੁੱਡ ਮਾਰਨਿੰਗ ਬੁਲਾ ਰਹੇ ਨੇ, ਵੱਡੇ ਤੜਕੇ ਪ੍ਰੋਗਰਾਮ ਸੁਣ ਰਹੇ ਨੇ, ਸਾਡੇ ਟੈਕਨੀਕਲ ਡਾਇਰੈਕਟਰ, ਬਹੁਤ ਬਹੁਤ ਸ਼ੁਕਰੀਆ ਯੋਗੇਸ਼ ਠਾਕਰ ਜੀ ਤੁਹਾਡੀ, ਇਨ੍ਹਾਂ ਨੇ ਇੱਕ ਫੋਟੋ ਭੇਜੀ ਹੈ। ਚਲੋ ਇਸ ਨੂੰ ਐਕਸਪਲੇਨ ਕਰਨਾ ਬੜਾ ਮੁਸ਼ਕਿਲ ਹੈ ਕਿਉਂਕਿ ਕਾਰਟੂਨ ਜਾਂ ਫੋਟੋਆਂ ਭੇਜਦੇ ਹੁੰਦੇ ਨੇ। ਤੇ ਰਾਜੀ ਭੰਗੂ ਸਿੰਘਾਪੁਰ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨੇ ਕਿ ਮੈਨੂੰ ਲੱਗਦਾ ਕਿ ਮੌਨਸੂਨ ਇੰਡੀਆ ਨੂੰ ਵਾਇਆ ਸਿੰਘਾਪੁਰ ਹੋ ਕੇ ਜਾ ਰਿਹਾ ਕਿਉਂਕਿ ਇੱਥੇ ਹਰ ਰੋਜ਼ ਮੀਂਹ ਪੈਂਦਾ ਹੈ ਸਿੰਘਾਪੁਰ ਦੇ ਵਿਚ। ਸਿੰਘਾਪੁਰ ਦੇ ਵਿਚ ਤਾਂ ਜੀ ਅਮਰੀਕ ਜੀ ਵੈਦਰ ਹੀ ਦੋ ਹੁੰਦੇ ਨੇ, ਇੱਕ ਗਿੱਲਾ ਤੇ ਇੱਕ ਸੁੱਕਾ, ਹੋਰ ਤਾਂ ਹੁੰਦਾ ਹੀ ਨੀ ਵੈਦਰ ਉੱਥੇ।
ਵੈਸੇ ਅਮਨਦੀਪ ਸਿੰਘਾਪੁਰ ਤੇ ਮਲੇਸ਼ੀਆ ਦੇ ਵਿਚ ਜਿਹੜਾ ਵੈਦਰ ਹੈ ਕਾਫੀ ਹੁਮਸ ਭਰਿਆ ਰਹਿੰਦਾ ਹਮੇਸ਼ਾ, ਜਿਸ ਦਿਨ ਮਰਜ਼ੀ ਚਲ ਜਾਓ
ਤੁਸੀਂ
ਬਾਹਰ ਜਾਓ ਤਾਂ ਫਿਰ ਤੁਹਾਨੂੰ ਜੁਲਾਈ ਅਗਸਤ ਦਾ ਹੀ ਮੌਸਮ ਯਾਦ ਆ ਜਿਹੜਾ ਇੰਡੀਆ ਵਿਚ ਹੁੰਦਾ ਹੈ, ਤੇ ਕਾਫੀ ਹੁਮਸ ਭਰਿਆ ਮੌਸਮ ਹੁੰਦਾ, ਜਿੱਥੇ ਹੁਮਸ ਹੁੰਦੀ ਉੱਥੇ ਮੀਂਹ ਵੀ ਜ਼ਿਆਦਾ ਪੈਂਦਾ ਹੈ ਨਾ, ਭੂਮਾ ਰੇਖਾ ਦੇ ਬਿਲਕੁਲ ਉੱਪਰ ਤਾਂ ਹੈਗਾ ਇਹ,
ਬਿਲਕੁਲ
ਲੱਭੇ ਬੈਠੇ ਦੁਨੀਆਂ ਦੇ,
ਹਾਂਜੀ ਦੁਨੀਆਂ ਇਹਨਾਂ ਦੇ ਉੱਪਰ ਥੱਲੇ
ਘੁੰਮਦੀ
ਹੈ, ਦੁਨੀਆਂ ਨਹੀਂ ਆਲੇ ਦੁਆਲੇ ਨਹੀਂ, ਇਹਨਾਂ ਦੇ ਉੱਪਰ ਥੱਲੇ ਆ ਦੁਨੀਆਂ,
ਉੱਪਰ ਥੱਲੇ ਆ,
ਹਾਂਜੀ। ਤੇ ਇਧਰ ਸਤਵੀਰ ਮਨਿਆਸ ਡਰੋਲੀ ਵਾਲਾ ਛਾਪਟਨ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਤੇ ਵਧੀਆ ਸ਼ੁਰੂਆਤ ਹੋਈ ਹੈ ਜੀ, ਤੇ ਕਹਿੰਦੇ ਨੇ ਕਿ ਬਾਕੀ ਕਹਿੰਦੇ ਉਹ ਜਿਹੜੇ ਸਿਡਨੀ ਵਾਲੇ ਖੇਲਾ ਪਰਿਵਾਰ ਵੱਲੋਂ $54 million ਦਾ ਕੀ ਕਾਰਾ ਕੀਤਾ, ਤੁਸੀਂ ਇੰਡੀਆ ਦੀ ਗੱਲ ਕਰਦੇ ਹੋ ਤੇ ਆਸਟ੍ਰੇਲੀਆ ਵਾਲੇ ਕਿਹੜੇ ਘੱਟ ਕਰੀ ਜਾਂਦੇ ਨੇ। ਦੇਖੋ ਜੀ ਇਹ ਜਿਹੜਾ ਮਸਲਾ ਆਇਆ ਸੀ ਪਹਿਲਾਂ ਵੀ ਦੱਸਿਆ ਕਿ ਕੋਰਟਾਂ ਕਚਹਿਰੀਆਂ ਦੇ ਵਿਚ ਕਿ ਜਦੋਂ ਤੱਕ ਕੋਈ ਫੈਸਲਾ ਨਹੀਂ ਆ ਜਾਂਦਾ ਉਦੋਂ ਤੱਕ ਇਸ ਦੇ ਉੱਤੇ ਟਿੱਪਣੀ ਕਰਨੀ ਬਹੁਤੀ ਬਣਦੀ ਨਹੀਂ ਆ। ਪਰ ਇੱਕ ਗੱਲ ਮੈਂ ਇੱਥੇ ਸ਼ੇਅਰ ਕਰਨੀ ਚਾਹਾਂਗਾ ਜੀ, ਅਮਰੀਕ ਜੀ ਪਰਸੋਂ ਚੌਥ ਜੇ ਨਿਊਜ਼ ਲੱਗੀ ਸੀ ਪਤਾ ਨਹੀਂ ਕਿਹੜੇ ਅਖਬਾਰ ਚ ਜਾਂ ਪੱਤਰਕਾਰਾਂ ਨੇ ਲਾਈ ਸੀ ਕਿ $1.9 million ATM ਦੇ ਵਿਚੋਂ ਕਢਾ ਲਿਆ।
ਮੈਂ ਵੀ ਪੜ੍ਹੀ ਸੀ ਅਖਬਾਰ ਦੇ ਵਿਚ, ਟੀਚਰ ਨੇ ਉੱਥੇ ਦੇ ਟੀਚਰ ਨੇ $1.9 million
ਮਤਲਬ ਮੈਨੂੰ ਵੀ ਦੱਸੋ ਏਟੀਐਮ ਕਿੱਥੇ ਗਿਆ ਇੱਦਾਂ ਦੇ ਜਿੱਥੇ 1.9 million ਲੋਡ ਕਰ ਦਿੰਦੇ ਆ, ਕੋਈ ਹੈਗਾ ਇੱਦਾਂ ਦਾ ਏਟੀਐਮ?
ਲੱਗਦਾ ਨੀ ਅਮਨਦੀਪ 1.9 million ਤੁਸੀਂ ਏਟੀਐਮ ਤੋਂ ਕਢਾ ਸਕੋ, ਏਟੀਐਮ ਦੀ ਲਿਮਿਟ ਗਰੀਬ
ਨੀ ਮਤਲਬ ਕਿਸੇ ਵੀ ਕਾਰਡ ਦੀ ਜਿਹੜੀ ਲਿਮਿਟ ਹੈ ਕੈਸ਼ ਲਿਮਿਟ ਹੈ ਬੈਂਕ ਚ ਚਲ ਜਾਓ ਵੱਧ ਤੋਂ ਵੱਧ ਉਹ ਜਿਹੜੀ ਆ 1000-1200 ਜਾਂ ਵੱਧ ਤੋਂ ਵੱਧ 2000 ਹੁੰਦੀ ਆ ਰਾਈਟ ਤੇ ਮੈਨੂੰ ਇਹ ਗੱਲ ਨੀ ਸਮਝ ਆਉਂਦੀ ਵੀ ਇੱਕ ਦਿਨ ਦੇ ਵਿੱਚ ਉਹ ਕਹਿੰਦੇ ਵੀ 60-60 ਹਜ਼ਾਰ ਦੀਆਂ ਪੇਮੈਂਟਾਂ ਵੀ ਨਿਕਲੀਆਂ ਮਤਲਬ ਆਈ ਰੀਅਲੀ ਡੋਂਟ ਗੈਟ ਇਟ ਮਤਲਬ ਜਿਹੜੇ ਜਰਨਲਿਸਟ ਆ ਉਹਨਾਂ ਨੂੰ ਥੋੜਾ ਬਹੁਤ ਹੋਮਵਰਕ ਤਾਂ ਕਰ ਲੈਣ ਮਤਲਬ ਕਢਾਇਆ ਤਾਂ ਹੋਊਗਾ ਪਰ ਮਤਲਬ ਉਹ ਇਸ ਤਰ੍ਹਾਂ ਨੀ ਕਢਾਇਆ ਹੋਊਗਾ ਓਵਰ ਕਿਸੇ ਹੋਰ ਪ੍ਰੋਸੀਜਰ ਰਾਹੀਂ ਮਤਲਬ ਬੈਂਕਾਂ ਰਾਹੀਂ ਕਢਾਇਆ ਹੋਊਗਾ ਪਰ ਏਟੀਐਮ ਦੇ ਵਿੱਚੋਂ $1.9 million ਇੱਕ ਦਿਨ ਦੇ ਵਿੱਚ ਰੀਅਲੀ ਰੀਅਲੀ ਮਤਲਬ ਸਮਝ ਨੀ ਆਉਂਦੀ
ਮਤਲਬ
ਨਹੀਂ ਹੈ ਹੀ ਅਨਰੀਅਲਿਸਟਿਕ ਉਹ ਤਾਂ ਲੋਡ ਹੀ ਨੀ ਕਰਦੇ ਇੰਨੇ ਪੈਸੇ ਏਟੀਐਮ ਦੇ ਵਿੱਚ
ਹਨਾ
ਤੇ ਮਤਲਬ ਗੱਲ ਇਹ ਆ ਵੀ ਜਿਹੜੀਆਂ ਸਤਵੀਰ ਜੀ ਜਿਹੜੀਆਂ ਖ਼ਬਰਾਂ ਅਸੀਂ ਇਸੇ ਕਰਕੇ ਨੀ ਦਿੰਦੇ ਇਸ ਮਸਲੇ ਦੇ ਵਿੱਚ ਕਿਉਂਕਿ ਇਹ ਮਸਲਾ ਕੋਰਟ ਦੇ ਵਿੱਚ ਆ ਤੇ ਇਹ ਜਿਹੜੀ ਜਦ ਤੱਕ ਇਹਦੀ ਆਊਟਕਮ ਨਹੀਂ ਨਿਕਲਿਆ ਅਸੀਂ ਤੁਹਾਨੂੰ ਇਹ ਜ਼ਰੂਰ ਦੱਸ ਰਹੇ ਹਾਂ ਕਿ ਇਹ ਮਸਲਾ ਕੋਰਟ ਦੇ ਵਿੱਚ ਆ ਇੰਨਾ ਤਾਂ ਜ਼ਰੂਰ ਹੈ ਤੇ ਇਹ ਜਿਹੜਾ ਤੁਸੀਂ ਅਮਾਉਂਟ ਦੱਸਿਆ 50 more 4 million ਇਹਦਾ ਵੀ ਮਤਲਬ ਕੁਐਸਚਨ ਚੱਲ ਰਹੇ ਨੇ ਪਰ ਇਹਦੀ ਆਊਟਕਮ ਕੀ ਹੈ ਕੌਣ ਗਿਲਟੀ ਹੈ ਕੌਣ ਨਹੀਂ ਗਿਲਟੀ ਇਹ ਹੁਣ ਜੱਜ ਦੇ ਮੂਹਰੇ ਆ ਇਹ ਕੋਰਟ ਦੱਸ ਦੇਗੀ ਜਿੱਦਾਂ ਇਹ ਖ਼ਬਰ ਆਏਗੀ ਆਪਾਂ ਜ਼ਰੂਰ ਸ਼ੇਅਰ ਕਰਾਂਗੇ ਇਸ ਨੂੰ ਮਤਲਬ ਇਹਦਾ ਵੀ ਡਿਟੇਲ ਪਰ ਅਸੀਂ ਉਹਨਾਂ ਗੱਲਾਂ ਚ ਨਹੀਂ ਪੈਣਾ ਚਾਹੁੰਦੇ ਜਿੱਥੇ ਮਤਲਬ ਇੱਕ ਧਿਰ ਨੂੰ ਮਾੜਾ ਦਿਖਾਇਆ ਜਾਵੇ ਇੱਕ ਦਿਨ ਨੂੰ ਚੰਗਾ ਦਿਖਾਇਆ ਕਿਉਂਕਿ ਖ਼ਬਰਾਂ ਹੁਣ ਦੇਖੋ 1.9 million ਦੀ ਗੱਲ ਹੈ ਜਿਹਨੇ ਵੀ ਖ਼ਬਰ ਲਾਈ ਆ ਉਹ ਵਾਕਿਆ ਹੀ ਜਾਂ ਤਾਂ ਉਹਦੇ ਅੰਦਰ ਹੇਟ ਹੋਊਗਾ ਜਾਂ ਉਹਨੂੰ ਪਤਾ ਨਹੀਂ ਹੋਊਗਾ ਵੀ ਖ਼ਬਰ ਲਾਉਣੀ ਕਿੱਦਾਂ ਹੈ ਕਿ ਇਹ ਵਾਕਿਆ ਸੱਚ ਹੈਗਾ ਕਿ 1.9 million ਇੱਕ ATM ਚ ਕਢਾਇਆ ਜਾ ਸਕਦਾ ਤੁਸੀਂ ਆਪ ਸੋਚ ਲਓ ਸੋ ਆਪਾਂ ਨੂੰ ਬਹੁਤਾ ਜ਼ਿਆਦਾ ਯਕੀਨ ਕਰਨ ਦੀ ਲੋੜ ਨਹੀਂ ਜਿੱਦਾਂ ਹੀ ਕੋਰਟ ਦਾ ਡਿਸੀਜਨ ਆਏਗਾ ਆਪਾਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਹੋਰ ਸੱਜਣ ਮਿੱਤਰ ਸਾਡੇ ਨਾਲ ਕਾਫੀ ਜੁੜੇ ਨੇ ਯੋਗੇਸ਼ ਵਰਮਾ ਜੀ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਉਨ੍ਹਾਂ ਨੇ ਬੁਲਾਈ ਹੈ ਤੇ ਉਨ੍ਹਾਂ ਦਾ ਵੀ ਮੈਸੇਜ ਥੋੜੀ ਦੇਰ ਬਾਅਦ ਆਪਾਂ ਲੈਣੇ ਆ ਮਨਦੀਪ ਸਿੰਘ ਸਾਡੇ ਨਾਲ ਜੁੜੇ ਨੇ ਜੀ ਤੇ ਸਤਿ ਸ੍ਰੀ ਅਕਾਲ ਹੈ ਜੀ ਕਹਿੰਦੇ ਅੱਜ ਵੀ ਕੋਈ ਫਰਕ ਨਹੀਂ ਪਿਆ ਉਦੋਂ ਦਰਬਾਰ ਸਾਹਿਬ ਦੇ ਵਿੱਚ ਮੂਰਤੀਆਂ ਸੀ ਅੱਜ ਕੱਲ ਗੁਰੂ ਸਾਹਿਬ ਦੀਆਂ ਪਿਕਚਰਸ ਦੇ ਰੂਪ ਦੇ ਵਿੱਚ ਘਰ ਘਰ ਨੇ ਮਨਦੀਪ ਸਿੰਘ ਕਰੇਗੀ ਵਰਨ ਅਮਰੀਕ ਜੀ ਇਸ ਦੇ ਉੱਤੇ ਆਪਾਂ ਥੋੜੀ ਗੱਲਬਾਤ ਕਰੀਏ ਕਿ ਜਿਸ ਤਰ੍ਹਾਂ ਅਸੀਂ ਪਹਿਲਾਂ ਕੁਐਸਚਨ ਆਇਆ ਸੀਗਾ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਮੂਰਤੀਆਂ ਦੀ ਪੂਜਾ ਕੀਤੀ ਗਈ ਆ ਇਹ ਇਸ ਦੀ ਹਾਮੀ ਦਲਜੀਤ ਸਿੰਘ ਮਹਿਤਾ ਚੌਂਕ ਨੇ ਵੀ ਕਿਹਾ ਕਿ ਪ੍ਰਕਰਮਾਂ ਦੇ ਵਿੱਚ ਕੀਤੀ ਗਈ ਆ ਪਰ ਅੱਜ ਕੱਲ ਤੁਸੀਂ ਰੁਝਾਨ ਦੇਖੋ ਕਿ ਗੁਰੂ ਘਰਾਂ ਦੇ ਵਿੱਚ ਤਸਵੀਰਾਂ ਲੱਗੀਆਂ ਹੋਈਆਂ ਨੇ ਬਹੁਤਾ ਫਰਕ ਤਾਂ ਹੈ ਨੀ ਦੋਨਾਂ
ਅਮਨਦੀਪ ਮੈਂ ਥੋੜੀ ਇੱਥੇ ਟਿੱਪਣੀ ਕਰਨੀ ਚਾਹਾਂਗਾ ਸਾਡੇ ਜਿੰਨੇ ਵੀ ਸਿੱਖ ਪਰਿਵਾਰ ਹੋਣਗੇ ਜਿੱਦਾਂ ਅਸੀਂ ਵੀ ਸਿੱਖ ਪਰਿਵਾਰ ਆ ਸਿੱਖ ਪਰਿਵਾਰ ਆ ਉਹ ਸਾਡੇ ਬਹੁਤ ਸਾਰੇ ਲਿਸਨਰ ਵੀ ਸਿੱਖ ਹਨ ਤੇ ਦੂਜੇ ਧਰਮਾਂ ਨੂੰ ਵੀ ਬਿਲੋਂਗ ਕਰਦੇ ਆ ਆਮ ਤੌਰ ਤੇ ਸਿੱਖਾਂ ਦੇ ਘਰਾਂ ਵਿੱਚ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਫੋਟੋਗ੍ਰਾਫ ਤੇ ਗੁਰੂ ਗੋਬਿੰਦ ਸਿੰਘ ਜਾਂ ਦੂਜੇ ਗੁਰੂਆਂ ਦੀਆਂ ਵੀ ਫੋਟੋ ਹੁੰਦੀਆਂ ਆਮ ਘਰਾਂ ਵਿੱਚ ਹੁੰਦੀਆਂ ਆ
ਨਹੀਂ ਆਮ ਘਰਾਂ ਦੇ ਵਿੱਚ ਤਾਂ ਹੁੰਦੀਆਂ ਪਰ ਅਮਰੀਕ ਜੀ ਇਸ ਜਿਹੜੀ ਫੋਟੋ ਨੂੰ ਹੀ ਗੁਰੂ ਮੰਨ ਲੈਣਾ ਇਹ ਵੀ ਇੱਕ ਮਾੜੀ ਗੱਲ ਹੈ ਸੇਮ ਮੂਰਤੀ ਵਾਲਾ ਕੰਮ ਹੈ ਪਰ ਜਦੋਂ ਤੱਕ ਜਦੋਂ ਸਾਡੇ ਕੋਲ ਸ਼ਬਦ ਗੁਰੂ ਹੈ ਉਹਨਾਂ ਦੀਆਂ ਲਿਖਤਾਂ ਮੌਜੂਦ ਨੇ ਫਿਰ ਆਪਾਂ ਇਹ ਲੈਣੀ ਪਰ ਬਹੁਤ ਸਾਰੇ ਜਿਹੜੇ ਸਾਡੇ ਪ੍ਰਬੰਧਕ ਨੇ ਜਾਂ ਬਹੁਤ ਸਾਰੇ ਜਿਹੜੇ ਸਾਡੇ ਜਥੇਬੰਦਕ ਢਾਂਚੇ ਵਾਲੇ ਸ਼ਖਸ ਨੇ ਉਹ ਇਹ ਸਮਝਦੇ ਨੇ ਕਿ ਜਿੱਦਾਂ ਹੁਣ ਗੁਰੂ ਘਰਾਂ ਦੇ ਵਿੱਚ ਫੋਟੋਆਂ ਲਾ ਦਿੰਦੇ ਨੇ ਬਹੁਤ ਫੋਟੋਆਂ ਲਾ ਦਿੰਦੇ ਨੇ ਕੰਧਾਂ ਭਰ ਦਿੰਦੇ ਨੇ ਤੇ ਉਹਨੂੰ ਇੱਕ ਮਤਲਬ ਆਪਾਂ ਗੁਰੂ ਘਰ ਤੋਂ ਪਾਸੇ ਬਿਲਡਿੰਗ ਬਣਾ ਕੇ ਇੱਕ ਅਜਾਇਬ ਘਰ ਤਾਂ ਬਣਾ ਸਕਦੇ ਆ ਉਸ ਦੇ ਵਿੱਚ ਉਹ ਇਤਿਹਾਸ ਦੱਸ ਸਕਦੇ ਆ ਪਰ ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਦੇ ਵਿੱਚ ਇਹ ਚੰਗਾ ਨਹੀਂ ਲੱਗਦਾ ਮਤਲਬ ਇਹ ਸਿਧਾਂਤ ਦੇ ਥੋੜਾ ਜਿਹਾ ਉਲਟ ਲੱਗਦਾ ਤੇ
ਏਦਾਂ ਦਾ ਬਹੁਤ ਘੱਟ ਦੇਖਿਆ ਗਿਆ ਗੁਰੂ ਘਰਾਂ ਦੇ ਵਿੱਚ ਮੈਂ ਤਾਂ ਬਹੁਤਾ ਜ਼ਿਆਦਾ ਨਹੀਂ ਕੀਤਾ
ਤੁਸੀਂ ਨੋਟ ਨਹੀਂ ਕੀਤਾ ਪਰ ਬਹੁਤ ਸਾਰੇ ਜਿਹੜੇ ਮਤਲਬ ਜਿਹੜੇ ਪ੍ਰਬੰਧਕ ਹਜੇ ਯੰਗ ਹੁੰਦੇ ਨੇ ਉਹ ਇਸ ਤਰ੍ਹਾਂ ਕਰਦੇ ਪਰ ਮੈਂ 2-3 ਗੁਰੂ ਘਰ ਦੇਖੇ ਨੇ ਜੀ ਆਸਟ੍ਰੇਲੀਆ ਦੇ ਵਿੱਚ ਜਿੱਥੇ ਇੱਕ ਵੀ ਤਸਵੀਰ ਕਿਸੇ ਦੀ ਵੀ ਨਹੀਂ ਲੱਗੀ ਹੋਈ ਨਾ ਗੁਰੂ ਸਾਹਿਬ ਦੀ ਲੱਗੀ ਹੋਈ ਹੈ ਨਾ ਸ਼ਹੀਦਾਂ ਦੀ ਲੱਗੀ ਹੋਈ ਕਿਸੇ ਦੀ ਵੀ ਨਹੀਂ ਉੱਥੇ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਤੇ ਬੜਾ ਚੰਗਾ ਲੱਗਦਾ ਜੀ ਤੇ ਵੈਸੇ ਜਿਹੜਾ ਸਿੱਖ ਮਿਊਜ਼ੀਅਮ ਦੀ ਲੋੜ ਹੈ ਜਿਸ ਤਰ੍ਹਾਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੀ ਹੈ ਹੁਣ ਵਿਰਾਸਤ ਖਾਲਸਾ ਆ ਉੱਥੇ ਵੀ ਆ ਉੱਥੇ ਆਪਾਂ ਇਸ ਇਹੋ ਜਿਹੀਆਂ ਜਿਹੜੀਆਂ ਤਸਵੀਰਾਂ ਲਾ ਸਕਦੇ ਆ ਪਰ ਚਲੋ ਤੇ ਇਧਰ ਦਲਜੀਤ ਸਿੰਘ ਮਹਿਤਾ ਚੌਂਕ ਕਹਿੰਦੇ ਨੇ ਕਿ ਭਾਈ ਮਨੀ ਸਿੰਘ ਜੀ ਵੇਲੇ ਉਨ੍ਹਾਂ ਦੇ ਭਰਾ ਨੂੰ ਪੁੱਠੀ ਖੱਲ ਲਾ ਕੇ ਸ਼ਹੀਦ ਕੀਤਾ ਗਿਆ ਸੀ ਤੇ ਇਸ ਮਹੀਨੇ ਵਾਲੇ ਪੰਜਾਬੀ ਅਖਬਾਰ ਦੇ ਵਿੱਚ ਇਸ ਦਾ ਜ਼ਿਕਰ ਹੈ ਜੀ ਲਿੰਕ ਭੇਜਿਓ ਜੀ ਤੇ ਅਸੀਂ ਸ਼ੇਅਰ ਕਰਾਂਗੇ ਜੀ ਤੇ ਵੈਸੇ ਪੁੱਠੀਆਂ ਖੱਲਾਂ ਲਾਉਣਾ ਇੱਕ ਬੜਾ ਹੀ ਦਰਦਨਾਕ ਟੋਰਚਰ ਦੀ ਵਿਧੀ ਹੈ ਜਿਹੜੀ ਕਿ ਵਰਤੀ ਗਈ ਸੀ ਤੇ ਸ਼ਾਇਦ ਇਹ ਇੱਕ ਮੁਸਲਮਾਨ ਰਾਜੇ ਨੂੰ ਵੀ ਇਸ ਤਰ੍ਹਾਂ ਕੀਤਾ ਗਿਆ ਸੀ ਸ਼ਾਇਦ ਹਮਾਯੂ ਦੇ ਵੇਲੇ ਉਨ੍ਹਾਂ ਦੇ ਭਰਾ ਨੂੰ ਵੀ ਪੁੱਠੀ ਗੱਲ ਦੇ ਵਿੱਚ ਜਾਂ ਗਊ ਦੀ ਖੱਲ ਦੇ ਵਿੱਚ ਮੜਿਆ ਗਿਆ ਸੀਗਾ ਸੋ ਹਰਜੇਸ਼ ਸੈਣੀ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਅਮਨ ਜੀ ਦੇ ਡੋਂਟ ਸੇ ਦੈਟ ਮਨੀ ਇਜ਼ ਡਰੋਨ ਇਨ ਅ ਡੇ ਇਟ ਇਜ਼ ਡਨ ਓਵਰ ਦਾ ਪੈਸੇਜ ਆਫ ਟਾਈਮ ਹਾਂਜੀ ਪਰ ਜਿਹੜੀ ਖਬਰ ਹੈ ਉਹ ਇੱਦਾਂ ਲੱਗੀ ਸੀ ਪਰ 60,000 ਵੀ ਕਢਾਉਣਾ ਬੜਾ ਮੁਸ਼ਕਲ ਹੈ ਪੇਮੈਂਟ ਕਹਿੰਦੇ 60,000 ਤੱਕ ਵੀ ਹੋਈ ਹੈ ਜੀ ਤੇ ਅਜੇ ਮੈਨੇ ਹਾਸ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਉਨ੍ਹਾਂ ਦਾ ਮੈਸੇਜ ਆਪਾਂ ਥੋੜੀ ਦੇਰ ਬਾਅਦ ਰਹਿੰਦੇ ਹਾਂ ਤੇ ਅਮਰੀਕ ਜੀ ਚੈਂਪੀਅਨ ਟਰਾਫੀ ਵੀ ਚੱਲ ਰਹੀ ਹੈ ਉਧਰ ਹਾਕੀ ਦਾ ਉਸ ਦੇ ਬਾਰੇ ਕੋਈ ਫਾਲੋ ਕੀਤਾ ਤੁਸੀਂ ਕਿ ਨਹੀਂ
ਅਮਲੀ ਮੈਂ ਥੋੜਾ ਜਿਹਾ ਫਾਲੋ ਕੀਤਾ ਸੀ ਕੱਲ ਆਸਟ੍ਰੇਲੀਆ ਨੇ ਭਾਰਤ ਨੂੰ 4-2 ਦੇ ਨਾਲ ਹਰਾਇਆ ਉਸ ਚੈਂਪੀਅਨ ਟਰਾਫੀ ਦੇ ਵਿਚ
ਜੀ
ਤੇ ਆਸਟ੍ਰੇਲੀਆ ਫਾਈਨਲ ਵਿਚ ਪਹੁੰਚ ਚੁੱਕੇ ਆ ਇਸ ਵੇਲੇ ਤੇ ਦੇਖਦੇ ਉਹਦਾ ਮੁਕਾਬਲਾ ਕਿਹਦੇ ਨਾਲ ਮੈਂ ਜਿਆਦਾ ਉਸਨੂੰ ਡੀਪਲੀ ਫਾਲੋ ਨਹੀਂ ਕੀਤਾ ਕਿਉਂਕਿ ਆਸ਼ਾਵਾਂ ਜਿਹੜੀਆਂ ਕਈ ਵਾਰ ਮਯੂਸੀ ਬਹੁਤ ਹੁੰਦੀ ਹੈ ਭਾਰਤ ਦੀ ਟੀਮ ਚੰਗਾ ਖੇਡ ਕੂਟ ਕੇ ਕਦੋਂ ਕੋਈ ਫਾਈਨਲ ਬਹੁਤ ਦੇਰ ਹੋ ਗਈ ਕਈ ਇਹਨੇ ਫਾਈਨਲ ਜਿੱਤਿਆ ਨਹੀਂ ਹੈ
ਜੀ
ਤੇ ਹੁਣ ਰਿਓ ਓਲੰਪਿਕ ਦੇ ਵਿਚ ਇਹਦੀ ਹਾਕੀ ਨੂੰ ਫਾਲੋ ਕਰਾਂਗੇ ਤੇ ਹੋ ਸਕਦਾ ਅਗਲੇ ਹਫ਼ਤੇ ਰਿਵਿਊ ਕਰਾਂਗੇ ਚੈਂਪੀਅਨ ਟਰਾਫੀ ਬਾਰੇ ਵੀ ਕਿਉਂਕਿ ਅੱਜ ਕੱਲ੍ਹ ਇੰਨੇ ਟੂਰਨਾਮੈਂਟ ਕ੍ਰਿਕਟ ਦੇ ਤੇ ਹਾਕੀ ਦੇ ਜਾਂ ਹੋਰ ਗੇਮਾਂ ਦੇ ਹੁੰਦੇ ਆ ਉਹਦੇ ਵਿਚ
ਆਪਣੇ ਸੱਜਣਾਂ ਨੂੰ ਦੱਸਦੇ ਆ ਕਿ ਉਹ ਪਲੀਜ਼ ਹਾਰ ਗਈ ਹੈ ਜੀ ਟੀਮ ਜਿਹੜੀ ਮੈਨੂੰ ਲੇਟੈਸਟ ਖਬਰ ਮਿਲੀ ਹੈ
ਆਸਟ੍ਰੇਲੀਆ ਤੋਂ ਹਾਰ ਗਈ ਸੀ ਨਾ
ਨਹੀਂ ਨਹੀਂ ਫਾਈਨਲ ਫਾਈਨਲ ਚ ਵੀ ਹਾਰ ਗਈ ਹੈ ਜੀ
ਇੰਡੀਆ
ਹਾਂਜੀ ਇੰਡੀਆ ਤੇ ਆਸਟ੍ਰੇਲੀਆ ਦਾ ਹੀ ਫਾਈਨਲ ਸੀ ਉਹ ਤੁਸੀਂ ਆਪਣੇ ਲੀਗ ਦੇ ਮੈਚ ਦੀ ਗੱਲ ਕਰੇ ਪਰ ਫਾਈਨਲ ਜਿਹੜਾ ਆਸਟ੍ਰੇਲੀਆ ਤੇ ਇੰਡੀਆ ਦਾ ਹੋਇਆ ਸੀ ਤੇ ਉਸ ਦੇ ਵਿਚ 1-3 ਨਾਲ ਹਾਰ ਗਈ ਹੈ ਪਰ ਇਹ ਪੈਨਲਟੀ ਕਾਰਨਰਸ ਤੇ ਹੋਈ ਹੈ ਜੀ ਤੇ ਸੋਰੀ ਪੈਨਲਟੀ ਸਟ੍ਰੋਕਸ ਦੇ ਉੱਤੇ ਗੱਲ ਪਹੁੰਚੀ ਹੈ ਤੇ ਆਸਟ੍ਰੇਲੀਆ ਟਾਪ ਨੰਬਰ ਤੇ ਰਿਹਾ ਜੀ 118 ਰੇਟਿੰਗ ਹੈ ਇਹਦੀ ਤੇ ਇੰਡੀਆ 112 ਦੂਜੇ ਤੇ ਪਾਕਿਸਤਾਨ ਤੀਜੇ 111 ਤੇ ਇੰਗਲੈਂਡ 108 ਤੇ ਸੋ ਇੰਡੀਆ
ਇੱਥੇ ਗੱਲ ਚੰਗੀ ਨਹੀਂ ਲੱਗੀ ਕਿ ਹੁਣ ਜਿਹੜਾ ਆਸਟ੍ਰੇਲੀਆ ਇੰਡੀਅਨ ਹਾਕੀ ਆ ਥੋੜੀ ਆਸਟ੍ਰੇਲੀਆ ਦੀ ਟੀਮਾਂ ਦਾ ਵੀ ਮੁਕਾਬਲਾ ਆਸਟ੍ਰੇਲੀਆ ਵਰਗੀ ਮਜ਼ਬੂਤ ਟੀਮਾਂ ਦਾ ਵੀ ਮੁਕਾਬਲਾ ਕਰਨ ਲੱਗ ਪਈ ਆ ਕਿਉਂਕਿ ਪਹਿਲਾਂ 4-2 ਦਾ ਸਕੋਰ ਆ ਤੇ ਹੁਣ ਟਾਈ ਬ੍ਰੇਕਰ ਤੇ ਆ ਕੇ ਗੱਲ ਮੁੱਕੀ ਆ ਤੇ ਲੱਗਦਾ ਕਿ ਇੰਡੀਅਨ ਟੀਮ ਦੇ ਵਿਚ ਥੋੜੀ ਜਿਹੀ ਰੂਹ ਵਾਪਸ ਆ ਰਹੀ ਆ ਤੇ ਉਹ ਸਟਰੈਂਥ ਆਪਣੀ ਸ਼ੋਅ ਕਰ ਰਹੀ ਆ ਹੋ ਸਕਦਾ ਰਿਓ ਓਲੰਪਿਕ ਦੇ ਵਿਚ ਚੰਗਾ ਪ੍ਰਦਰਸ਼ਨ ਕਰਨ ਇੰਡੀਅਨ
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਔਰ ਦੇਖੋ ਵਧੀਆ ਗੱਲ ਹੈ ਤੇ ਇਸ ਦੇ ਬਾਰੇ ਫਿਰ ਆਪਾਂ ਗੱਲਬਾਤ ਵੀ ਕਰ ਸਕਦੇ ਹਾਂ ਤੇ ਲੈਣੇ ਆ ਇੱਕ ਛੋਟੀ ਜਿਹੀ ਬ੍ਰੇਕ ਹੋਰ ਬਹੁਤ ਸਾਰੇ ਸੱਜਣ ਮਿੱਤਰ ਜੋੜ ਰਹੇ ਨੇ ਅੱਜ ਹੋਰ ਕਈ ਮਸਲੇ ਅਸੀਂ ਡਿਸਕਸ ਕਰਨੇ ਆ ਸੋ ਸਾਡੇ ਨਾਲ ਸੰਪਰਕ ਤੁਸੀਂ ਹਮੇਸ਼ਾ ਹੀ ਕਾਇਮ ਰੱਖ ਸਕਦੇ ਹੋ ਟੈਲੀਗ੍ਰਾਮ ਦੇ ਰਾਹੀਂ ਜਾਂ ਈਮੇਲ ਦੇ ਰਾਹੀਂ request@harmanradio.com ਤੇ ਗੀਤ ਤੁਹਾਨੂੰ ਸੁਣਾਉਣੇ ਆ ਜੀ ਸਤਿੰਦਰ ਸਰਤਾਜ ਦਾ ਤੇ ਇਸ ਗੀਤ ਤੋਂ ਬਾਅਦ ਛੋਟੀ ਜਿਹੀ ਬ੍ਰੇਕ ਤੇ ਫਿਰ ਆਪਾਂ ਮਸਲਿਆਂ ਦੇ ਹੱਲ ਲੈ ਕੇ ਆਵਾਂਗੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ
ਹਾਲੇ ਚੰਗੇ ਲੱਗਦੇ ਨੀ ਕੋਇਲੇ ਤੇਰੇ ਬੋਲਣੀ ਉਦੋਂ ਗਾਵੀ ਆ ਕੇ ਉਦੋਂ ਗਾਵੀ ਆ ਕੇ ਜਦੋਂ ਮਾਇਆ ਹੋਇਆ ਕੋਲਣੀ ਹਾਲੇ ਚੰਗੇ ਲੱਗਦੇ ਨੀ ਸੁਣ ਹਿਰਨਾ ਸਾਡੇ ਕੋਲ ਨਾ ਘੁੰਮਵੇ ਸਾਡਾ ਚਿੱਤ ਨਹੀਂ ਰਾਜ਼ੀ ਅਸੀਂ ਨੀ ਤੱਕਣੀ ਚਾਲ ਤੇਰੀ ਨਾ ਤੇਰੀ ਸ਼ਰਾਰਤ ਬਾਜ਼ੀ ਅੱਜ ਸਾਡੀ ਗੱਲ ਮੰਨ ਕੇ ਜਾ ਜ਼ਰਾ ਚੜ ਕੇ ਢਾਬ ਤੇ ਵੇਖੀ ਸ਼ਾਇਦ ਮੇਰਾ ਸਰਤਾਜ ਦੱਸੇ ਜ਼ਰਾ ਖੜ ਕੇ ਢਾਬ ਤੇ ਵੇਖੀ ਤੇ ਦੱਸੀ ਕਦੋਂ ਆਊਗਾ ਉਹ ਦੱਸੀ ਕਦੋਂ ਆਊਗਾ ਹਜ਼ਾਰੇ ਵਾਲਾ ਮੁੰਡਾ ਸੀਨੇ ਨਾਲ ਲਾਊਗਾ ਹਜ਼ਾਰੇ ਵਾਲਾ ਮੁੰਡਾ ਦੱਸੀ ਕਦੋਂ ਆਊਗਾ ਹਜ਼ਾਰੇ ਵਾਲਾ ਮੁੰਡਾ ਸੀਨੇ ਨਾਲ ਲਾਊਗਾ ਹਜ਼ਾਰੇ ਵਾਲਾ ਮੁੰਡਾ ਸਕੀਏ ਨੀ ਵਾਲਾ ਨਾਲ ਲੱਗੀਏ ਨੀ ਹਗਤ ਦੇ ਪਰ ਕਸੋਬਲ ਖਾਂਦੇ ਆਵੇ ਕਲੇ ਦੀ ਤਬੀਤੀਏ ਨੀ ਉਹ ਚੁੱਪ ਚੁਪੀਤੀਏ ਨੀ ਹੋਏ ਦੱਸੀ ਕਦੋਂ ਆਊਗਾ ਹਜ਼ਾਰੇ ਵਾਲਾ ਮੁੰਡਾ ਸੀਨੇ ਨਾਲ ਲਾਊਗਾ ਹਜ਼ਾਰੇ ਵਾਲਾ ਚਾ ਰਹੇ ਨੀ ਜੀਣ ਦਿੰਦੇ ਉਪਰੋਂ ਉਸਦੇ ਰਾਹ ਰਹੇ ਨੀ ਜੀਣ ਦਿੰਦੇ ਉਸਨੇ ਜੇਕਰ ਲਾਇਆ ਤੋੜ ਚੜਾਵੇ ਵੀ ਇੰਨਾ ਚਿਰ ਕਿਉਂ ਲਾਇਆ ਤੇਰਾ ਪਾਵੇ ਵੀ ਉਹ ਇਸ਼ਕ ਲੜਾ ਕੇ ਡਰਨਾ ਵੀ ਗੁਸਤਾਖੀ ਏ ਪਰ ਬੇਮਤਲਬ ਦੁੱਖ ਜਰਨਾ ਵੀ ਗੁਸਤਾਖੀ ਏ ਬੇਮਤਲਬ ਦੁੱਖ ਜਰਨਾ ਵੀ ਗੁਸਤਾਖੀ ਏ ਸੁਖੀ ਸਾ
ਜਾਂਦੀ ਸ਼ੌਕ ਸ਼ੌਕ ਵਿੱਚ ਰੋਗ ਕੋ ਲੈਣੇ ਲਾ ਬੈਠੇ ਰੋਗ ਕੋ ਲੈਣੇ ਲਾ ਬੈਠੇ ਅੱਲੜ ਉਮਰ ਨਿਆਣੀ ਦੇ ਵਿੱਚ ਉਮਰਾਂ ਦਾ ਤੇਲਾ ਬੈਠੇ ਉਮਰਾਂ ਦਾ ਤੇਲਾ ਬੈਠੇ ਨੀ ਕਦੋਂ ਆਊਗਾ ਹਜ਼ਾਰੇ ਵਾਲਾ ਮੁੰਡਾ ਸੀਨੇ ਨਾਲ ਲਾਊਗਾ ਹਜ਼ਾਰੇ ਵਾਲਾ ਮੁੰਡਾ ਖੁਦਾ ਨੇ ਜਿਗਰਾ ਰੱਖੀ ਡੋਲੀ ਨਾ ਆਖਿਰ ਨੂੰ ਵਸਲ ਤਾਂ ਹੋਣੇ ਬਸ ਚੁੱਪ ਕਰ ਜਾ ਬੋਲੀ ਨਾ ਆਖਿਰ ਨੂੰ ਵਸਲ ਤਾਂ ਹੋਣੇ ਬਸ ਚੁੱਪ ਕਰ ਜਾ ਬੋਲੀ ਨਾ ਪਰ ਮੈਂ ਤਾਂ ਰੱਬ ਨੂੰ ਕਹਿਤਾ ਮੇਰਾ ਮਾਇਆ ਹੁਣੇ ਮਿਲਾਵੋ ਸਾਨੂੰ ਉਸ ਬਿਨ ਸਮਝ ਨੀ ਆਉਂਦਾ ਤੁਸੀਂ ਸਾਨੂੰ ਨਾ ਸਮਝਾਵੋ ਗੱਲ ਸੁਣਨੀ ਤੇਜ਼ ਹਵਾਏ ਰਮਜ਼ ਕਿਤੇ ਬੋਲੀ ਨਾ ਸਾਡੇ ਵਸਲ ਦੀ ਆਸ ਦੀ ਖੁਸ਼ਬੂ ਇਸ ਜੰਗਲ ਵਿੱਚ ਕੋਲੀ ਨਾ ਸਾਡੇ ਵਸਲ ਦੀ ਆਸ ਦੀ ਖੁਸ਼ਬੂ ਇਸ ਜੰਗਲ ਵਿੱਚ ਕੋਲੀ ਨਾ ਇੱਕ ਦਰੇ ਸਰਤਾਜ ਸਤਿੰਦਰ ਸਾਡੇ ਪਿੰਡ ਨੂੰ ਆਵੇ ਸਾਡੇ ਪਿੰਡ ਨੂੰ ਆਵੇ ਬਾਹੋਂ ਪਕੜ ਬਿਠਾਵਾਂ ਨੀ ਮੈਂ ਵੇਖਾਂ ਤੇ ਉਹ ਗਾਵੇ ਵੇਖਾਂ ਤੇ ਉਹ ਗਾਵੇ ਸਾਡਾ ਗੀਤ ਗਾਊਗਾ ਉਹ ਸਾਡਾ ਗੀਤ ਗਾਊਗਾ ਹਜ਼ਾਰੇ ਵਾਲਾ ਮੁੰਡਾ ਦੱਸੀ ਕਦੋਂ ਆਊਗਾ ਹਜ਼ਾਰੇ ਵਾਲਾ ਮੁੰਡਾ ਸੀਨੇ ਨਾਲ ਲਾਊਗਾ ਹਜ਼ਾਰੇ ਵਾਲਾ ਮੁੰਡਾ
ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਮੈਂ ਕੇਵਲ 45 ਦਿਨਾਂ ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ
ਸੀਕਰੇਟ ਡ੍ਰੌਪਸ
ਜੀ ਹਾਂ ਮੇਰੇ ਸੀਕਰੇਟ ਡ੍ਰੌਪਸ ਹਨ 1-2-3 ਡਾਇਟ ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 04-12-292-3080 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਬਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04-12-292-30
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ ਬਹੁਤ ਕੁਝ ਕਰ ਚੁੱਕੇ ਹਾਂ ਬਹੁਤ ਕੁਝ ਕਰਨਾ ਅਜੇ ਬਾਕੀ ਹੈ ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੌਂਸਰ ਕਰੋ ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਆਸਟ੍ਰੇਲੀਆ ਵਿੱਚ ਫੈਮਿਲੀ ਲਾਅ ਸੰਬੰਧੀ ਆਪਣੀ ਕਿਸੇ ਵੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜਿਊਰਿਸ ਆਸਟ੍ਰੇਲੀਆ ਲਾਇਰਸ ਨੂੰ ਡੋਮੈਸਟਿਕ ਵਾਇਲੈਂਸ ਜਾਇਦਾਦ ਸੰਬੰਧੀ ਝਗੜੇ ਬੱਚਿਆਂ ਦੇ ਹੱਕ ਜਾਂ ਹੋਰ ਕਿਸੇ ਵੀ ਕਿਸਮ ਦੀਆਂ ਪਰਿਵਾਰਕ ਸਮੱਸਿਆਵਾਂ ਸੰਬੰਧੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ ਫੋਨ ਨੰਬਰ 02-9687-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ ਜਿਊਰਿਸ ਆਸਟ੍ਰੇਲੀਆ .com.au ਇਹ ਆਸਟ੍ਰੇਲੀਆ ਭਰ ਚ ਆਪਣੀਆਂ ਸੇਵਾਵਾਂ ਦਿੰਦੇ ਨੇ। ਮੋਰਿੰਡਾ ਮੋਟਰਸ ਪੈਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੀ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲਿਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387590629।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀ ਗੱਲ ਪ੍ਰੋਗਰਾਮ ਦੇ ਦੂਸਰੇ ਹਿੱਸੇ ਦੇ ਵਿਚ ਤੁਹਾਡਾ ਬੜਾ ਹੀ ਹਾਰਦਿਕ ਸਵਾਗਤ ਕਰਦੇ ਹਾਂ। ਜਿਹੜੇ ਸੱਜਣ ਹੁਣੇ ਹੁਣੇ ਜੁਆਇਨ ਇਨ ਕਰ ਰਹੇ ਨੇ, ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ, ਕੌਫ ਸਾਰਬਰ ਸਟੂਡੀਓ ਤੋਂ। ਅਮਰੀਕ ਫਲੋਰਾ ਮੇਰੇ ਨਾਲ ਜੁੜੇ ਹੋਏ ਨੇ ਸਿਡਨੀ ਤੋਂ। ਦੋਨੋਂ ਰਲ ਕੇ ਦਿਲ ਵਾਲੀਆਂ ਗੱਲਾਂ ਸਾਂਝੀਆਂ ਕਰ ਰਹੇ ਹਾਂ, ਆਪਣੀਆਂ ਤੇ ਤੁਹਾਡੀਆਂ, ਤੇ ਇਨ੍ਹਾਂ ਗੱਲਾਂ ਦੇ ਵਿਚੋਂ ਗਿਆਨ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ, ਕੁਛ ਨਾ ਕੁਛ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਬਹੁਤ ਸਾਰੇ ਸੱਜਣ ਮਿੱਤਰ ਸਾਂਝਾਂ ਪਾ ਰਹੇ ਨੇ। ਸੋ ਅਮਰੀਕ ਜੀ, ਪ੍ਰੋਗਰਾਮ ਦੇ ਵਿਚ ਕੁਛ ਸੂਚਨਾਵਾਂ ਪਹਿਲਾਂ ਦੇ ਦਈਏ, ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਚੱਲੀਏ। 22 ਤਰੀਕ ਨੂੰ ਜੀ ਬ੍ਰਿਸਬਨ ਦੇ ਵਿਚ ਇਕ ਬੜਾ ਹੀ ਵਧੀਆ ਸੈਮੀਨਾਰ ਸ਼ੁਰੂ ਹੋ ਰਿਹਾ ਤੇ ਜਸਪਾਲ ਸਿੰਘ ਸੰਧੂ ਹੁਣਾਂ ਨਾਲ ਕੱਲ ਨੂੰ ਗੱਲਬਾਤ ਕਰਾਂਗੇ। ਪਰ ਇਹ ਸੈਮੀਨਾਰ ਦੀ ਜਿਹੜੀ ਖਾਸੀਅਤ ਇਹ ਹੈ ਕਿ ਅਮਰੀਕ ਜੀ ਕਿ ਅਕਸਰ ਅਸੀਂ ਆਪਣਾ ਸਾਰਾ ਦੇਖੋ ਕੰਮ ਕਾਰ ਕਰਦੇ ਰਹਿੰਦੇ ਹਾਂ, ਘਰ ਬਣਾਉਂਦੇ ਰਹਿੰਦੇ ਹਾਂ, ਧੀਆਂ ਪੁੱਤਰਾਂ ਦੀ ਖਾਤਰ ਬਹੁਤ ਕੁਝ ਕਰਦੇ ਰਹਿੰਦੇ ਹਾਂ, ਪਰ ਅਕਸਰ ਅਸੀਂ ਫੇਲ ਹੋ ਜਾਈਦਾ ਸਕਸੈਸ਼ਨ ਪਲਾਨ ਬਣਾਉਣ ਦੇ ਵਿਚ ਕਿ ਜਦੋਂ ਅਸੀਂ ਉਹ ਪਾਸ ਆਨ ਕਰਨਾ ਆਪਣੇ ਧੀਆਂ ਪੁੱਤਰਾਂ ਨੂੰ ਕਿੱਦਾਂ ਪਾਸ ਆਨ ਕਰਨਾ।
ਬਹੁਤ ਵਧੀਆ, ਇਹ ਬਹੁਤ ਵਧੀਆ ਪੁਆਇੰਟ ਆ।
ਹਾਂਜੀ,
ਜਿਹੜੇ ਕਿ ਸਾਡੇ ਵਰਗੇ ਲੋਕਾਂ ਨੂੰ ਵੀ ਇਸ ਵੇਲੇ ਸੋਚਣ ਤੇ ਮਜਬੂਰ ਹੋਏ ਆ, ਵੈਸੇ ਜਿੰਨੀ ਛੇਤੀ ਹੋ ਸਕੇ ਨਾ
ਜੀ
ਇਹ ਕਰ ਲੈਣਾ ਚਾਹੀਦਾ
ਜੀ। ਵੈਸੇ ਇਸ ਸਬੰਧ ਦੇ ਵਿਚ ਹੋਰ ਜਾਣਕਾਰੀ ਦੇਣ ਲਈ ਕੀ ਕਰਨਾ ਬਣਦਾ ਆ, ਕੀ ਪ੍ਰੋਸੀਜਰ ਕਰਨੇ ਬਣਦੇ, ਇਹ ਸੈਮੀਨਾਰ ਹੋ ਰਿਹਾ ਔਰ ਇਸ ਦੀ ਅਸੀਂ ਨਾ ਕੋਸ਼ਿਸ਼ ਕਰਾਂਗੇ ਕਿ ਰਿਕਾਰਡਿੰਗ ਕਰਕੇ ਆਪਾਂ ਰੇਡੀਓ ਤੇ ਵੀ ਲਾਈਏ ਤੇ ਕੱਲ ਜਸਪਾਲ ਸਿੰਘ ਸੰਧੂ ਹੁਣਾਂ ਨੂੰ ਵੀ ਬੁਲਾਈਏ, ਇਸ ਦੇ ਬਾਰੇ ਜਾਣਕਾਰੀਆਂ ਲਈਏ। ਬ੍ਰਿਸਬਨ ਇਲਾਕੇ ਦੇ ਵਿਚ ਇਹ ਹੋ ਰਿਹਾ, ਸੋ ਸਾਰੇ ਬ੍ਰਿਸਬਨ ਵਾਲਿਆਂ ਨੂੰ ਬੇਨਤੀ ਹੈ ਕਿ ਅਗਰ ਉਹ ਜਾਣਾ ਚਾਹੁੰਦੇ ਆ ਤਾਂ ਉਸ ਦੀ ਜਾਣਕਾਰੀ ਅਸੀਂ ਕੱਲ ਨੂੰ ਵੀ ਦੇਵਾਂਗੇ ਤੇ ਉਹ ਸਾਨੂੰ ਵੀ ਪੁੱਛ ਸਕਦੇ ਨੇ, ਜਸਪਾਲ ਸੰਧੂ ਹੁਣਾਂ ਨੂੰ ਵੀ ਪੁੱਛ ਸਕਦੇ ਨੇ। ਤੇ ਇਹ ਬੜਾ ਅਤ ਜ਼ਰੂਰੀ ਹੈ। ਇਸ ਦੇ ਵਿਚ ਕਈ ਵਾਰੀ ਇਸ ਤਰ੍ਹਾਂ ਹੁੰਦੇ ਕਿ ਹੁਣ ਇਕ ਦੋ ਮੌਤਾਂ ਇੱਥੇ ਹੋਈਆਂ ਨੇ ਇੰਡੀਆ ਦੇ ਵਿਚ ਹਨਾ, ਤੇ ਇੱਥੋਂ ਗਏ ਹੋਏ ਸੀ ਤੇ ਉਨ੍ਹਾਂ ਦੇ ਬਾਅਦ ਕੀ ਕਰਨਾ ਆ, ਕੀ ਪ੍ਰੋਸੀਜਰ ਹੈ, ਵਸੀਤਾਂ ਦਾ ਕੀ ਚੱਕਰ ਹੈ ਤੇ ਤੁਹਾਡੀਆਂ ਕੀ ਓਬਲੀਗੇਸ਼ਨਸ ਬਣਦੀਆਂ ਨੇ, ਤੁਹਾਡੇ ਕਈ ਵਾਰੀ ਬਿਜ਼ਨਸ ਵੀ ਸ਼ਟ ਡਾਊਨ ਹੋ ਜਾਂਦੇ ਨੇ
ਹਨਾ,
ਕਿਉਂਕਿ ਤੁਹਾਡੇ ਕੋਲ ਕੋਈ ਅਥਾਰਟੀ ਨਹੀਂ ਹੁੰਦੀ, ਉਹ ਤੋਂ ਬਾਅਦ ਮਤਲਬ ਅਚਾਨਕ ਅਗਰ ਕੋਈ ਅਨਫੋਰਚੁਨੇਟ ਘਟਨਾ ਵਾਪਰਦੀ ਆ ਮੌਤ ਵਰਗੀ ਹਨਾ। ਸੋ ਇਹ ਜਿਹੜੇ ਸਾਰੇ ਆ ਪਲਾਨ ਇਹ ਪੂਰੇ ਰੱਖੇ ਹੋਣੇ ਚਾਹੀਦੇ ਅਗਰ ਅਸੀਂ ਇੰਨੇ ਹੁਣ ਜਾਇਦਾਦਾਂ ਬਣਾਉਣੇ ਆ, ਘਰ ਬਣਾਉਣੇ ਆ, ਤਾਂ ਇਨ੍ਹਾਂ ਨੂੰ ਸਾਂਭ ਸੰਭਾਲ ਦੇ ਲਈ ਵੀ ਆਪਾਂ ਨੂੰ ਪੂਰੇ ਪੈਰਵਾਈ ਕਰਨੀ ਚਾਹੀਦੀ। ਸੋ ਇਸ ਸਬੰਧੀ ਜਿਹੜਾ ਸੈਮੀਨਾਰ 22 ਤਰੀਕ ਨੂੰ ਹੋ ਰਿਹਾ ਬ੍ਰਿਸਬਨ ਚ, ਤੇ
ਹੋਰ ਬੜੀ ਬੜੀਆਂ ਗਤੀਵਿਧੀਆਂ ਹੋ ਰਹੀਆਂ ਨੇ, ਉਹਨਾਂ ਦੀ ਵੀ ਜਾਣਕਾਰੀ ਦੇਵਾਂਗੇ। ਤੇ 19 ਤਰੀਕ ਨੂੰ ਜਾਣੀ ਕਿ ਕੱਲ ਨੂੰ ਐਡਲੇਡ ਦੇ ਵਿਚ ਨਾਟਕ ਹੋ ਰਿਹਾ ਚੰਦਨ ਦੇ ਓਹਲੇ, ਤੇ ਉਸ ਦੇ ਵੀ ਤਕਰੀਬਨ 350 ਟਿਕਟਾਂ ਨੇ, ਮੋਸਟਲੀ ਉਨ੍ਹਾਂ ਵਿਚ ਵਿਕ ਚੁੱਕੀਆਂ ਨੇ, ਪਰ ਫਿਰ ਵੀ ਅਗਰ ਐਡਲੇਡ ਇਲਾਕੇ ਚ ਰਹਿੰਦੇ ਹੋ ਤਾਂ ਜ਼ਰੂਰ ਤੁਸੀਂ ਜਾ ਸਕਦੇ ਹੋ। ਇਸ ਦੀ ਸਾਰੀ ਜਾਣਕਾਰੀ ਹਰਮਨ ਰੇਡੀਓ ਦੇ ਫੈਨ ਪੇਜ ਤੇ ਉਤੇ ਉਪਲਬਧ ਹੈ ਜੀ। ਤੇ ਬਾਕੀ ਪੰਜਾਬੀ ਅਖਬਾਰ ਵੀ ਆ ਚੁੱਕਾ ਜੀ, ਉਹ ਵੀ ਆਨਲਾਈਨ ਤੁਸੀਂ ਪੜ ਸਕਦੇ ਹੋ punjabiakhbar.com ਦੇ ਉੱਤੇ। ਤੇ ਇਕ ਜਿਹੜਾ ਆਰਟੀਕਲ ਹੁਣੇ ਹੁਣੇ ਦਲਜੀਤ ਸਿੰਘ ਮਹਿਤਾ ਚੌਕ ਹੁਣਾਂ ਨੇ ਸਾਡੇ ਲਈ ਭੇਜਿਆ ਸੀਗਾ, ਜਿਸ ਦੀ ਹਰਵੰਤ ਸਿੰਘ ਹੁਣਾਂ ਨੂੰ ਵੀ ਸਤਿਕਾਰਯੋਗ ਸਾਡੇ ਸੱਜਣ ਇੰਡੀਆ ਤੋਂ ਸੁਣਦੇ ਨੇ, ਉਨ੍ਹਾਂ ਨੂੰ ਇਹ ਆਰਟੀਕਲ ਭੇਜ ਦਿੱਤਾ ਗਿਆ। ਪਰ ਇਹੀ ਆਰਟੀਕਲ ਮੈਂ ਹਰਮਨ ਰੇਡੀਓ ਦੇ ਜਿਹੜਾ ਟੈਲੀਗ੍ਰਾਮ ਦਾ ਇਨਫੋ ਚੈਨਲ ਹੈ ਉਸ ਦੇ ਵਿਚ ਵੀ ਸ਼ੇਅਰ ਕੀਤਾ ਹੈ। ਸੋ ਸਾਰੇ ਸੱਜਣ ਜਿਹੜੇ ਸਾਡੇ ਹਰਮਨ ਇਨਫੋ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ, ਤਕਰੀਬਨ 300-400 ਸੱਜਣ ਨੇ, ਉਹ ਇੱਥੇ ਇਹ ਆਰਟੀਕਲ ਪੜ ਸਕਦੇ ਨੇ, ਜਿਸ ਦੇ ਵਿਚ ਜਿਹੜੀਆਂ ਇਸ ਦਾ ਸਿਰਲੇਖ ਹੈਗਾ ਜੀ, ਜਿਨ੍ਹਾਂ ਸਿੰਘਾਂ ਨੇ ਬੰਦ ਕਟਵਾਏ ਪਰ ਧਰਮ ਨਹੀਂ ਹਾਰਿਆ, ਉਸ ਦੇ ਵਿਚ ਪੁੱਠੀਆਂ ਖੱਲਾਂ ਲਹਾਉਣ ਬਾਰੇ ਵੀ ਜ਼ਿਕਰ ਹੈ। ਸੋ ਇਹ ਆਰਟੀਕਲ ਤੁਸੀਂ ਹਰਮਨ ਰੇਡੀਓ ਇਨਫੋ ਚੈਨਲ ਦੇ ਵਿਚ ਜਾ ਕੇ ਪੜ ਸਕਦੇ ਹੋ ਟੈਲੀਗ੍ਰਾਮ ਰਾਹੀਂ, ਤੇ ਟੈਲੀਗ੍ਰਾਮ ਤੁਸੀਂ ਜੁਆਇਨ ਕਰੋ ਜੀ, ਬੜਾ ਵਧੀਆ ਪਲੇਟਫਾਰਮ ਹੈ। ਤੇ ਅਮਰੀਕ ਜੀ, ਪਹਿਲਾਂ ਆਪਾਂ ਸੱਜਣਾ ਮਿੱਤਰਾਂ ਦੇ ਸੁਨੇਹੇ ਲੈਣੇ ਆ ਜੀ। ਤੇ ਮਹਿੰਦਰ ਸਿੰਘ ਹੰਸ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਨੇ ਕਿ ਬਹੁਤ ਗੁੱਡ ਗੇਮ ਸੀ ਜੀ ਹਾਕੀ ਦੇ ਮੈਚ ਦੀ, ਤੇ ਆਸਟ੍ਰੇਲੀਆ ਵਾਲੇ, ਪਰ ਸਟਿਲ ਇੰਡੀਆ ਗੈਟ ਸਿਲਵਰ ਆਫਟਰ ਲੌਂਗ ਟਾਈਮ। ਤੇ ਬਾਕੀ ਕਹਿੰਦੇ ਕਿ ਮੈਚ ਬਹੁਤ ਇੰਟਰਸਟਿੰਗ ਸੀ ਤੇ ਪੈਨਲਟੀਆਂ ਤੱਕ ਪਹੁੰਚਿਆ ਤੇ ਉਨ੍ਹਾਂ ਨੇ ਸਿਲਵਰ ਮੈਚ ਜਿੱਤਿਆ। ਤੇ ਕਹਿੰਦੇ ਗਿਆਨੀ ਜੀ ਕਦੋਂ ਆ ਰਹੇ ਨੇ, ਗਿਆਨੀ ਜੀ ਨੂੰ ਬੜੀ ਛੇਤੀ ਆਪਾਂ ਲਵਾਂਗੇ ਜੀ ਪ੍ਰੋਗਰਾਮ ਦੇ ਵਿਚ। ਤੇ ਹੋਰ ਸੱਜਣ ਵੀ ਸਾਡੇ ਨਾਲ ਜੁੜ ਰਹੇ ਨੇ ਜਿਨ੍ਹਾਂ ਨੇ ਮਤਲਬ ਗੱਲਬਾਤ ਸਾਡੇ ਨਾਲ ਸਾਂਝੀ ਕੀਤੀ ਸੀ ਜੀ। ਜੱਜ ਵੀਰ ਹੋਣਾ ਨੇ, ਸਤਿ ਸ੍ਰੀ ਅਕਾਲ ਬੁਲਾਈ ਹੈ। ਇੰਡੀਆ ਪਲੇਡ ਵੈਲ ਐਂਡ ਲੋਸਟ ਇਨ ਫਾਈਨਲ ਥਰੂ ਪੈਨਲਟੀਜ਼ 3-1। ਹਾਂਜੀ ਸਤਿ ਸ੍ਰੀ ਅਕਾਲ ਜੀ ਸੱਜਵੀਰ ਜੀ, ਬੜਾ ਚੰਗਾ ਲੱਗਾ ਤੁਹਾਨੂੰ ਗ੍ਰਿਫਤ ਦੇ ਵਿਚ ਮਿਲ ਕੇ। ਤੇ ਗਰੇਵਾਲ ਸਾਹਿਬ ਸਾਡੇ ਸਤਿਕਾਰਯੋਗ ਵੱਡੇ ਵੀਰ ਹਾਂਗਕਾਂਗ ਤੋਂ ਜੁੜੇ ਨੇ, ਹੈਵ ਅ ਗ੍ਰੇਟ ਵੀਕਐਂਡ। ਬਹੁਤ ਬਹੁਤ ਸ਼ੁਕਰੀਆ ਵੀਰ ਜੀ, ਤੇ ਤੁਹਾਨੂੰ ਵੀ ਸੇਮ ਟੂ ਯੂ, ਤੇ ਉਮੀਦ ਰੱਖਦੇ ਹਾਂ ਤੁਸੀਂ ਤੰਦਰੁਸਤ ਹੋਵੋਗੇ। ਤੇ ਇਕ ਨਾ ਅਮਰੀਕ ਜੀ, ਇਕ ਬੱਚੇ ਦੀ ਮੌਤ ਹੋਈ ਸੀਗੀ ਪਿਛਲੇ ਹਫ਼ਤੇ ਏਕਮ ਐਡਲੇਡ ਦੇ ਵਿਚ, ਤੇ ਉਸ ਨੂੰ ਵੀ ਅਸੀਂ ਸ਼ਰਧਾਂਜਲੀ ਭੇਟ ਕਰਦੇ ਹਾਂ, ਸਾਡੇ ਸਰੋਤੇ ਨੇ ਕਿਹਾ। ਤੇ ਪਰ ਇਸ ਦੇ ਬਾਰੇ ਵੀ ਥੋੜੀ ਜਿਹੀ ਗੱਲਬਾਤ ਕਰਨੀ ਬਣਦੀ ਹੈ ਕਿ ਇਹ ਬੱਚਾ ਜਦੋਂ ਦਾਖਲ ਕਰਾਇਆ ਗਿਆ ਵੁਮੈਨਸ ਐਂਡ ਚਿਲਡਰਨ ਹਾਸਪਿਟਲ ਐਡਲੇਡ ਦੇ ਵਿਚ, ਤੇ ਹੁਣ ਗੱਲਾਂ ਸਾਹਮਣੇ ਨਿਕਲ ਕੇ ਇਹ ਆ ਰਹੀਆਂ ਕਿ ਡਾਕਟਰਾਂ ਦੀ ਅਣਗਹਿਲੀ ਕਰਕੇ ਇਸ ਬੱਚੇ ਦੀ ਮੌਤ ਹੋਈ ਹੈ, ਤੇ ਹੋਣੀ ਨਹੀਂ ਸੀ ਚਾਹੀਦੀ। ਤੇ ਬੱਚਾ ਨਮੋਨੀਆ ਤੋਂ ਪ੍ਰਭਾਵਿਤ ਹੋ ਕੇ ਇਸ ਦੀ ਮੌਤ ਹੋਈ ਹੈ, ਤੇ ਉਸ ਨੂੰ ਸਮੇਂ ਸਿਰ ਇਸ ਬਿਮਾਰੀ ਨੂੰ ਫੜਿਆ ਨਹੀਂ ਗਿਆ। ਪਰ ਕੁੱਲ ਮਿਲਾ ਕੇ ਨੈਗਲੀਜੈਂਸ ਤਾਂ ਹੋ ਜਾਂਦੀ ਹੈ, ਕਿਤੇ ਨਾ ਕਿਤੇ ਤਾਂ ਹੋ ਜਾਂਦੀ ਹੈ, ਜਿੱਥੇ ਹਿਊਮਨ ਫੈਕਟਰ ਆ ਜਾਂਦਾ ਜੀ ਉੱਥੇ ਹੋ ਜਾਂਦੀ ਹੈ। ਪਰ ਅਨੇਕਾਂ ਹੀ ਮਤਲਬ ਇਹੋ ਜਿਹੇ ਚਾਂਸ, ਇਹੋ ਜਿਹੇ ਕੇਸ ਨੇ, ਮਤਲਬ ਕਹਿ ਲੋ ਕਿ 95% ਜਿੱਥੇ ਕਿ ਬਹੁਤ ਜ਼ਿਆਦਾ ਮੁਸਤੈਦੀ ਵਰਤੀ ਜਾਂਦੀ ਹੈ, ਬਹੁਤ ਆਲਾ ਦਰਜੇ ਦੀ ਕੇਅਰ ਆਸਟ੍ਰੇਲੀਆ ਦੇ ਹਸਪਤਾਲਾਂ ਦੇ ਵਿਚ ਦਿੱਤੀ ਜਾਂਦੀ ਹੈ। ਮੈਂ ਉਸਦਾ ਤਸਮਦੀਦ ਗਵਾਹ ਹਾਂ, ਮੈਨੂੰ ਆਪ ਖੁਦ ਨੂੰ ਮੇਰੀ ਬੜੀ ਦੇਖਭਾਲ ਕੀਤੀ ਗਈ ਹੈ ਪਿਛਲੇ 4-5 ਸਾਲ ਦੇ ਵਿਚ। ਇੱਦਾਂ ਕਹਿ ਲੋ ਅਮਰੀਕ ਜੀ ਕਿ ਮੇਰੇ ਤੇ ਬਹੁਤ ਪੈਸਾ ਖਰਚਿਆ ਸਰਕਾਰ ਨੇ,
ਜਿਹੜਾ ਅਸੀਂ ਪੈਸਾ ਪਾਉਣੇ ਆ ਨਾ ਉਹ ਫਿਰ
ਜੀ
ਸ਼ੁਰੂ ਗੱਲ ਹੋਈ ਸੀ ਨਾ, ਅਸੀਂ ਪੈਸਾ ਪਾ ਕੇ ਹਸਪਤਾਲ ਚਲਾਉਣੇ
ਆ ਜੀ ਜੀ ਜੀ। ਤੇ ਉਹ ਹੁਣ ਜਿਹੜੀ ਇਹ ਘਟਨਾ ਆ ਏਕਮ ਦੇ ਮੌਤ ਦੀ, ਇਹ ਮਤਲਬ ਕਾਫੀ ਮਤਲਬ ਦਰਦਨਾਕ ਹੈ। ਸਾਡੇ ਸਰਕਲ ਦੇ ਵਿਚ, ਫਰੈਂਡ ਸਰਕਲ ਦੇ ਵਿਚ ਸਾਡੇ ਬਹੁਤ ਹੀ ਕਲੋਜ਼ ਇਕ ਸਾਡੇ ਆਂਟੀ ਲੱਗਦੇ ਸਨ, ਉਨ੍ਹਾਂ ਦੀ ਵੀ ਹਸਪਤਾਲ ਦੇ ਵਿਚ ਮੌਤ ਹੋਈ ਸੀ, ਤੇ ਉਸ ਦੇ ਵਿਚ ਵੀ ਕੀ ਕਿ ਸਮੇਂ ਸਿਰ ਉਹ ਬਿਮਾਰੀ ਫੜੀ ਨਹੀਂ ਗਈ, ਬਾਅਦ ਦੇ ਵਿਚੋਂ ਪਤਾ ਲੱਗਿਆ। ਸੋ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਨੇ, ਤੇ ਪਰ ਅਸੀਂ ਫਿਰ ਵੀ ਸਿੰਪਥੀ ਸਾਡੀ ਹੈ ਏਕਮ ਤੇ ਉਨ੍ਹਾਂ ਦੇ ਪਰਿਵਾਰ ਦੇ ਲਈ, ਤੇ ਰੱਬ ਭਲੀ ਕਰੇ ਜੀ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਤੇ ਕੁਲਵਿੰਦਰ ਸਿੰਘ ਗੋਲਡ ਕੋਸਟ ਤੋਂ ਸਾਡੇ ਨਾਲ ਜੁੜੇ ਨੇ, ਤੇ ਸਤਿ ਸ੍ਰੀ ਅਕਾਲ ਬੁਲਾਈ ਹੈ। ਤੇ ਉਨ੍ਹਾਂ ਨੇ ਜਿਹੜਾ ਲੇਖ ਮੈਂ ਲਿਖਿਆ ਜੀ ਦੀਵਾ ਬਲੇ ਅੰਧੇਰਾ ਜਾਏ, ਉਸ ਦੀ ਸ਼ਲਾਘਾ ਕੀਤੀ ਹੈ, ਤੇ ਕਹਿੰਦੇ ਵਾਹਿਗੁਰੂ ਹਨੇਰਾ ਪਲੱਸ ਚਾਨਣ, ਹਨੇਰੇ ਉੱਤੇ ਕਾਬੂ ਪਾਉਣ ਲਈ ਗਿਆਨ ਦਾ ਦੀਵਾ ਜਗਾਉਣਾ ਜ਼ਰੂਰੀ ਹੈ। ਧੰਨਵਾਦ ਜੀ। ਕਿਤੇ ਆਉਣ ਵਾਲੇ ਸਮੇਂ ਦੇ ਵਿਚ ਵਾਹਿਗੁਰੂ ਤੇ ਵੀ ਲੇਖ ਲਿਖਾਂਗੇ ਜੀ, ਤੇ ਵਾਹਿਗੁਰੂ ਦੇ ਬਾਰੇ ਵੀ ਦੱਸਾਂਗੇ ਕਿ ਵਾਹਿਗੁਰੂ ਕੀ ਹਸਤੀ ਹੈ ਤੇ ਜਿੰਨੀ ਕੁ ਸਾਨੂੰ ਸਮਝ ਆਈ ਹੈ। ਔਰ ਭੁਪਿੰਦਰ ਸਿੰਘ ਸੋਨੀ ਸਰਾਏ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਜੀ, ਕਹਿੰਦੇ ਬੜੀਆ ਪ੍ਰੋਗਰਾਮ ਚੱਲ ਰਿਹਾ। ਸੋ ਸ਼ੁਕਰੀਆ ਜੀ, ਜੀ ਆਇਆਂ ਨੂੰ ਤੁਹਾਡਾ ਪ੍ਰੋਗਰਾਮ ਦੇ ਵਿਚ। ਔਰ ਅਮਰੀਕ ਜੀ, ਪੋਲੀਟੀਕਲ ਗੱਲਾਂ ਬਾਅਦ ਚੋਂ ਕਰਦੇ ਹਾਂ, ਹੋਰ ਸੱਜਣ ਮਿੱਤਰ ਉਹਨਾਂ ਦੇ ਮੈਸੇਜ ਲੈ ਲੈਣੇ। ਜਗਤਾਰ ਗਿੱਲ ਸਾਡੇ ਨਾਲ ਜੁੜੇ ਨੇ ਜੀ, ਤੇ ਉਹਨਾਂ ਨੇ ਵੀ ਚੈਂਪੀਅਨ ਟਰਾਫੀ ਦੀ ਗੱਲ ਕੀਤੀ ਹੈ ਤੇ ਫਾਈਨਲ ਚ ਪਹੁੰਚ ਕੇ ਇਤਿਹਾਸ ਕਾਇਮ ਕੀਤਾ, ਕਿਉਂਕਿ 30 ਸਾਲ ਬਾਅਦ ਸ਼ਾਇਦ ਪਹਿਲੀ ਵਾਰੀ ਚੈਂਪੀਅਨ ਟਰਾਫੀ ਦੇ ਵਿਚ ਪੁੱਜੇ ਸਨ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜਗਤਾਰ ਜੀ। ਤੇ ਅਮਨਦੀਪ ਸਿੰਘ ਮੇਰੇ ਹੀ ਸਰਨਾਮੀਆਂ ਜੁੜੇ ਨੇ ਜੀ, ਉਹਨਾਂ ਨੇ ਇੱਕ ਤਾਂ ਕਮਾਲ ਹੀ ਕਰਤੀ ਹੈ, ਗਾਂ ਚੋ ਰਿਹਾ ਜੀ ਰੱਸੀ ਜਾਂ ਲੱਤਾਂ ਨੂੰ ਬੰਨ ਕੇ, ਤੇ ਹੈਡਫੋਨ ਲਾਏ ਨੇ ਤੇ ਜਿਹੜੀਆਂ ਰੱਸੀ ਨਾਲ ਲੱਤਾਂ ਬੰਨੀਆਂ ਉਹਦੇ ਵਿਚ ਫੋਨ ਫਸਾਇਆ ਹੋਇਆ ਤੇ ਨਾਲ ਗਾਣੇ ਸੁਣ ਰਹੇ ਤੇ ਨਾਲ ਗਾਂ ਚੋ ਹੋ ਰਹੀ ਹੈ। ਸੋ ਇਹ ਨਵੀਂ ਟੈਕਨੋਲੋਜੀ ਤੇ ਗੁਰਪ੍ਰੀਤ ਮਿਊਜ਼ਿਕ ਥੈਰੇਪੀ, ਹਾਂਜੀ ਇਹ ਇਹ ਹੈਡਫੋਨ ਜੇ ਗਾਂ ਦੇ ਕੰਨਾਂ ਚ ਲਾ ਦਿੰਦੇ ਜਿਆਦਾ ਵਧੀਆ ਰਹਿਣਾ ਸੀ, ਦੁੱਧ ਜਿਆਦਾ ਦੇ ਦਿੰਦੇ, ਹਾਂਜੀ ਦੁੱਧ ਜਿਆਦਾ ਦੇ ਦਿੰਦੀ ਹੈ ਨਾ।
ਅਮਦੀਪ ਮੈਂ ਉਮੀਦ ਲੱਗ ਪੈਣੇ ਇਦਾਂ ਦੇ ਜਿੱਦਾਂ ਫੋਨ ਆਉਣ ਲੱਗ ਪੈਣੇ ਆ ਜਿਨ੍ਹਾਂ ਵਿੱਚ।
ਤੁਸੀਂ ਉਹ ਦੇਖਿਆ ਨੀ ਜਿਹੜਾ ਨਿਊਜ਼ੀਲੈਂਡ ਵਾਲਾ ਪੇਂਡੂ ਆਸਟ੍ਰੇਲੀਆ ਜਿਹੜਾ ਗਾਈਆਂ ਦੇ ਫਾਰਮ ਦਾ ਆ, ਉਹ ਸਾਡੇ ਰਿਸ਼ਤੇਦਾਰਾਂ ਦਾ ਹੀ ਆ ਜੀ, ਤੇ ਮੇਰੇ ਸਾਡੂ ਦਾ ਫਾਰਮ ਹੈ ਤੇ ਉਹ ਤਾਂ ਹਾਂ ਉਹ ਨਿਊਜ਼ੀਲੈਂਡ ਦਾ ਤਕਰੀਬਨ ਵੱਡਿਆਂ ਫਾਰਮਾਂ ਚੋਂ ਆਉਂਦਾ ਉਹਦੇ ਵਿਚ ਦੱਸਿਆ ਤਾਂ ਹੋਇਆ ਮਿੰਟੂ ਬਰਾੜ ਹੋਣਾ ਨੂੰ ਵੀ ਇੱਥੇ ਰੇਡੀਓ ਚੱਲਦਾ ਹੀ ਰਹਿੰਦਾ ਗਾਣੇ ਜਿਹੜੇ ਅੰਗਰੇਜ਼ੀ।
ਅਮਨਦੀਪ ਐਪੀਸੋਡ ਤਾਂ ਦੇਖਿਆ ਤੁਹਾਡਾ, ਬਹੁਤ ਵਾਰ ਦੇਖਿਆ,
ਹਾਂਜੀ
ਅੱਜ ਪਤਾ ਲੱਗਾ ਤੁਹਾਡੇ ਸਾਡੂ ਦਾ।
ਹਾਂਜੀ ਹਾਂਜੀ ਉਹ ਮੇਰਾ ਸਗਾ ਸਾਡੂ ਹੈ ਜੀ।
ਅੱਛਾ ਅੱਛਾ,
ਹਾਂਜੀ ਹਾਂਜੀ ਤੇ ਉਹ ਉੱਥੇ ਉਹ ਨੀ ਦੱਸਿਆ ਵੀ ਉਹ ਰੇਡੀਓ ਚੱਲਦਾ ਰਹਿੰਦਾ ਆ ਹਨਾ, ਤੇ ਉਹ ਰੇਡੀਓ ਦਾ ਮਤਲਬ ਬਹੁਤ ਫਰਕ ਪੈਂਦਾ ਉਹਨਾਂ ਨੂੰ, ਏਦਾਂ ਲੱਗਦਾ ਰਹਿੰਦਾ ਵੀ ਲੈ ਵੀ ਪਿੱਛੇ ਗਾਣਾ ਚੱਲਦਾ। ਮੈਂ ਤਾਂ ਉਹਨਾਂ ਨੂੰ ਕਿਹਾ ਵੀ ਕਿਤੇ ਹਨੀ ਸਿੰਘ ਦਾ ਗਾਣਾ ਨਾ ਲਾ ਦਿਓ,
ਤੁਸੀਂ ਨਾ ਗੱਲ ਪੂਰੀ ਕਰ ਲਓ, ਆਪਣੇ ਸੁਨੇਹੇ ਪੜ ਲਓ। ਮੈਂ ਤੁਹਾਨੂੰ ਟੈਲੀਫੋਨ ਦੀ ਗੱਲ ਇੱਕ ਸੁਣਾਣਾ, ਤੇ ਆਉਣ ਵਾਲੇ ਸਮੇਂ ਚ ਕੀ ਕੁਛ ਹੋਊਗਾ ਕਾਰਾਂ ਦੇ ਨਾਲ ਉਹਦੀ ਵੀ ਗੱਲ ਸੁਣਾਣਾ।
ਓਕੇ ਚਲੋ, ਫੇਰ ਤਾਂ ਹੁਣ ਏਦਾਂ ਹੈ ਵੀ ਹਜੇ ਤਾਂ ਆਪਾਂ ਟੈਲੀਫੋਨ ਨਾਲ ਗਾਈਆਂ ਦਾ ਦੁੱਧ ਹੀ ਚੋਣ ਦੀ ਕੋਸ਼ਿਸ਼ ਕਰ ਰਹੇ ਹਾਂ। ਪਰਮਜੀਤ ਸਿੰਘ ਮਾਨ ਸਾਡੇ ਨਾਲ ਜੁੜੇ ਨੇ ਜੀ ਅਮਰੀਕਾ ਤੋਂ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਉਹਨਾਂ ਨੇ ਨਾ ਫੋਟੋਆਂ ਭੇਜੀਆਂ, ਉਹ ਡਰਾਈਵ ਕਰ ਰਹੇ ਨੇ ਅਮਰੀਕਾ ਚ, ਤੇ ਉਹ ਸੜਕ ਦੇ ਕੰਢੇ ਬਹੁਤ ਮਤਲਬ ਦੂਜੀਆਂ ਲੱਗੀਆਂ ਵਿੰਡ ਮਿੱਲਾਂ ਜਿਹੜੀਆਂ ਹਵਾ ਤੋਂ ਬਿਜਲੀ ਬਣਾਉਣ ਵਾਲੀਆਂ, ਤੇ ਫਾਰਮ ਏ ਰੱਖ ਲਓ, ਵਿੰਡ ਫਾਰਮ ਉਹਨੂੰ ਕਹਿੰਦੇ ਨੇ, ਤੇ ਉਹ ਕਹਿੰਦੇ ਨੇ ਕਿ ਵਿੰਡ ਟਰਬਾਈਨਸ ਹੈ ਇਹਨਾਂ ਦੇ ਬਾਰੇ ਦੱਸਿਓ, ਤੇ ਇਹ ਅਸੀਂ ਕਹਿੰਦੇ ਪੰਜਾਬ ਚ ਨੀ ਕਹਿੰਦੇ ਚੱਲ ਸਕਦਾ, ਇਟਸ ਏ ਰੀਅਲੀ ਗੁੱਡ ਬਿਜ਼ਨਸ ਫਾਰ ਪੀਪਲ ਹਨਾ। ਹੁਣ ਅਮਰੀਕ ਜੀ ਇੱਕ ਗੱਲ ਤੁਸੀਂ ਨੋਟ ਕੀਤੀ ਹੋਣੀ ਹੈ ਇਸ ਸਾਲ, ਪਈ ਇਸ ਸਾਲ ਬਿਜਲੀ ਦੇ ਬਾਰੇ ਕੋਈ ਪੋਸਟ ਨੀ ਪਈ ਫੇਸਬੁੱਕ ਦੇ ਸੋਸ਼ਲ ਮੀਡੀਆ ਦੇ ਲੈ ਵੀ ਬਿਜਲੀ ਚਲੇ ਗਈ। ਅੱਗੇ ਤਾਂ ਨਹੀਂ ਤਾਂ ਚਾਰ ਸਾਲ ਤਾਂ ਮਤਲਬ ਤੁਹਾਨੂੰ ਪਤਾ ਹੀ ਹੈ ਸਰਕਾਰ ਨੂੰ ਗਾਲਾਂ, ਉਹ ਲੈ ਵੀ ਬਿਜਲੀ ਚਲੇ ਗਈ, ਲੈ ਵੀ ਬਿਜਲੀ, ਐਤਕੀ ਬਿਲਕੁਲ ਸ਼ਾਂਤ ਹੈ ਇਸ ਮੁੱਦੇ ਤੇ।
ਪਿਛਲੇ ਟੂਰ ਤੇ ਜਦੋਂ ਹੁਣ ਅਸੀਂ ਗਏ ਆ ਇੰਡੀਆ ਵਿਚ ਅਪ੍ਰੈਲ ਦੇ ਵਿਚ ਤੇ ਮਈ ਦੇ ਵਿਚ
ਜੀ,
ਬਿਜਲੀ ਦੀ ਕੋਈ ਸ਼ਿਕਾਇਤ ਆਈ ਨੀ ਅਮਨਦੀਪ, ਘਰਾਂ ਦੇ ਵਿਚ ਬਿਜਲੀ ਗਈ ਨੀ ਪੰਜਾਬ ਦੇ ਵਿਚ ਵੀ।
ਹਾਂਜੀ ਮੈਂ ਉਹੀ ਕਹਿੰਦਾ ਹੈ ਨਾ ਕਿ ਜਿਹੜੇ ਜਿਹੜੇ ਸਰਕਾਰ ਦੇ ਕੋਟੇ ਆ ਜਾਂ ਸਾਰੇ ਉਹਨਾਂ ਦੀ ਪਾਲਿਸੀ ਆ ਉਹ ਕਾਫੀ ਕੰਮ ਕਰ ਰਹੀ ਆ, ਔਰ ਬਿਜਲੀ ਜਿਹੜੀ ਆ ਉਹ ਜਿੱਦਾਂ ਕਹਿੰਦੇ ਨੇ ਕਿ ਚਲ ਪਾਕਿਸਤਾਨ ਨੂੰ ਜਿਹੜੀ ਵੇਚਣ ਵਾਲਾ ਉਹ ਤਾਂ ਇੱਕ ਜੁਮਲਾ ਸੀਗਾ ਵੀ ਅਸੀਂ ਵੇਚਾਂਗੇ, ਹੋ ਸਕਦਾ ਵਿਕ ਵੀ ਜਾਵੇ, ਇਹ ਗੱਲ ਕਿਤੇ ਸੱਚੀ ਵੀ ਨਾ ਹੋ ਜਾਵੇ, ਮਿੰਟੂ ਬਰਾੜ ਮੰਗਰ ਕੇ ਪਾਣੀ ਦੀਆਂ ਬੱਸਾਂ ਕਿਤੇ ਸੱਚੀ ਚੱਲਣ ਵੀ ਨਾ ਲੱਪਣ,
ਚੱਲਣ ਤਾਂ ਲਾਪੇ ਆ ਮੰਦੀ ਚੱਲਦੀਆਂ ਕਿਤੇ।
ਠੀਕ ਹੈ ਜੀ, ਇਹ ਖਿਆਲ ਵੀ ਅੱਛਾ, ਚਲੋ ਕੋਈ ਗੱਲ ਨੀ। ਤੇ ਇੱਦਾਂ ਹੈ ਵੀ ਜਿਹੜੇ ਵਿੰਡ ਫਾਰਮ ਹੈ, ਹੁਣ ਅਸੀਂ ਗਏ ਸੀ ਗ੍ਰਿਫਿਥ ਤੇ ਯੈਸ ਦੇ ਉਰਲੇ ਪਾਸੇ ਬੈਥਸ ਦੇ ਕੋਲ ਪਹਾੜੀ ਦੇ ਉੱਤੇ, ਪਹਿਲਾਂ ਤਾਂ 5-6 ਪੱਖੇ ਹੁੰਦੇ ਸੀਗੇ ਟਰਬਾਈਨ ਚ, ਹੁਣ ਥੋੜਾ ਦੂਰ ਨੂੰ ਨਿਗਾਹ ਮਾਰੋ ਤੇ ਪਿਛਲੇ 1-1.5 ਸਾਲ ਚ ਉਥੇ ਮਤਲਬ 30-40 ਹੋਰ ਹੋ ਗਏ ਨੇ, ਤੇ ਪਹਿਲਾਂ ਤਾਂ ਪਰਮਜੀਤ ਸਿੰਘ ਜੀ ਤੇ ਇਹ ਜਿਹੜੀਆਂ ਵਿੰਡ ਟਰਬਾਈਨਸ ਹੈ ਨਾ, ਇਹ ਜ਼ਿਆਦਾ ਹਵਾਵਾਂ ਜਿੱਥੇ ਚੱਲਦੀਆਂ ਨੇ ਉਸ ਇਲਾਕੇ ਦੇ ਵਿਚ ਲਾਈਆਂ ਜਾਂਦੀਆਂ ਨੇ ਜਿੱਥੇ ਹਵਾ ਤੇਜ਼ ਵਗਦੀ ਰਹਿੰਦੀ ਆ, ਜਿਸ ਤਰ੍ਹਾਂ ਹੁਣ ਕੈਲੀਫੋਰਨੀਆ ਦੇ ਜਿਹੜੇ ਇਲਾਕੇ ਨੇ ਸਮੁੰਦਰ ਦੇ ਕੰਢੇ ਹੋਣਗੇ ਜਾਂ ਸਮੁੰਦਰ ਤੋਂ 100-200 ਕਿਲੋਮੀਟਰ ਹੋਣਗੇ ਉਥੇ ਜ਼ਿਆਦਾ ਹਵਾ ਚੱਲਦੀ ਰਹਿੰਦੀ ਆ, ਇਸੇ ਤਰ੍ਹਾਂ ਆਸਟ੍ਰੇਲੀਆ ਦੇ ਸਮੁੰਦਰੀ ਕੰਢਿਆਂ ਦੇ ਲਾਗੇ ਲਾਗੇ ਹੁੰਦੀ ਆ। ਯੂਰਪ ਦੇ ਵਿਚ ਮੈਂ ਬਹੁਤ ਦੇਖੀਆਂ, ਫਰਾਂਸ ਤੋਂ ਜਦੋਂ ਜਾਂਦੇ ਹਾਂ ਅਸੀਂ ਮਤਲਬ ਕੈਲੇ ਪੋਰਟ ਤੋਂ ਪੈਰਿਸ ਨੂੰ, ਤੇ ਰਾਸਤੇ ਦੇ ਵਿਚ ਕਾਫੀ ਆਉਂਦੀਆਂ ਨੇ, ਸੋ ਉਹ ਇਲਾਕੇ ਜਿੱਥੇ ਹਵਾ ਜ਼ਿਆਦਾ ਚੱਲਦੀ ਆ, ਐਡਲੇਡ ਦੇ ਲਾਗੇ ਇਧਰ ਹੈ ਤੇ ਇੰਗਲੈਂਡ ਦੇ ਵਿਚ ਕਾਫੀ ਹੈ, ਇੰਗਲੈਂਡ ਦੇ ਵਿਚ ਅਮਰੀਕ ਜੀ ਲੈਂਡ ਦੇ ਉੱਤੇ ਘੱਟ ਹੈ ਜ਼ਮੀਨ ਦੇ ਉੱਤੇ, ਉੱਥੇ ਸਮੁੰਦਰ ਦੇ ਵਿਚ ਵਿੰਡ ਫਾਰਮ ਹੈ।
ਹਾਂਜੀ ਅਮਦੀਪ, ਤੁਸੀਂ ਇੰਗਲੈਂਡ ਤੋਂ ਬੈਲਜੀਅਮ ਹੋ ਕੇ ਹਾਲੈਂਡ ਨੂੰ ਜਾਓ, ਜਰਮਨੀ ਨੂੰ ਜਾਓ, ਤਾਂ ਤੁਹਾਨੂੰ ਰਾਹ ਦੇ ਵਿਚ ਇੰਨੇ ਵਿੰਡ ਇਹ ਜਿਹੜੇ ਪੱਖੇ ਮਿਲਦੇ ਆ ਜੇ ਹਵਾ ਦੇ ਨਾਲ ਚੱਲਦੇ ਆ
ਜੀ,
ਇੰਨੇ ਮਿਲਦੇ ਤੁਸੀਂ ਹੈਰਾਨ ਰਹਿ ਜਾਂਦੇ ਆ। ਤਸਮਾਨੀਆ ਤੁਸੀਂ ਜਾਓ ਨਾ, ਤਸਮਾਨੀਆ ਹਾਰਬਰਟ ਤੋਂ ਤੁਸੀਂ ਅਗਰ ਲੌਂਚੈਸਟਨ ਬਾਇਆ ਲੌਂਚੈਸਟਨ ਡੈਬਨਪੋਰਟ ਨੂੰ ਆਓ ਤਾਂ ਤੁਹਾਨੂੰ ਉੱਥੇ ਵੀ ਇਹ ਪੱਖੇ ਬਹੁਤ ਮਿਲਦੇ ਆ, ਚੰਗਾ ਬਿਜਨਸ ਆ, ਲੇਕਿਨ ਇਕ ਉੱਥੇ ਹੀ ਜਿਦਾਂ ਤੁਸੀਂ ਕਿਹਾ ਆ ਕਈ ਜਿਆਦਾ ਕਾਮਯਾਬ ਆ ਜਿੱਥੇ
ਹਵਾਵਾਂ
ਚੱਲਦੀਆਂ। ਹੁਣ ਪੰਜਾਬ ਦੇ ਵਿਚ ਗਾਣਾ ਵੀ ਆਦਾ ਛਿੱਲੀ ਛਿੱਲੀ ਚੱਲਦੀ ਹਵਾ, ਸ਼ਾਇਦ ਕੋਈ ਰੋਂਦਾ ਹੋਵੇਗਾ, ਮੈਂ ਉਹਨਾਂ ਹਵਾਵਾਂ ਦੇ ਨਾਲ ਨੀ ਚੱਲ ਸਕਦੇ।
ਤੁਸੀਂ ਦੱਸੋ ਗਾਣਾ ਕਿਹੜਾ ਜੋੜ ਦਿੱਤਾ ਇਹਦੇ ਨਾਲ?
ਗਾਣਾ ਦੇਖ ਲੋ, ਉਹੀ ਗਾਣਾ ਜਿਹੜਾ ਆਪਣੇ ਹੰਸਰਾਜ ਹੰਸ
ਨੇ ਆਇਆ,
ਉਸ ਤੋਂ ਬਾਅਦ ਗਾਣਾ ਲਾਏ ਦਿਓ।
ਨਹੀਂ ਹੁਣ ਤੁਸੀਂ ਉਹ ਗਾਣੇ ਚੋਂ ਵੀ ਬਿਜਲੀ ਕੱਢਣ ਦੀ ਕੋਸ਼ਿਸ਼ ਕਰ ਰਹੇ ਹੋ ਤੇ
ਪਹਿਲੇ ਮਾੜੀ ਮਾੜੀ ਬਿਜਲੀ ਨਿਕਲਦੀ ਆ।
ਹਾਂਜੀ ਹਾਂਜੀ, ਉਹ ਗੱਲ ਇਹ ਆ ਕਿ ਜਿਹੜੇ ਪੱਖੇ ਆ ਟਰਬਾਈਨਸ ਲੱਗਦੀਆਂ ਨੇ ਇਹ ਉਹਨਾਂ ਇਲਾਕਿਆਂ ਚ ਲੱਗਦੀਆਂ ਜਿੱਥੇ ਤੇਜ਼ ਹਵਾਵਾਂ ਚੱਲਦੀਆਂ ਰਹਿੰਦੀਆਂ ਨੇ। ਇਸ ਦਾ ਪੂਰਾ ਸਰਵੇ ਕੀਤਾ ਜਾਂਦਾ ਕਿ ਸਾਲ ਦੇ ਵਿਚ ਕਿੰਨੇ ਮਹੀਨੇ ਜਾਂ ਕਿੰਨੇ ਦਿਨ ਕਿਹੜੀ ਸਪੀਡ ਦੇ ਉੱਤੇ ਕਿੰਨੀ ਹਵਾ ਚੱਲਦੀ ਹੈ, ਇਸ ਤੇ ਪੂਰਾ ਹੋਮਵਰਕ ਕੀਤਾ ਜਾਂਦਾ। ਉਹ ਇਲਾਕੇ ਫਿਰ ਆਈਸੋਲੇਟ ਕੀਤੇ ਜਾਂਦੇ ਨੇ, ਸਰਕਾਰ ਇਹ ਕੰਮ ਕਰਦੀ ਹੈ, ਔਰ ਉਹਨਾਂ ਇਲਾਕਿਆਂ ਦੇ ਵਿਚ ਫਿਰ ਉਹ ਦੇਖਦੇ ਨੇ ਕਿ ਜੇ ਇੰਨੀ ਹਵਾ ਨੂੰ ਅਸੀਂ ਕਾਬੂ ਕਰੀਏ ਇਹਦੇ ਵਿਚੋਂ ਆਪਾਂ ਬਿਜਲੀ ਪੈਦਾ ਕਰਕੇ ਗ੍ਰਿਡ ਦੇ ਵਿਚ ਪਾਵਾਂਗੇ, ਤੇ ਫਿਰ ਉਹ ਫਾਰਮ ਅਲਾਟ ਕਰਦੇ ਨੇ ਜੀ ਉਹ ਇਲਾਕਿਆਂ ਦੇ ਵਿਚ। ਸੋ ਇੱਦਾਂ ਨਹੀਂ ਹੈਗਾ ਕਿ ਅਸੀਂ ਆਪਣੇ ਫਾਰਮ ਦੇ ਉੱਤੇ ਪੱਖਾ ਲਾ ਲਈਏ ਜਾਂ ਪੰਜਾਬ ਦੇ ਵਿਚ ਪੱਖੇ ਲਾ ਲਈਏ ਤੇ ਉਥੇ ਹਵਾ ਹੀ ਨਾ ਚੱਲੇ, ਮੁੜ ਕੇ ਬਲ ਇਹ ਬਹੁਤ ਮਹਿੰਗਾ ਸੌਦਾ ਵੀ ਪੈ ਸਕਦਾ ਆ। ਪਰ ਇਹਦੇ ਹੇਠਾਂ ਕੀ ਹੈ ਕਿ ਇਹ ਜਿਹੜੇ ਇਹ ਪ੍ਰਾਈਵੇਟ ਹੁੰਦੇ ਆ ਜੀ, ਕੰਪਨੀਆਂ ਦੇ ਨਾਲ ਪਾਰਟਨਰਸ਼ਿਪ ਹੁੰਦੀ ਹੈ ਫਾਰਮਾਂ ਦੇ। ਜਿਸ ਤਰ੍ਹਾਂ ਹੁਣ ਅਸੀਂ ਆਪਣੇ ਫਾਰਮ ਦੇ ਉੱਤੇ ਇੰਡੀਆ ਦੇ ਵਿਚ ਖੇਤ ਦੇ ਵਿਚ ਟਾਵਰ ਲਵਾ ਦਈਏ, ਉਹ ਤੁਹਾਨੂੰ ਕਿਰਾਇਆ ਆਉਣਾ ਸ਼ੁਰੂ ਹੋ ਜਾਂਦਾ। ਇਸੇ ਹੀ ਤਰ੍ਹਾਂ ਜਿਹੜੀਆਂ ਟਰਬਾਈਨ ਲੱਗਦੀਆਂ ਨੇ ਵਿੰਡ ਟਰਬਾਈਨ, ਇਹ ਫਾਰਮਾਂ ਦੇ ਨਾਲ ਪਾਰਟਨਰਸ਼ਿਪ ਹੁੰਦੀ ਹੈ ਕਿਸਾਨਾਂ ਦੇ ਨਾਲ, ਉਹਦੇ ਹੇਠਾਂ ਉਹ ਆਪਣੀ ਫਾਰਮਿੰਗ ਕਰਦੇ ਨੇ ਤੇ ਉੱਪਰ ਜਿਹੜੀ ਬਿਜਲੀ ਬਣਦੀ ਆ ਉਹ ਬਿਜਲੀ ਕੰਪਨੀ ਆ ਉਹਦੇ ਚੋਂ ਆਪਣਾ ਮੁਨਾਫਾ ਕੱਢਦੀਆਂ ਨੇ, ਸਰਕਾਰ ਉਹ ਮਦਦ ਕਰਦੀਆਂ ਨੇ। ਇਹ ਹੈਗਾ ਜੀ ਟਰਬਾਈਨ ਦਾ। ਇੱਦਾਂ ਹੀ ਸੋਲਰ ਦਾ ਆਸਟ੍ਰੇਲੀਆ ਦੇ ਵਿਚ ਸੋਲਰ ਫਾਰਮ ਵੀ ਲੱਗਦੇ ਨੇ, ਕੰਪਨੀਆਂ ਦੀ ਪ੍ਰਾਈਵੇਟ ਤੇ ਫਾਰਮਰ ਦੀ ਪਾਰਟਨਰਸ਼ਿਪ ਹੁੰਦੀ, ਉਹ ਬਿਜਲੀ ਗ੍ਰਿਡ ਚ ਪਾਈ ਜਾਂਦੀ ਆ। ਪੰਜਾਬ ਦੇ ਵਿਚ ਇਹ ਸਕੀਮ ਜਾਰੀ ਆ। ਪਰ ਜਿੱਥੇ ਤੱਕ ਪੰਜਾਬ ਦੀ ਗੱਲ ਤੁਸੀਂ ਸਵਾਲ ਚੱਕਿਆ, ਪੰਜਾਬ ਦੇ ਵਿਚ ਵਿੰਡ ਟਰਬਾਈਨਸ ਦੇ ਨਾਲੋਂ ਸੋਲਰ ਜਿਹੜੀ ਐਨਰਜੀ ਆ ਉਸ ਦਾ ਜ਼ਿਆਦਾ ਸਕੋਪ ਹੈ ਪੰਜਾਬ ਤੇ ਰਾਜਸਥਾਨ ਦੇ ਵਿਚ, ਕਿਉਂਕਿ ਹਾਂਜੀ ਕਿਉਂਕਿ ਉਥੇ ਗਰਮੀਆਂ ਨੂੰ ਹਵਾ ਬਹੁਤ ਘੱਟ ਜਾਂਦੀ, ਕਿਤੇ ਕਿਤੇ ਹਨੇਰੀ ਆਉਂਦੀ ਆ, ਮਤਲਬ ਕਹਿ ਕੇ ਪੰਜਵੇਂ ਦਸਵੇਂ ਦਿਨ ਦੋ ਤਿੰਨ ਸੀਜ਼ਨ ਦੇ ਵਿਚ ਚਾਰ ਹਨੇਰੀਆਂ ਆਉਂਦੀਆਂ ਨੇ, ਪਰ ਹਵਾ ਬਹੁਤ ਘੱਟ ਚੱਲਦੀ ਆ, ਪਰ ਧੁੱਪ ਬਹੁਤ ਪੈਂਦੀ ਆ, ਚਾਰ ਪੰਜ ਮਹੀਨੇ ਬਹੁਤ ਜ਼ਿਆਦਾ ਧੁੱਪ ਪੈਂਦੀ ਆ, ਜਿਸ ਦਾ ਮਤਲਬ ਫਾਇਦਾ ਜਿਹੜਾ ਪੰਜਾਬ ਰਾਜਸਥਾਨ ਉਠਾ ਸਕਦਾ ਬਹੁਤ ਵੱਡੇ ਪੱਧਰ ਤੇ। ਤੇ ਜਿਹੜੀਆਂ ਟਰਬਾਈਨਸ ਦੀ ਗੱਲ ਕਰੀਏ ਤਾਂ ਮੈਂ ਦੋ ਕੁ ਮਹੀਨੇ ਪਹਿਲਾਂ ਖ਼ਬਰ ਪੜ ਰਿਹਾ ਸੀ ਕਿ ਜਰਮਨੀ ਨੇ ਜਿਹੜੀ ਆਪਣੀ ਸਾਰੀ ਬਿਜਲੀ ਦੀ ਲੋੜ ਹੈ ਉਹ ਸਾਰੀ ਟਰਬਾਈਨਸ ਤੇ ਸੋਲਰ ਤੋਂ ਪੂਰੀ ਕਰਨ ਦਾ ਟੀਚਾ ਪੂਰਾ ਕਰ ਲਿਆ ਜੀ।
ਅਮਨਦੀਪ, ਜਿੱਦਾਂ ਹੁਣ ਪੰਜਾਬ ਦੇ ਬਿਜਲੀ ਦੀ ਸਮੱਸਿਆ ਲਗਭਗ ਹੱਲ ਕਰ ਲਈ ਹੈ ਸਰਕਾਰ ਨੇ, ਅਗਰ ਹੁਣ ਸੋਲਰ ਐਨਰਜੀ ਵੀ ਪ੍ਰੋਡਿਊਸ ਕਰਕੇ, ਸੋਲਰ ਵਿਚ ਤੋਂ ਬਿਜਲੀ ਪ੍ਰੋਡਿਊਸ ਕਰਕੇ ਪਾਕਿਸਤਾਨ ਨੂੰ ਕੀ ਹੋਰਨਾਂ ਕੰਟਰੀ ਨੂੰ ਵੀ ਵਿੱਚ ਜਾ ਸਕਦੀ ਹੈ?
ਅਮਰੀਕ ਜੀ, ਹੁਣ ਆਪਾਂ ਥੋੜੀ ਪੂਰੀ ਕਰਨ ਦਾ ਵੀ ਇੱਥੇ ਗੱਲ ਕਰ ਲਈਏ, ਪੂਰੀ ਤਾਂ ਕਰ ਲਈ ਹੈ ਜਿਹੜਾ ਮਤਲਬ ਉਨ੍ਹਾਂ ਨੇ ਵਾਅਦਾ ਕੀਤਾ ਸੀ ਉਹ ਪੂਰਾ ਤਾਂ ਕਰ ਲਿਆ ਪੰਜਾਬ ਦੇ ਵਿਚ। ਹੁਣ ਬਿਜਲੀ ਥੋੜੀ ਘੱਟ, ਇਸ ਨੂੰ ਕਈ ਹਿੱਸਿਆਂ ਦੇ ਵਿਚ ਵੰਡ ਕੇ ਕਰਨਾ ਪਿਆ, ਇੱਕ ਤਾਂ ਐਫੀਸ਼ੀਐਂਸੀ ਪੂਰੀ ਵਧਾਉਣੀ ਪਈ ਮੀਟਰ ਬਾਅਦ ਲੋਕਾਂ ਦੀ, ਜਿਹੜੀ ਅਸਲ ਦੇ ਵਿਚ ਬਿਜਲੀ ਘੱਟ ਕਾਰਨ ਹੋਣ ਦਾ ਕਾਰਨ ਲੋਕ ਆਪ ਵੀ ਸੀ, ਅਸੀਂ ਆਪ ਵੀ ਸੀ, ਅਸੀਂ ਚੋਰੀ ਬਹੁਤ ਕਰਦੇ ਸੀ,
ਠੀਕ ਹੈ।
ਸੋ ਜਿਹੜੀ ਸਾਡੀ ਚੋਰੀ ਦੀ ਆਦਤ ਹੈ ਉਹ ਵੀ ਇਸ ਚੀਜ਼ ਨੂੰ ਰੋਕ ਰਹੀ ਸੀ। ਸੋ ਉਸ ਨੂੰ ਮਿਨੀਮਾਈਜ਼ ਕਰਕੇ ਮੀਟਰ ਬਾਹਰ ਕੱਢ ਕੇ ਇੱਕ ਤਾਂ ਇਹ ਹੋਇਆ, ਦੂਜਾ ਜਿਹੜਾ ਸਾਡੇ ਬੋਰਡ ਸੀਗੇ ਬਿਜਲੀ ਬੋਰਡ ਉਹ ਬਹੁਤ ਵੱਡੇ ਪੱਧਰ ਤੇ ਹੇਰਾ ਫੇਰੀਆਂ ਕਰਦੇ ਸੀਗੇ, ਠੀਕ ਹੈ। ਤੀਜਾ ਜਿਹੜਾ ਕੋਲੇ ਦਾ ਘਟਾਲਾ ਬਹੁਤ ਹੁੰਦਾ ਸੀ, ਤੇ ਹੁਣ ਇਹ ਤਿੰਨਾਂ ਚੀਜ਼ਾਂ ਤੇ ਕਾਬੂ ਪਾ ਕੇ ਉਸ ਨੂੰ ਪੂਰਾ ਤਾਂ ਕਰ ਲਿਆ। ਪਰ ਜਿਹੜੀ ਹੁਣ ਪੰਜਾਬ ਦੇ ਵਿਚ ਬਿਜਲੀ ਆ ਸਾਵੀਂ ਸਾਵੀਂ ਹੋਈ ਆ ਜਾਂ ਥੋੜੀ ਵੱਧ ਵੀ ਆ, ਉਹ ਚਲੋ ਵਧਾਈ ਦੇ ਪਾਤਰ ਨੇ, ਮਤਲਬ ਕੰਮ ਹੋ ਰਿਹਾ ਤਾਂ ਹੋਇਆ ਨਾ, ਜੇ ਕੰਮ ਹੁੰਦਾ ਹੀ ਨਹੀਂ ਤਾਂ ਹੁਣ। ਪਰ ਇਸ ਦੇ ਪਿੱਛੇ ਜਿਹੜੀ ਚਿੰਤਾ ਦਾ ਵਿਸ਼ਾ ਇਹ ਹੈ ਕਿ ਜਿਹੜੀ ਬਹੁਤਾਤ ਬਿਜਲੀ ਪੰਜਾਬ ਦੇ ਵਿਚ ਬਣ ਰਹੀ ਆ ਉਹ ਕੋਲੇ ਤੋਂ ਬਣ ਰਹੀ ਆ, ਉਹ ਕਿਤੇ ਨਾ ਕਿਤੇ ਕੋਲਾ ਜਲ ਰਿਹਾ, ਤੇ ਕੋਲਾ ਜਿਹੜਾ ਇੱਕ ਡਰਟੀ ਐਨਰਜੀ ਮੰਨਿਆ ਜਾਂਦਾ, ਇਹ ਡਰਟੀ ਐਨਰਜੀ ਹੈ ਕਿਉਂਕਿ ਇਸ ਦੇ ਵਿਚੋਂ ਕਾਫੀ ਕਾਰਬਨ ਵੀ ਅਮਿਸ਼ਨਸ ਵੀ ਹੁੰਦੀਆਂ ਨੇ। ਕਿਤੇ ਨਾ ਕਿਤੇ ਪੰਜਾਬ ਨੂੰ ਹੁਣ ਅਗਲੇ ਸਟੇਜ ਦੇ ਵਿਚ, ਪੰਜਾਬ ਜਾਂ ਹਰਿਆਣਾ ਜਾਂ ਰਾਜਸਥਾਨ ਜਿਹੜਾ ਉੱਤਰੀ ਭਾਰਤ ਹੈ ਉਸ ਨੂੰ ਗ੍ਰੀਨ ਵੱਲ ਨੂੰ ਜਾਣਾ ਚਾਹੀਦਾ। ਉਹ ਦੋ ਹਿੱਸੇ ਨੇ, ਪਾਰਟਨਰਸ਼ਿਪ ਕਰਨੀ ਪੈਣੀ ਆ, ਮਤਲਬ ਕਹਿ ਲਓ ਕਿ ਡਿਸਟ੍ਰੀਬਿਊਸ਼ਨ ਕਰਨੀ ਪੈਣੀ ਆ, ਕੁਛ ਤਾਂ ਜਿੱਦਾਂ ਸੋਲਰ ਵੱਲ ਜਾਣਾ ਪੈਣਾ ਆ, ਠੀਕ ਹੈ ਜੀ। ਇਹੋ ਜਿਹੀਆਂ ਸਕੀਮਾਂ ਲਾਣੀਆਂ ਪੈਣੀਆਂ ਕਿ ਹਰ ਘਰ ਦੇ ਉੱਤੇ ਸੋਲਰ ਹੋਵੇ, ਆਪਣੇ ਉਹ ਘਰ ਦੀ ਬਿਜਲੀ ਆਪ ਸਫੀਸ਼ੀਐਂਟ ਦਿਨ ਦੇ ਵੇਲੇ ਉਹ ਬਣਾ ਸਕੇ। ਦੂਜੀ ਜਿਹੜੀ ਆ ਕਿ ਨਿਊਕਲੀਅਰ ਐਨਰਜੀ ਜਿਹੜੀ ਆ ਉਧਰ ਨੂੰ ਸ਼ਿਫਟ ਕਰਨਾ ਪੈਣਾ ਦੁਨੀਆਂ ਨੂੰ, ਕਿਉਂਕਿ ਨਿਊਕਲੀਅਰ ਐਨਰਜੀ ਇਸ ਵੇਲੇ ਸਾਰਿਆਂ ਨਾਲੋਂ ਬਾਕੀਆਂ ਨਾਲੋਂ ਮਤਲਬ ਸੇਫ, ਸਸਤੀ ਤੇ ਵਧੀਆ ਮੰਨੀ ਜਾਂਦੀ ਹੈ, ਕਿਉਂਕਿ ਇਸ ਦੇ ਵਿਚ ਐਮਿਸ਼ਨ ਬਹੁਤ ਘੱਟ ਹੁੰਦੀ ਹੈ, ਕੁਛ ਜਲਦਾ ਨੀ, ਕੋਈ ਬਲਦਾ ਨੀ, ਕੋਈ ਕਾਰਬਨ ਨੀ ਹੁੰਦਾ, ਧੂੰਆਂ ਨੀ ਨਿਕਲਦਾ। ਪਰ ਜਿਹੜਾ ਉਹਦੇ ਰੋਡ ਨੇ ਜਾਂ ਲੈਫਟ ਓਵਰ ਨਿਊਕਲੀਅਰ ਵੇਸਟ ਹੈ ਉਸ ਨੂੰ 200-300 ਸਾਲ ਲੱਗਦੇ ਨੇ ਖਤਮ ਹੋਣ ਨੂੰ ਉਹ ਬੜੇ ਵਧੀਆ ਇਲਾਕਿਆਂ ਦੇ ਵਿੱਚ ਜਾ ਕੇ ਸਿਲੈਕਟ ਕਰਕੇ ਉੱਥੇ ਉਹ ਡੰਪ ਕੀਤੇ ਜਾਂਦੇ ਨੇ, ਰੱਖੇ ਜਾਂਦੇ ਨੇ ਪ੍ਰੋਪਰ ਤਰੀਕੇ ਦੇ ਨਾਲ। ਸੋ ਇਹ ਮਤਲਬ ਨਿਊਕਲੀਅਰ ਵੱਲ ਨੂੰ ਜਾਣ ਦੀ ਲੋੜ ਹੈ। ਨਿਊਕਲੀਅਰ ਤੇ ਸੋਲਰ ਇਨ੍ਹਾਂ ਦੀ ਪਾਰਟਨਰਸ਼ਿਪ ਹੋਣੀ ਚਾਹੀਦੀ, ਜਿਹੜੀ ਘਰੇਲੂ ਬਿਜਲੀ ਆ ਘਰਾਂ ਦੇ ਉੱਤੇ, ਜਿੱਦਾਂ ਹੁਣ ਤੁਹਾਡੀ ਕੋਠੀ ਆ ਜਾਂ ਸਾਡੀ ਘਰ ਆ ਉੱਤੇ ਜਾਂ ਕਿਸੇ ਦੀ ਕੋਠੀਆਂ ਦੇ ਉੱਤੇ ਆਪਣੇ ਸੋਲਰ ਪੈਨਲ ਲਾ ਕੇ ਆਪਣੇ ਘਰ ਦੀ ਬਿਜਲੀ ਆਪ ਚੱਕਣ ਜੋਗਾ ਬਿਜਲੀ ਹੈਗੀ ਆ ਉੱਥੇ।
ਹਾਂਜੀ ਅਮਦੀਪ, ਜਿਹੜੇ ਨਾ ਕਾਰਾਂ ਬਣਾਈਆਂ ਹੁੰਦੀਆਂ ਉੱਪਰ ਫੁੱਟਬਾਲ ਬਣਾਏ ਹੁੰਦੇ
ਉਹਨਾਂ ਦੇ ਥਾਂ, ਹਾਂਜੀ
ਉਹ ਨਾ ਬਣਾਉਣ, ਉਹਨਾਂ ਦੇ ਥਾਂ ਤੇ ਸੋਲਰ ਲਾ ਦਿਆ ਕਰਨ।
ਦੇਖੋ ਕਿੰਨੀ ਇਨਐਫੀਸ਼ੀਐਂਟ ਅਸੀਂ ਗੱਲ ਕਰਦੇ, ਅਸੀਂ ਟੈਂਕੀਆਂ ਉੱਪਰ ਰੱਖਦੇ ਆ ਘਰ ਦੇ, ਰਾਈਟ, ਟੈਂਕੀਆਂ ਅਸੀਂ ਘਰ ਦੇ ਉੱਪਰ ਰੱਖਦੇ ਆ, ਪਾਣੀ ਪਹਿਲਾਂ ਧਰਤੀ ਚੋਂ ਕੱਢ ਕੇ ਉੱਪਰ ਨੂੰ ਚੜਾਉਂਦੇ ਆ,
ਠੀਕ ਹੈ,
ਉਹ ਫਿਰ 40-45 ਡਿਗਰੀ ਦੇ ਵਿੱਚ ਉਹ ਪਾਣੀ ਐਨ ਉੱਬਲਦਾ ਆ, ਫਿਰ ਅੰਦਰ ਗਰਮ ਹੁੰਦਾ, ਉਹ ਅਨਯੂਜੇਬਲ ਹੋ ਜਾਂਦਾ ਮੋਸਟਲੀ, ਠੀਕ ਹੈ, ਸਰਦੀਆਂ ਨੂੰ ਉਹ ਤਪ ਜਾਂਦਾ ਆ। ਉਹ ਟੰਕੀ ਜਿਹੜੀ ਆ ਉਹ ਘਰ ਦੇ ਹੇਠਾਂ ਹੋਣੀ ਚਾਹੀਦੀ ਆ, ਦੱਬ ਕੇ, ਜਿੱਦਾਂ ਦੱਬ ਕੇ ਨਾ ਗਾਰਡਨ ਦੇ ਵਿੱਚ ਉਹਨੂੰ ਕੱਢ ਕੇ ਉਹਦੇ ਵਿੱਚ ਟੰਕੀ ਹੇਠਾਂ ਦੱਬੀ ਹੋਣੀ ਚਾਹੀਦੀ, ਅੰਡਰਗਰਾਊਂਡ ਟੈਂਕ ਹੋਣਾ ਚਾਹੀਦਾ, ਰਾਈਟ, ਤੇ ਛੱਤ ਦੇ ਉੱਤੇ ਟੰਕੀ ਦੀ ਬਜਾਏ ਹੋਣਾ ਚਾਹੀਦਾ ਸੋਲਰ ਪੈਨਲ।
ਸੋਲਰ ਪੈਨਲ,
ਹਾਂ, ਇਹ ਉਲਟ ਹੋਣਾ ਚਾਹੀਦਾ, ਸਾਡੇ ਬੰਦੇ ਉਲਟ ਕਰੀ ਜਾ ਰਹੇ ਨੇ।
ਇਹ ਸੋਲਰ ਪੈਨਲ ਤੋਂ ਬਿਜਲੀ ਪ੍ਰੋਡਿਊਸ ਕਰਕੇ ਟੈਂਕੀ ਸਭ ਪਾਣੀ ਸਪਲਾਈ ਸਾਰੇ ਘਰ ਨੂੰ ਕੀਤਾ ਜਾਵੇ।
ਹਾਂਜੀ, ਉੱਥੇ ਕੀ ਆ, ਇੱਕ 12 ਵੋਲਟ ਦੀ ਮੋਟਰ ਜਾਂ ਕਹਿ ਲੋ ਕਿ ਛੋਟੀ ਮੋਟਰ ਜਿਹੜੀ ਆ ਉਹ ਪ੍ਰੈਸ਼ਰਾਈਜ਼ ਕਰਨ ਨੂੰ ਉਹ ਚਾਹੀਦੀ ਆ, ਠੀਕ ਹੈ ਨਾ। ਸੋ ਇੱਦਾਂ ਦੀਆਂ ਜਿਹੜੀਆਂ ਪਾਲਿਸੀਜ਼ ਆ ਉਹ ਲੋਕਾਂ ਨੂੰ ਅਪਣਾਉਣੀਆਂ ਪੈਣੀਆਂ, ਇੱਕ ਦੂਜੇ ਨੂੰ ਫਿਰ ਕਾਪੀ ਕਰਨਾ ਪੈਣਾ ਵਧੀਆ, ਨਾ ਕਿ ਇੱਦਾਂ ਕਿ ਮੈਂ ਹੁਣ ਫੁੱਟਬਾਲ ਲਾ ਲਿਆ ਨਾਲ ਦੇ ਨੇ ਹਾਕੀ, ਹੁਣ ਹਾਕੀ ਦਾ ਸੀਜ਼ਨ ਹੈ ਨਾ ਅੱਜ ਕੱਲ੍ਹ, ਏਅਰ ਇੰਡੀਆ ਦਾ ਲਾ ਲਿਆ। ਹਾਂਜੀ, ਸੋ ਇਹੋ ਜਿਹੀਆਂ ਜਿਹੜੀਆਂ ਮਤਲਬ ਬੇਲੋੜੀਆਂ ਫੁਕਰਾ ਪੰਥੀ ਵਾਲੀਆਂ ਜਿਹੜੀਆਂ ਡਿਜ਼ਾਈਨਸ ਨੇ,
ਟੈਂਕ ਵੀ ਰੱਖੇ ਹੁੰਦੇ, ਟੈਂਕ ਨੀ ਅੱਗੇ ਲੜਦੇ ਹੁੰਦੇ ਜਿਹੜੇ,
ਉਹ ਵੀ ਰੱਖੇ ਹੋਏ ਜੀ,
ਉਹ ਵੀ ਰੱਖੇ ਹੁੰਦੇ ਆ।
ਕਿਸੇ ਨੇ ਤਾਂ ਮੋਟਰਸਾਈਕਲ ਵੀ ਕਹਿੰਦੇ ਰੱਖਿਆ,
ਮੋਟਰਸਾਈਕਲ ਬੁਲਟ, ਕਿਸੇ ਨੇ ਜ਼ੈਦੀ ਸਾਡੇ ਵਾਲਾ,
ਅੱਛਾ,
ਸਾਰੇ ਰੱਖੇ ਹੁੰਦੇ ਉਹਨੇ।
ਚਲੋ ਕੀ ਬਾਤ ਹੈ,
ਟਰੈਕਟਰ ਵਗੈਰਾ।
ਚਲੋ ਤੇ ਇਹ ਹੁਣ ਆਪਾਂ ਜਿਹੜੀ ਬਿਜਨਸ ਦੀ ਗੱਲ ਕਰ ਰਹੇ ਨੇ, ਕਹਿੰਦੇ ਕਿ ਇਹ ਕਹਿੰਦੇ ਜਿਹੜੀ ਟਰਬਾਈਨਸ ਹੈ ਪੰਜਾਬ ਦੇ ਵਿੱਚ ਗੁੱਡ ਬਿਜਨਸ ਹੋਊਗਾ। ਨਹੀਂ ਜੀ, ਮਤਲਬ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਪਰਮਜੀਤ ਜੀ, ਪੰਜਾਬ ਦੇ ਵਿੱਚ ਟਰਬਾਈਨਾਂ ਦਾ ਬਿਜਨਸ ਸਕਸੈਸਫੁਲ ਨਹੀਂ ਹੋਊਗਾ, ਕਿਉਂਕਿ ਉੱਥੇ ਹਵਾਵਾਂ ਬਹੁਤ ਘੱਟ ਚੱਲਦੀਆਂ ਨੇ ਲਗਾਤਾਰ ਬੇਸਿਸ ਤੇ, ਉੱਥੇ ਸੋਲਰ ਦਾ ਹੋਊਗਾ। ਥਿਊਰੀ ਇਹੀ ਹੈ, ਸੇਮ ਹੈ, ਪਰ ਉੱਥੇ ਸੋਲਰ ਦਾ ਜ਼ਿਆਦਾ ਵਧੀਆ ਚੱਲੇਗਾ। ਪਰ ਬਹੁਤ ਸਾਰੇ ਇਲਾਕੇ ਨੇ, ਇੰਗਲੈਂਡ ਦੇ ਸਮੁੰਦਰੀ ਤੱਟ ਨੇ, ਸਮੁੰਦਰ ਦੇ ਵਿੱਚ ਇੰਗਲਿਸ਼ ਚੈਨਲ ਦੇ ਵਿੱਚ ਬਹੁਤ ਵੱਡੇ ਵੱਡੇ ਸੋਲਰ ਫਾਰਮ ਲੱਗੇ ਹੋਏ ਨੇ। ਜਰਮਨ ਨੇ ਆਪਣੀ ਜਿਹੜੀ ਲੋੜ ਹੈ ਉਹ ਸਾਰੀ ਪੂਰੀ ਕਰ ਲਈ ਹੈ ਗ੍ਰੀਨ ਐਨਰਜੀ ਚ, ਸੋਲਰ ਤੇ ਹਵਾ ਦੀ। ਸੋ ਪਰ ਬਹੁਤ ਬਹੁਤ ਧੰਨਵਾਦ, ਤੁਸੀਂ ਫੋਟੋਆਂ ਖਿੱਚੀਆਂ ਕੈਲੀਫੋਰਨੀਆ ਦੀਆਂ ਭੇਜੀਆਂ ਸਾਨੂੰ, ਧੰਨਵਾਦ ਹੈ ਜੀ ਤੁਹਾਡਾ। ਤੇ ਗੁਰਪ੍ਰੀਤ ਪਰਥ ਤੋਂ ਸਾਡੇ ਨਾਲ ਜੁੜੇ ਨੇ, ਉਨ੍ਹਾਂ ਨੇ ਇੱਕ ਗੀਤ ਸੁਣਨਾ ਚਾਹਿਆ। ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾਈ ਆ, ਤੇ ਕਹਿੰਦੇ ਯੂਅਰ ਫਿਊਚਰ ਇਜ਼ ਐਜ਼ ਬ੍ਰਾਈਟ ਐਜ਼ ਯੂਅਰ ਫੇਥ, ਜਿੰਨਾ ਕਹਿੰਦਾ ਤੁਸੀਂ ਯਕੀਨ ਰੱਖਦੇ ਹੋ ਉਨਾ ਹੀ ਤੁਹਾਡਾ ਫਿਊਚਰ ਜਿਹੜਾ ਆ ਉਹ ਬ੍ਰਾਈਟ ਹੈ। ਤੇ ਬਾਕੀ ਗੁਰਦੀਪ ਸਿੰਘ ਸਾਡੇ ਨਾਲ ਜੁੜੇ ਨੇ ਜੀ, ਤੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ, ਕਹਿੰਦੇ ਰਾਤ ਉੜਤਾ ਪੰਜਾਬ ਦੇਖੀ ਹੈ ਜੀ, ਗਾਲਾਂ ਦੀ ਚੰਗੀ ਤਰ੍ਹਾਂ ਤਸੱਲੀ ਕਰਾਈ ਹੈ। ਬਾਕੀ ਮੂਵੀ ਨੈੱਟ ਤੇ ਕਹਿੰਦੇ ਇੱਕ ਦਿਨ ਪਹਿਲਾਂ ਹੈ ਜੀ, ਕਿਸੇ ਨੇ ਕਹਿੰਦੇ ਐਚ ਡੀ ਪ੍ਰਿੰਟ ਵਿਚ ਪਾ ਤੀ ਜੀ। ਚਲੋ ਇਹਦੇ ਬਾਰੇ ਕੱਲ ਨੂੰ ਗੱਲ ਕਰਾਂਗੇ, ਕਿਉਂਕਿ ਮਿੰਟੂ ਬਰਾੜ ਹੋਣਾ ਨੇ ਵੀ ਇਹ ਦੇਖੀ ਹੈ। ਤੇ
ਦੋ ਪਿਕਚਰਾਂ ਮੈਂ ਵੀ ਕੱਲ ਦੇਖੀਆਂ, ਉਹਨਾਂ ਦੇ ਵਿੱਚ ਇੱਕ ਅਰਦਾਸ ਪਿਕਚਰ ਦੇਖੀ ਆ, ਅਰਦਾਸ, ਉਹਦੇ ਵਿੱਚ ਜਿਹੜੀ ਪੰਜਾਬ ਦੀ ਸਮੱਸਿਆ, ਜਿੱਦਾਂ ਖੁਦਕਸ਼ੀਆਂ ਕਰਦੇ ਆ ਵਿਹਲੇ ਲੋਕ ਆ, ਕੰਮ ਨੀ ਕਰਦੇ, ਉਹਨਾਂ ਨੂੰ ਨਸੀਹਤਾਂ ਦਿੱਤੀਆਂ ਗਈਆਂ, ਉਹ ਵਧੀਆ ਪਿਕਚਰ ਆ, ਸ਼ਾਇਦ ਬਹੁਤ ਸਾਰੇ ਸਾਡੇ ਸਰੋਤਿਆਂ ਨੇ ਉਹ ਦੇਖੀ ਵੀ ਹੋਵੇ। ਇੱਕ ਪਿਕਚਰ ਹੋਰ ਦੇਖੀ ਆ, ਉਹ ਹਨੀ ਸਿੰਘ ਦੀ ਆ ਪਿਕਚਰ, ਉਹ ਵੀ ਠੀਕ ਹੈ,
ਬਸ ਠੀਕ ਹੈ, ਜਦ ਤੁਹਾਨੂੰ ਨਾ ਹੀ ਨੀ ਚੇਤਾ ਫੇਰ ਵਧੀਆ ਹੀ ਹੋਣੀ ਆ।
ਜੋਰਾਵਰ,
ਹਾਂਜੀ ਹਾਂਜੀ, ਉਹ ਗੱਲ ਇੱਦਾਂ ਹੈ ਕਿ ਤੁਹਾਡਾ ਤਾਂ ਉਹ ਹਾਲ ਹੈ ਸਾਡੇ ਵਾਲਾ, ਸਾਨੂੰ ਅਸੀਂ ਸਾਰਿਆਂ ਨਾਲ ਦੂਰ ਰਹਿੰਦੇ ਬਲਗੁਲਗੇ ਤੋਂ 50 ਕਿਲੋਮੀਟਰ, ਤੇ ਉਹ ਟਾਈਮ ਹੁੰਦਾ ਸੀਗਾ ਜਦੋਂ VCR ਦੀਆਂ ਟੇਪਾਂ ਆਉਂਦੀਆਂ ਸੀ, ਫਿਲਮ ਆਉਂਦੀਆਂ ਨਾ, ਤੇ ਤਕਰੀਬਨ ਇਹ 94 ਤੋਂ ਲੈ ਕੇ 2000 ਤੱਕ ਦੀ ਗੱਲ ਹੈ, 5-6 ਸਾਲ ਦੀ। ਤੇ ਉਹ ਸਾਡੇ ਇਕਬਾਲ ਸਿੰਘ ਹੁੰਦੇ ਆ, ਉਹ ਸੁਣਦੇ ਵੀ ਹੋਣੇ ਪ੍ਰੋਗਰਾਮ ਗਰੇਵਾਲ, ਤੇ ਉਹਨਾਂ ਦੀ ਦੁਕਾਨ ਹੁੰਦੀ ਸੀ ਤੇ ਉੱਥੇ ਵੀਡੀਓ ਟੇਪਾਂ ਫਿਰ ਉਹ ਦਿੰਦੇ ਹੁੰਦੇ ਸੀ ਕਿਰਾਏ ਤੇ। ਤਾਂ ਅਸੀਂ ਜਦ ਜਾਣਾ ਤੇ ਉਹ ਕਹਿਣਾ ਵੀ ਇਹ ਫਿਲਮ ਤਾਂ ਆਈ ਓ ਪਰ ਤੁਹਾਨੂੰ ਨੀ ਮਿਲਣੀ, ਕਿਉਂਕਿ ਮਹੀਨੇ ਮਗਰੋਂ ਤੁਸੀਂ ਗੁਰਦੁਆਰੇ ਆਉਣਾ ਤੇ।
ਤੁਹਾਡੀ ਗੱਲ ਠੀਕ ਹੈ, ਮੈਂ ਤਾਂ ਪਹਿਲਾਂ ਇਹ ਗੱਲ ਸੀ ਜਾਣਾ, ਮੈਂ ਪਿਕਚਰ ਦੇਖੀ ਕੱਲ ਪਹਿਲੀ ਜਿਹੜੀ ਪਿਕਚਰ ਸੀ ਜਿਹਦੇ ਚ ਘੁੱਗੀ ਆ
ਉਹ
ਮੈਂ ਜ਼ੋਰਾਬਾਦ ਸਮਝ ਕੇ ਉਹ ਦੇਖੀ ਗਿਆ ਬਾਅਦ ਚ ਨਿਕਲੀ ਉਹ ਅਰਦਾਸ
ਤੁਸੀਂ ਤਾਂ ਬੱਲੇ ਬੱਲੇ ਕਰਾਈ ਗਏ ਹਨੀ ਸਿੰਘ ਦੀ
ਮੈਂ ਕਿਹਾ ਵਧੀਆ ਉਹਦਾ ਆਈਡੀਆ ਪਿਕਚਰ ਚ ਵਧੀਆ ਸੀ ਉਹਦੇ ਪਹਿਲੀ ਅਰਦਾਸ
ਨੀ ਉਹ ਤਾਂ ਬੜੀ ਹਿੱਟ ਹੋਈ ਆ ਕਹਿਣਾ ਮੈਂ ਇਹ ਚਾਹੁੰਦਾ ਕਿ ਉਹ ਸਾਨੂੰ ਹੁਣ ਤਿੰਨ ਚਾਰ ਫਿਲਮਾਂ ਦੇ ਦੇਣੀਆਂ ਜਿਹੜੀਆਂ ਕਿ ਸਾਰਾ ਬੁਲਬੁਲਗਾ ਦੇਖ ਚੁੱਕਾ ਹੁੰਦਾ ਸੀ ਵੀ ਆਹ ਲੈ ਜਾਓ ਹੁਣ ਇਹ ਕਿਸੇ ਨੇ ਲੈ ਕੇ ਨੀ ਜਾਣੀ ਇਹ ਤੁਸੀਂ ਦੇਖ ਲਓ ਉਹ ਸਾਡੇ ਘਰੇ ਫਿਰ ਚਾਰ ਪੰਜ ਫਿਲਮਾਂ ਆ ਜਾਣੀਆਂ ਤੇ ਟਾਈਮ ਤਾਂ ਸਾਡੇ ਕੋਲ ਹੁੰਦਾ ਸੀ ਜੀ 15-20 ਮਿੰਟ ਦਾ ਜੀ ਸ਼ਾਮ ਨੂੰ ਠੀਕ ਹੈ ਰੋਟੀ ਖਾਣ ਤੋਂ ਬਾਅਦ ਹਨਾ ਤੇ ਉਹ ਹੁੰਦਾ ਕੀ ਸੀਗਾ ਵੀ ਕਦੇ ਕੋਈ ਫਿਲਮ ਲੈ ਲੈਣੀ ਭੁਲੇਖੇ ਨਾਲ ਕਦੇ ਕੋਈ ਲੈ ਲੈਣੀ ਠੀਕ ਹੈ ਨਾ ਤਿੰਨ ਚਾਰ ਫਿਲਮਾਂ ਪੈਰਲਲ ਸ਼ੁਰੂ ਕਰ ਲੈਣੀਆਂ ਤੇ ਮਹੀਨੇ ਦੇ ਵਿੱਚ ਉਹ ਦੇਖਣੀਆਂ ਤੇ ਕਈ ਵਾਰੀ ਚੇਤਾ ਹੀ ਨੀ ਰਹਿਣਾ ਕਿਹੜੀ ਫਿਲਮ ਕਿਹਦੇ ਨਾਲ ਜੁੜਦੀ ਆ
ਜਿੱਦਾਂ ਇੱਕ ਵਾਰੀ ਗੱਲ ਹੋਈ ਸਾਡੇ ਸੀਰੀਅਲ ਦੀ ਨਾ ਚਾਰ ਪੰਜ ਸੀਰੀਅਲ ਤੁਸੀਂ ਇਕੱਠੇ ਦੇਖ ਸਕਦੇ ਟੀਵੀ ਤੇ ਇੱਕ ਨੇ ਪੌੜੀਆਂ ਚੜ੍ਹਨਾ ਹੁੰਦਾ ਦੂਜੇ ਨੇ ਚਾਹ ਪੀਣੀ ਹੁੰਦੀ ਜਦ ਨੂੰ ਪੌੜੀਆਂ ਚੜ੍ਹਦਾ ਉਹਦੀ ਚਾਹ ਸ਼ੁਰੂ ਹੁੰਦੀ ਹੈ ਨਾ ਪੰਦਰਾਂ 20 ਮਿੰਟ ਇੱਕੋ ਲਾ ਦੇ ਸੀਨ ਨੂੰ ਜਿਹਦਾ ਤੁਸੀਂ ਪਹਿਲਾਂ ਐਕਸ਼ਨ ਗੱਲ
ਉਹ ਤਾਂ
ਇੱਕ ਵਾਰੀ ਤੁਸੀਂ ਚਾਰ ਪੰਜ ਸੀਰੀਅਲ ਇਕੱਠੇ ਦੇਖ ਸਕਦੇ
ਇੰਡੀਆ ਦੇ ਵਿੱਚ ਮਤਲਬ ਇਹ ਤਾਂ ਮੇਰੀ ਅੱਖਾਂ ਦੇ ਸਾਹਮਣੇ ਦਾ ਨਜ਼ਾਰਾ ਹੈ ਕਿ ਮੈਂ ਮਤਲਬ ਇੱਕ ਘਰੇ ਮਤਲਬ ਪੰਜ ਸੀਰੀਅਲ ਇਕੱਠੇ ਦੇਖ ਪੰਜ ਚੈਨਲਾਂ ਤੇ ਸੀਰੀਅਲ ਇਕੱਠੇ ਦੇਖਦੇ ਮਤਲਬ ਇਹ ਤਜਰਬਾ ਕੀਤਾ ਅੱਧਾ ਘੰਟਾ ਬੈਠਾ ਮੈਂ ਪਰੇਸ਼ਾਨ ਹੋ ਗਿਆ ਮੈਂ ਕਿਹਾ ਇਹ ਕਿੱਦਾਂ ਹੈ ਕਹਿੰਦੇ ਜਿਹੜੀ ਜੀ ਪੰਜ ਸੀਰੀਅਲ ਪੈਰਲਲ ਦੇਖੀ ਦੇ ਜਿਹੜੇ ਮਰਜ਼ੀ ਸਟੋਰੀ ਪੁੱਛ ਲਓ ਮੈਂ ਕਿਹਾ ਕਿੱਦਾਂ ਉਹ ਕਹਿੰਦੇ ਇੱਕ ਇੱਦਾਂ ਆ ਵੀ ਹੁਣ ਕਹਿੰਦੇ ਲੇਡੀ ਨੇ ਇਹਨੇ ਕਹਿੰਦੇ ਮਤਲਬ ਪੌੜੀਆਂ ਚੜ੍ਹਨਾ ਆ ਮੋਹਰੇ ਉੱਪਰ ਉਹਦੀ ਖੜੀ ਹੈ ਸੱਸ ਹਨਾ ਅੱਖਾਂ ਕੱਢਦੀ ਤੇ ਇਹ ਪੌੜੀਆਂ ਚੜ੍ਹਾਉਂਦੇ ਆ ਸਾਰਾ ਕਹਿੰਦਾ ਐਪੀਸੋਡ ਪੌੜੀਆਂ ਚੜ੍ਹਾਉਂਦਿਆਂ ਤੇ ਹੀ ਲੰਘਣਾ ਇਹ ਚਾਹੇ ਤੁਸੀਂ ਕਹਿੰਦੇ ਸ਼ੁਰੂ ਚ ਦੇਖ ਲਓ ਬਸ ਇਹ ਪੌੜੀਆਂ ਚੜ੍ਹਨ ਲੱਗੀਆਂ ਨਾ ਐਂਡ ਦੇ ਵਿੱਚ ਕੀ ਆ ਉਹਨੂੰ ਉੱਪਰਲੇ ਪੌਡੇ ਤੇ ਜਾ ਕੇ ਉਹਦੇ ਪੈਰੀਂ ਹੱਥ ਲਾਣਾ ਬਸ ਇਹ ਹੋਣਾ ਹੈ ਤੇ ਦੂਜਾ ਜੀ ਉਹ ਕਹਿੰਦੇ ਜੀ ਉਹ ਮੰਦਰ ਚੱਲੀ ਆ ਤੇ ਉਹਨੇ ਮਤਲਬ ਉੱਥੇ ਜਾ ਕੇ ਆਰਤੀ ਕਰਨੀ ਹੈ ਤੇ ਉਹਨੇ ਕਹਿੰਦੇ ਬਸ ਇਹਦੇ ਤਿਲਕੇ ਹੀ ਲਾਣਾ ਪੁਜਾਰੀ ਨੇ ਹਨਾ ਤੇ ਚੌਥਾ ਜਿਹੜਾ ਆ ਉਹ ਸ਼ਗਨ ਪਾਣ ਚੱਲੇ ਆ ਤੇ ਕਹਿੰਦੇ ਸਾਨੂੰ ਪਤਾ ਹੀ ਆ ਵੀ ਸ਼ਗਨ ਪਾਣ ਦੀਆਂ ਗੱਲਾਂ ਚੱਲ ਰਹੀਆਂ ਐਂਡ ਦੇ ਵਿੱਚ ਉਹਨੇ 5-7 ਕਰੋੜ ਦੀ ਸਲਾਹ ਕਰਨੀ ਹੈ ਵੀ ਇੰਨੇ ਕੁ ਦਾ ਸ਼ਗਨ ਪਾ ਦਿਓ ਹਨਾ ਤੇ ਇੱਦਾਂ ਕਰਕੇ ਕਹਿੰਦੇ ਵੀ ਇੱਦਾਂ ਵੀ ਅਸੀਂ ਇਧਰੋਂ ਸ਼ੁਰੂ ਦੇਖ ਲਈਦਾ ਉਧਰੋਂ ਵਿਚਾਲੇ ਦੇਖ ਲਈਦਾ ਉਹ ਕਿੱਥੇ ਕੁ ਪਹੁੰਚੀ ਆ ਕਹਿੰਦੇ ਉਹ ਦੇਖ ਲਈਦਾ ਵੀ ਉਹ ਹਜੇ 5-ਵੀਂ ਕਪੌੜੀ ਤੇ ਪਹੁੰਚੀ ਆ ਹਨਾ ਉਧਰ ਆ ਕੇ ਦੂਜੀ ਗੱਲ ਕਰੇ ਤੇ ਉਹ ਹਜੇ ਉਹ 2 ਕਰੋੜ ਦਾ ਸ਼ਗਨ ਤੱਕ ਪਹੁੰਚੇ ਆ ਪਰ ਇੰਦਾ ਇੰਡ ਕਹਿੰਦੇ ਵੀ ਅਸੀਂ ਸਾਰਾ ਪਤਾ ਲੱਗ ਜਾਂਦਾ ਵੀ ਇਹ ਛੋਟੀ ਜਿਹੀ ਗੱਲ ਨੂੰ ਨੀ ਰਬੜ ਮੰਗਰ ਵਧਾ ਕੇ ਕਰਨਾ ਤੇ ਮੈਂ ਮਤਲਬ 5 ਸੀਰੀਅਲ ਮਤਲਬ ਦੇਖੇ ਨੇ ਵੀ ਦੇਖ ਹੁੰਦੇ ਲਗਾਤਾਰ ਪੈਰਲਲ ਇੱਕੋ ਟਾਈਮ ਦੇ ਉੱਤੇ ਮਤਲਬ ਇੱਕ ਟੀਵੀ ਦੇ ਉੱਤੇ ਇੱਦਾਂ ਨੀ ਵੀ 5 ਟੀਵੀ ਇੱਕੋ ਟੀਵੀ ਦੇ ਉੱਤੇ ਚੈਨਲ ਚੇਂਜ ਕਰਕੇ ਸੁਨੇਹੇ ਦਿਲ ਵਾਲੀਆਂ ਗੱਲਾਂ ਜੀ ਇਹ ਕਦੇ ਮੁੱਕਦੀਆਂ ਬਹੁਤ
ਦੱਸੋ ਗੱਲ ਕਰਨੀ ਆ ਸਵੇਰੇ ਮੈਂ ਗੱਲ ਕਰ ਰਿਹਾ ਸੀ ਆਪਣੀ ਫੈਮਿਲੀ ਦੇ ਵਿੱਚ ਜਿਹੜੇ ਪਹਿਲਾਂ ਜਿਹੜੇ ਮੋਬਾਈਲ ਫੋਨ ਆਏ ਆ ਉਹਦੇ ਕਿੰਨੇ ਫੰਕਸ਼ਨ ਹੁੰਦੇ ਸੀ ਇੱਕ ਫੰਕਸ਼ਨ ਹੁੰਦਾ ਸੀ ਸਾਰਾ
ਦੇਖੋ ਹੁਣ ਫੋਨ ਨੇ ਤਾਂ ਬਹੁਤ ਕੁਝ ਮਤਲਬ ਚੇਂਜ ਕਰਤਾ ਹੁਣ ਪਹਿਲਾਂ ਕੈਲੰਡਰ ਦੀ ਲੋੜ ਨੀ ਡਾਇਰੀ ਦੀ ਲੋੜ ਨੀ ਕਾਲਾਂ ਕਰਨੀਆਂ ਆ ਠੀਕ ਹੈ ਤੁਸੀਂ ਬਿੱਲ ਦੇਣੇ ਆ ਉਹ ਇਥੋਂ ਦੇ ਸਕਦੇ ਆ ਤਾਂ ਮਤਲਬ ਯੂ ਨੇਮ ਇਟ ਅਲਾਰਮ ਲਾਉਣ ਦੀ ਲੋੜ ਨੀ ਅਲਾਰਮ ਕਲੋਕ ਉਹ ਲੱਗਾ ਹੋਇਆ ਟਾਈਮ ਲੱਗਾ
ਫੋਨ ਦੇ ਕੰਮ ਹੋ ਜਾਏ ਇਹਦੇ ਵਿੱਚ ਕੈਮਰਾ ਵੀ ਆ
ਫੋਟੋਆਂ
ਵੀ ਆ
ਵੀਡੀਓ
ਵੀ ਆ ਇਹਦੇ ਵਿੱਚ ਹੋਰ ਕੀ ਇਹਦੇ
ਸਾਰੇ ਫੰਕਸ਼ਨ
ਕਰ ਲਓ
ਹਾਂਜੀ
ਹੁਣ ਅਸੀਂ ਕਾਰਾਂ ਦੀ ਗੱਲ ਕਰ ਰਹੇ ਸੀ ਭਵਿੱਖ ਦੇ ਵਿੱਚ ਇੱਦਾਂ ਨੀ ਹੋ ਸਕਦੀ ਜਿਹੜੀ ਕਾਰ ਆ ਉਹ ਜਹਾਜ਼ ਵੀ ਬਣ ਜਾਵੇ
ਸੁਣਿਆ ਕਹਿੰਦੇ ਆ ਵੀ ਇੱਦਾਂ
ਜਹਾਜ਼ ਵੀ ਬਣ ਜਾਵੇ ਉਹੀ ਉਹੀ ਬੱਸ ਬਣ ਕੇ ਪਾਣੀ ਵਿੱਚ ਚੱਲਣ ਲੱਗ ਪਿਆ ਜਿੱਦਾਂ ਬਾਦਲ ਸਾਹਿਬ ਕਹਿ ਰਹੇ ਛੋਟੇ ਬਾਦਲ ਸਾਹਿਬ ਕਹਿ ਰਹੇ
ਆ
ਉਹ ਬੱਸ ਵੀ ਪਾਣੀ ਚੱਲਣ ਲੱਗ ਪਊਗੀ ਹੈ ਨਾ ਜਹਾਜ਼ ਉਹਦਾ ਬਣ ਜਾ ਕਰੂਗਾ ਪਾਣੀ ਵਾਲੀ ਬੱਸ ਬਣ ਜਾ ਕਰੂਗੀ
ਤੇ
ਹੋ ਸਕਦਾ ਉਹਦੇ ਵਿੱਚ ਏਦਾਂ ਦਾ ਫੰਕਸ਼ਨ ਹੋ ਜਾਵੇ ਉਹਨੂੰ ਐਕਸਪੈਂਡ ਕਰਕੇ ਉਹਦਾ ਘਰ ਵੀ ਬਣਾ ਲਓ ਉਹਦੇ ਵਿੱਚ ਸੌ ਵੀ ਲਵੋ ਤੁਸੀਂ ਉਹਨੂੰ ਰਿਸੋਰਟ ਵੀ ਬਣਾ ਲਓ ਹੈ ਨਾ ਹੋ ਸਕਦਾ ਇੱਦਾਂ ਦਾ ਵੀ ਫੰਕਸ਼ਨ ਉਹਦੇ ਵਿੱਚ ਹੋਵੇ ਉਹਦੇ ਵਿੱਚ ਤੁਸੀਂ ਉਹਨੂੰ ਮੈਰਿਜ ਪੈਲੇਸ ਵੀ ਬਣਾ ਲਓ ਉਹਦੇ ਵਿੱਚ ਫੰਕਸ਼ਨ ਹੀ ਉਹ ਕ੍ਰੀਏਟ ਕਰਨਾ ਜਿਹਦਾ ਫੋਨ ਦੇ ਵਿੱਚ ਫੰਕਸ਼ਨ ਆ ਗਿਆ ਇਹ ਸਭ ਪੋਸੀਬਿਲਟੀ ਆ ਇਹ ਹੋ ਸਕਦਾ ਭਵਿੱਖ ਦੇ ਵਿੱਚ ਜਾ ਕੇ ਉਹਦੇ ਵਿੱਚ ਹਸਪਤਾਲ ਹੋਵੇ ਹੈ ਨਾ ਉਹਨੂੰ ਫੰਕਸ਼ਨ ਕ੍ਰੀਏਟ ਕਰ ਲਓ ਉਹਦੇ ਵਿੱਚ ਹਸਪਤਾਲ ਬਣੇ ਤੇ ਹਸਪਤਾਲ ਦਵਾਈ ਵੀ ਲੈ ਸਭ ਕੁਝ ਕਰ ਲਓ ਇਹ ਜਿਹੜੀ ਪੋਸੀਬਿਲਟੀ ਇਨ ਦ ਫਿਊਚਰ ਫ੍ਰਿਜ ਵੀ ਉਹਦੇ ਵਿੱਚ ਲੱਗੀ ਹੋਈ
ਕਾਰ ਚ ਨਹੀਂ ਫ੍ਰਿਜ ਤਾਂ ਹੈਗੀ ਆ ਫ੍ਰਿਜ ਤਾਂ ਹੁਣ ਵੀ ਹੈਗੀ ਆ
ਹਾਂਜੀ ਫ੍ਰਿਜ ਵਾਲਾ ਵੀ ਹੁਣ ਉਹ ਤਾਂ ਚਲੋ ਹੁਣ ਵੀ ਹੈਗੀ ਆ ਨਾ ਉਹਦੇ ਵਿੱਚ ਪੱਖੇ ਚੱਲਣ ਲੱਗ ਪੈਣ ਬਾਹਰ ਅਸੀਂ ਉਹ ਤਾਂ ਹੁਣ ਵੀ ਹੈਗੇ ਏਅਰ ਕੰਡੀਸ਼ਨ ਤਾਂ ਹੁਣ ਵੀ ਹੈਗੀ ਆ ਹੋਰ ਕਿਹੜੇ ਕਿਹੜੇ ਫੰਕਸ਼ਨ ਹੋ ਸਕਦੇ ਆ ਸਾਡੇ ਜਿਹੜੇ ਸਰੋਤੇ ਸਾਨੂੰ ਦੱਸਣ ਕਾਰ ਜਿੱਦਾਂ ਮੋਬਾਈਲ ਫੋਨ ਦੇ ਤੌਰ ਤੇ ਵਰਤੀ ਜਾ ਰਹੀ ਹੈ ਕਾਰ ਦੇ ਵਿੱਚ ਕਿਹੜੇ ਕਿਹੜੇ ਫੰਕਸ਼ਨ ਇਨ ਦਾ ਫਿਊਚਰ ਹੋ ਸਕਦੇ
ਜਿਹੜੇ ਹੁਣ ਕਾਰ ਨੂੰ ਫੋਨ ਦੇ ਤੌਰ ਤੇ ਵਰਤਿਆ ਜਾ ਸਕਦਾ
ਚਲੋ ਉਹ ਤਾਂ ਹਾਲੇ ਵੀ ਵਰਤਦੇ ਕਾਰ ਨੂੰ ਤੌਰ ਤੇ ਭਵਿੱਖ ਵਿਚ
ਤੁਸੀਂ ਕੋਈ ਨਵਾਂ ਸੱਪ ਕੱਢ ਕੇ ਲਿਆ ਲੱਗਦਾ ਮੈਨੂੰ
ਮੈਂ ਸਵੇਰੇ ਸੋਚਦਾ ਸੀ ਦੇਖੋ ਫੋਨ ਮੈਂ ਫੋਨ ਲਿਆ ਕਿ ਨਵਾਂ ਉਹਦੇ ਬਾਰੇ ਸੋਚ ਰਿਹਾ ਸੀ ਮੈਂ ਚਲੋ ਫੋਨ ਤਾਂ ਹੁਣ ਬਹੁਤ ਕੰਮ ਕਰਨ ਲੱਗ ਪਿਆ ਹੁਣ ਜਿਹੜੀ ਕਾਰ ਆ ਹਲੇ ਬਹੁਤੇ ਕੰਮ ਨੀ ਕਰਦੀ ਇੱਕ ਦੋ ਕੰਮ ਕਰਦੀ ਆ ਇਹ ਹਲੇ ਇੰਨੀ ਇਹਦੇ ਵਿਚ ਡਿਵੈਲਪਮੈਂਟ ਨੀ ਹੋਈ ਭਵਿੱਖ ਦੇ ਵਿਚ ਹੁਣ ਇਧਰ ਡਿਵੈਲਪਮੈਂਟ ਹੋਣੀ ਆ
ਕਾਰਾਂ
ਕਰਾਉਣੀਆਂ ਪ੍ਰਾਈਸਿਸ ਘੱਟ ਹੋਣੀਆਂ ਜਿਹੜੇ ਕਾਰ ਦਾ ਵੀ ਘਰ ਬਣਨ ਲੱਗ ਪਿਆ
ਹਾਂਜੀ ਪਰ ਇੱਕ ਗੱਲ ਮੈਨੂੰ ਯਾਦ ਆ ਗਈ ਤੁਹਾਡੇ ਇਸ ਗੱਲ ਤੋਂ ਹੀ ਕਾਰ ਤੋਂ ਘਰ ਬਣਾਉਣ ਦੇ ਕਿ ਇਸ ਵਾਰੀ ਗ੍ਰਿਫਤ ਦੇ ਵਿਚ ਬਹੁਤ ਮਤਲਬ ਇਕੱਠ ਸੀਗਾ ਹਨਾ ਤੇ ਹੋਟਲ ਮੋਟਲ ਦਾ ਤੁਹਾਨੂੰ ਮਿਲਦੇ ਨੀ ਵਾਹਗਾ ਵਾਹਗਾ ਤੱਕ ਬੁੱਕ ਸੀ ਐਤਕੀ ਸ਼ੈਪਟਨ ਤੱਕ ਬੁੱਕ ਸੀਗਾ ਹਨਾ ਤੇ ਪਰ ਉੱਥੇ ਗੁਰੂ ਘਰ ਜਾਣ ਦਾ ਮੌਕਾ ਮਿਲਿਆ ਜੀ ਪਹਿਲੀ ਵਾਰੀ ਜਿੱਦਾਂ ਜਿਹੜਾ ਨਵਾਂ ਗੁਰੂ ਘਰ ਓਪਨਿੰਗ ਹੋਈ ਹੈ ਨਾ ਤੇ ਮੈਂ ਸ਼ਾਮ ਨੂੰ ਦੇਖਿਆ ਸ਼ਨਿਚਰਵਾਰ ਨੂੰ ਉੱਥੇ ਦੀਵਾਨ ਵੀ ਲੱਗੇ ਸੀ ਢਾਡੀ ਜਥਾ ਵੀ ਆਇਆ ਸੀ ਕਿ ਬਾਹਰ 15-20 ਕੈਂਪਰ ਵੈਨਾਂ ਖੜੀਆਂ ਸੀ ਜੀ ਕੈਰਾਵੈਨ ਜਿਹੜੇ ਵੈਨਾਂ ਨੀ ਹੁੰਦੀਆਂ ਟਰੱਕ ਦੇ ਤੇ ਉਹ ਖੜੀਆਂ ਸੀ ਤੇ ਮਤਲਬ ਮੈਨੂੰ ਬਹੁਤ ਵਧੀਆ ਆਈਡੀਆ ਲੱਗਾ ਵੀ ਦੇਖੋ ਅਕੋਮੋਡੇਸ਼ਨ ਮਿਲਦੀ ਨੀ ਹਨਾ ਪਰ ਜਿਹੜੇ ਸੱਜਣ ਮਿੱਤਰ ਜਾਣਾ ਚਾਹੁੰਦੇ ਨੇ ਦੂਰੋਂ ਆਉਂਦੇ ਨੇ ਸਿਡਨੀ ਤੋਂ ਮੈਲਬਨ ਤੋਂ ਜਾਂ ਹੋਰ ਮਲਡੂਰਾ ਤੋਂ ਜਾਂ ਐਡਲੇਡ ਤੋਂ ਉਹ ਕੈਂਪਰ ਵੈਨਾਂ ਹਾਇਰ ਕਰਕੇ ਵੀ ਲਿਆ ਸਕਦੇ ਨੇ ਹਨਾ ਤੇ ਉਹ ਘਰੇ ਉਹ ਬਹੁਤ ਵਧੀਆ ਆਈਡੀਆ ਜੇ ਮਤਲਬ ਹੁਣ ਦੇਖੋ ਅਕੋਮੋਡੇਸ਼ਨ ਤਾਂ ਮਿਲਣੀ ਨੀ ਜਿੰਨੀ ਕਪੈਸਿਟੀ ਉਹਦੀ ਫੁੱਲ ਹੈ ਗ੍ਰਿਫਿਤ ਦੀ ਹਨਾ ਠੀਕ ਹੈ ਸੋ ਜਿਹੜੇ ਮਿਸ ਆਊਟ ਕਰ ਗਏ ਨੇ ਉਹਨਾਂ ਲਈ ਇੱਕ ਹੋਰ ਬਹੁਤ ਵਧੀਆ ਆਪਸ਼ਨ ਹੈ ਕਿ ਉਹ ਕੈਰਾਵੈਨ ਹਾਇਰ ਕਰ ਲੈਣ ਗੱਡੀ ਪਿੱਛੇ ਜਾਂ ਕੈਂਪਰ ਵੈਨ ਹਾਇਰ ਕਰ ਲੈਣ ਹਨਾ ਤੇ ਉੱਥੇ ਸੱਜਣਾ ਮਿੱਤਰਾਂ ਨਾਲ ਅਲਾਈਨਮੈਂਟ ਕਰ ਲੈਣ ਕਿਸੇ ਦੇ ਫਾਰਮ ਤੇ ਜਾਂ ਗੁਰੂ ਘਰ ਜਾਂ ਹੋਰ ਕਿਤੇ ਉਹ ਯੂਜ਼ ਕਰ ਸਕਦੇ ਸੋ ਮੈਨੂੰ ਆ ਤੁਹਾਡੀ ਗੱਲ ਦੇ ਵਿੱਚ ਉਹ ਗੱਲ ਯਾਦ ਆਈ ਹੈ ਤੇ ਅਮਰੀਕ ਜੀ ਬਹੁਤ ਸਾਰੇ ਸੱਜਣ ਮਿੱਤਰ ਆਏ ਨੇ ਰਣਜੀਤ ਸਿੰਘ ਔਜਲਾ ਸੁਖਰਾਜ ਸਿੰਘ ਸਤਵੀਰ ਸਿੰਘ ਧਨੋਆ ਗਿਆਨੀ ਸੰਤੋਖ ਸਿੰਘ ਜੀ ਤਾਇਆ ਜੀ ਵੀ ਸਾਡੇ ਆ ਗਏ ਨੇ ਤੇ ਇਧਰ ਨਰਵੈਰ ਸਿੰਘ ਨਵੀ ਜੋਗਾ ਲਵਾਣਾ ਕੁਲਦੀਪ ਸਿੰਘ ਵੱਲ ਬੋਵੀ ਸੋਹਾਣਾ ਜਸਰਾਜ ਸਿੰਨੀ ਤੋਂ ਜਗਤਾਰ ਜੀ ਤੇ ਇੰਦਰ ਦੁਬਲੀ ਕੇਂਜ ਤੋਂ ਕਮਲਦੀਪ ਸਿੰਘ ਧਾਲੀਵਾਲ ਮਹਿੰਦਰ ਸਿੰਘ ਹੰਸ ਟੋਰੋਂਟੋ ਤੋਂ ਸਰਵਨ ਸਿੰਘ ਹੁਣੀ ਸਾਰੇ ਪ੍ਰੋਗਰਾਮ ਦੇ ਵਿਚ ਜੁਆਇਨ ਕਰ ਗਏ ਨੇ ਸਾਰਿਆਂ ਦੇ ਦਿਲ ਵਾਲੀਆਂ ਗੱਲਾਂ ਅਸੀਂ ਇਕ ਦੂਜੇ ਨਾਲ ਸਾਂਝੀਆਂ ਕਰਾਂਗੇ ਪਰ ਮੈਂ ਨਾ ਇਕ ਗੀਤ ਤੁਹਾਨੂੰ ਸੁਣਾਉਣਾ ਚਾਹੁੰਦਾ ਕਿਉਂਕਿ ਇੱਦਾਂ ਹੈ ਵੀ ਹੁਣ ਅਸੀਂ ਥੋੜੀ ਜਿਹੀ ਬ੍ਰੇਕ ਲੈਣਾ ਚਾਹੁੰਦੇ ਹਾਂ ਗੀਤ ਦੇ ਰੂਪ ਦੇ ਵਿਚ ਤੇ ਇਸ ਤੋਂ ਬਾਅਦ ਫਿਰ ਆਪਾਂ ਮਿਲਾਂਗੇ ਚੰਦ ਕੁ ਮਿੰਟਾਂ ਚ ਸੁਰਜੀਤ ਖਾਨ ਦੀ ਬੁਲੰਦ ਆਵਾਜ਼ ਦੇ ਵਿਚ ਗੀਤ ਸੁਣ ਰਹੇ ਸੀ ਕੈਂਠੇ ਵਾਲਿਆ ਗੱਭਰੂਆ। ਸੋ ਮੈਂ ਤੇ ਅਮਰੀਕ ਸਿੰਘ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹਾਂ ਜੀ, ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ। ਸੋ ਅਮਰੀਕ ਜੀ, ਆਪਾਂ ਤਾਂ ਚਲਾ ਲਈਆਂ ਗੱਲਾਂ, ਠੀਕ ਹੈ ਜੀ, ਦਿਲ ਵਾਲੀਆਂ ਗੱਲਾਂ, ਤੇ ਆਪਣੇ ਸੱਜਣਾ ਮਿੱਤਰਾਂ ਦੇ ਵੀ ਆਪਾਂ ਸੁਨੇਹੇ ਲੈਣੇ ਆ। ਤੇ ਫਲੋਰਾ ਸਾਹਿਬ ਕਹਿੰਦੇ ਕਿ ਪਿੱਛੇ ਜੇ ਤੁਸੀਂ ਇੰਡੀਆ ਜਾ ਕੇ ਆਏ ਸੀ, ਲੱਗਦਾ ਸੁਖਬੀਰ ਬਾਦਲ ਦੇ ਦਰਸ਼ਨ ਕਰਕੇ ਆਏ ਹੋ। ਨਰਵੈਰ ਸਿੰਘ ਨਵੀ ਨੇ ਕਿਹਾ ਵਿਨੀਪੈਗ ਤੋਂ।
ਨਹੀਂ, ਦਰਸ਼ਨ ਤਾਂ ਨਹੀਂ ਹੈ, ਕੰਮ ਕੁਮ ਦੇਖੇ ਪੰਜਾਬ ਥੋੜੇ ਬਹੁਤ ਹੋਏ, ਉਹ ਦੇਖ ਕੇ ਆਏ ਆ।
ਹਾਂਜੀ, ਤੇ ਕੁਲਦੀਪ ਸਿੰਘ ਬੱਲ ਕਹਿੰਦੇ ਬਾਦਲ ਨਾ ਬਣੋ, ਬੇਨਤੀ ਹੈ।
ਚਲੋ ਮੰਨ ਲੈਂਦੇ ਇਹਨਾਂ ਦੀ ਗੱਲ, ਬਾਦਲ ਤਾਂ ਨੀ ਬਣਦੇ ਆਪਾਂ ਪੈਸੇ ਵੀ, ਵੈਸੇ ਗੱਲ ਕਰ ਰਹੇ ਹਾਂ ਪੋਲੀਟੀਕਲ ਸਿਨੈਰੀਓ।
ਹਾਂਜੀ, ਬੋਬੀ ਸੁਹਾਣਾ ਹੱਸ ਕੇ ਕਹਿ ਰਹੇ ਨੇ, ਕਹਿੰਦੇ ਜੀ ਫੋਨ ਤੋਂ ਤੁਸੀਂ ਕਾਲ ਵੀ ਕਰ ਸਕਦੇ ਹੋ। ਨਵੀਂ ਗੱਲ ਪਤਾ ਲੱਗੀ ਜੀ, ਕਹਿੰਦੇ ਫੋਨ ਕਾਲ ਕਰਨ ਵਾਸਤੇ ਹੁੰਦਾ ਜੀ। ਹਾਂਜੀ, ਤੇ ਜਸ ਰਾਹੀ ਸੁਣ ਰਹੇ ਨੇ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਦਿਲ ਵਾਲੀ ਗੱਲ ਵਾਂਗ ਵਧੀਆ ਚੱਲ ਰਿਹਾ ਜੀ, ਹਮੇਸ਼ਾ ਵਾਂਗ ਵਧੀਆ ਚੱਲ ਰਿਹਾ ਜੀ, ਹੋ ਸਕੇ ਤਾਂ ਹੈਲਥੀ ਫੂਡ ਬਾਰੇ ਜ਼ਰੂਰ ਥੋੜਾ ਦੱਸਿਓ ਕਰੋ। ਹਾਂਜੀ, ਜ਼ਰੂਰ ਇੱਥੇ ਗੱਲ ਕਰਾਂਗੇ। ਤੇ ਜਗਤਾਰ ਗਿੱਲ ਜੀ ਕਹਿ ਰਹੇ ਨੇ ਕਿ ਬਿਜਲੀ ਪੰਜਾਬ ਚ ਪੂਰੀ ਕਿੱਥੇ ਹੋਈ ਆ, ਪਿਛਲੇ ਦਿਨੀ ਝੋਨਾ ਲੱਗਣ ਲੱਗਾ ਤਾਂ ਬਿਜਲੀ 8 ਘੰਟੇ ਤੋਂ ਘੱਟ ਗਈ, ਕਿਸਾਨ ਸੜਕਾਂ ਤੇ ਆ ਗਏ, ਮੈਨੂੰ ਤਾਂ ਬਿਜਲੀ ਪੂਰੀ ਵਾਲੀ ਜੁਮਲੇ ਹੀ ਲੱਗਦੇ ਨੇ ਜੀ। ਇਹ ਗੱਲ ਸੁਖਰਾਜ ਹੋਣਾ ਨੇ, ਸੋਰੀ ਮਾਫ਼ ਕਰਨਾ, ਸੁਖਰਾਜ ਹੋਣਾ ਦਾ ਮੈਸੇਜ, ਰਣਦੀਪ ਸਿੰਘ ਔਜਲਾ ਨੇ ਵੀ ਕਹੀ ਹੈ, ਕਹਿੰਦੇ ਮੈਂ ਪ੍ਰੋਗਰਾਮ ਵਧੀਆ ਚੱਲ ਰਿਹਾ, ਤੇ ਮੈਂ ਬਲਤੇਜ ਪੰਨੂ ਦਾ ਕਹਿੰਦੇ ਪ੍ਰੋਗਰਾਮ ਸੁਣ ਰਿਹਾ ਸੀ, ਤੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਨੇ 15/6/16 ਨੂੰ, ਯਾਨੀ ਕਿ 15 ਜੂਨ ਤੱਕ 31 ਕਰੋੜ ਤੇ 16 ਜੂਨ 30 ਕਰੋੜ ਦੀ ਬਿਜਲੀ ਲਈ ਹੈ ਜੀ, ਤੇ ਬਿਕੋਜ਼ ਆਫ ਝੋਨੇ ਦਾ ਸੀਜ਼ਨ। ਤੇ ਮੇਰਾ ਕੁਐਸਚਨ ਹੈ ਕਿ ਸਰਪਲਸ ਬਿਜਲੀ ਕਿੱਥੇ ਆ? ਦੇਖੋ, ਮੈਂ ਐਗਜੈਕਟਲੀ ਆਈ ਕਾਂਟ ਟੈਲ ਕਿ ਕੀ ਚੱਲ ਰਿਹਾ, ਪਰ ਜਿੱਥੇ ਤੱਕ ਮੈਨੂੰ ਪਤਾ ਅਮਰੀਕ ਜੀ, ਕਿ ਜਿਹੜੇ ਪੰਜਾਬ ਜਿਹੜੇ ਸਟੇਟਸ ਤੇ ਬੋਰਡ ਨੇ ਨਾ, ਇਹ ਕੰਮ ਇੱਦਾਂ ਕਰਦੇ ਆ ਕਿ ਜਿਸ ਤਰ੍ਹਾਂ ਸਰਦੀਆਂ ਨੂੰ ਉਨ੍ਹਾਂ ਨੂੰ ਬਿਜਲੀ ਜ਼ਿਆਦਾ ਹੁੰਦੀ ਤਾਂ ਬਿਜਲੀ ਉਨ੍ਹਾਂ ਨੂੰ ਦਿੰਦੇ ਨੇ, ਤੇ ਇਨ ਰਿਟਰਨ ਜਦੋਂ ਇਨ੍ਹਾਂ ਨੂੰ ਲੋੜ ਹੈ ਤਾਂ ਉਨ੍ਹਾਂ ਤੋਂ ਲੈ ਲੈਂਦੇ ਨੇ। ਸੋ ਇਹ ਜਿਹੜਾ ਆਦਾਨ ਪ੍ਰਦਾਨ ਚੱਲਦਾ ਆ, ਪਰ ਫਿਰ ਵੀ ਜਿੱਥੇ ਤੱਕ ਮੈਨੂੰ ਲੱਗਦਾ ਕਿ ਉਹ ਬਿਜਲੀ ਬਾਏ ਕਰਦੇ ਹੋਣੇ ਆ, ਐਸੀ ਕੋਈ ਗੱਲ ਨਹੀਂ, ਬਿਜਲੀ ਬਾਏ ਕਰਦੇ ਨੇ, ਪਰ ਰੌਲਾ ਇਹ ਹੈ ਵੀ ਪਿਛਲੇ ਸਾਲਾਂ ਦੇ ਵਿਚ 10-20 ਸਾਲਾਂ ਦੇ ਵਿਚ ਤਾਂ ਉਹ ਬਿਜਲੀ ਬਾਏ ਵੀ ਨਹੀਂ ਸੀ ਕਰਦੇ, ਹੁਣ ਐਤਕੀ ਇਹ ਹੈ ਵੀ ਬਿਜਲੀ ਤਾਂ ਆ ਤਾਂ ਰਹੀ ਹੈ ਨਾ, ਚਾਹੇ ਉਹ ਬਾਏ ਕਰਕੇ ਕਰ ਰਹੇ, ਚਾਹੇ ਆਪ ਉਹ ਪੈਦਾ ਕਰ ਰਹੇ ਨੇ,
ਚਾਹੇ ਉਹ ਬਾਏ ਕਰਦੇ ਆ, ਉਹ ਲੈਂਦੇ ਆ ਜਾਂ ਖਰੀਦਦੇ, ਜੋ ਵੀ ਕਰਦੇ ਆ।
ਹਾਂਜੀ,
ਲੇਕਿਨ ਜਿਹੜੀ ਬਿਜਲੀ ਦੀ ਹਾਹਾਕਾਰ ਸੀ ਨਾ, ਇਸ ਵੇਲੇ ਪੰਜਾਬ ਚ ਇਸ ਸਾਲ ਦੇ ਵਿਚ ਬਹੁਤ ਘੱਟ ਦੇਖਣ ਨੂੰ ਮਿਲੀ ਆ,
ਹਾਂਜੀ,
ਤੇ ਮਹਿਸੂਸ ਕਰਨ ਵੀ ਬਹੁਤ ਘੱਟ ਮਿਲੀ ਆ। ਅਸੀਂ ਮਈ ਦੇ ਮਹੀਨੇ, ਅਪ੍ਰੈਲ ਦੇ ਮਹੀਨੇ ਗਏ ਆ ਉੱਥੇ, ਤੇ ਬਿਜਲੀ ਦੇ ਕੱਟ ਬਹੁਤ ਦੇਖਣ ਨੂੰ ਘੱਟ ਮਿਲੇ, ਜਿੱਦਾਂ ਪਹਿਲਾਂ ਤਾਂ ਜਾਓ ਤੁਸੀਂ ਘਰ ਚ ਬੈਠੋ ਉਸੇ ਵੇਲੇ ਬਿਜਲੀ ਚਲ ਜਾਂਦੀ
ਸੀ,
ਤੇ ਹੁਣ ਜਾਂ ਤਾਂ ਏਦਾਂ ਹੋ ਗਿਆ ਹੋਊਗਾ ਕਿ ਜਿਹੜੇ ਇਕਵਿਪਮੈਂਟ ਲੋਕ ਜ਼ਿਆਦਾ ਯੂਜ਼ ਕਰਨ ਲੱਗ ਪਏ ਆ, ਜਿੱਦਾਂ ਬੈਟਰੀ ਬੈਕਅਪ ਰੱਖੀ ਹੁੰਦੀ ਆ, ਬਿਜਲੀ ਚਲ ਜਾਂਦੀ ਤਾਂ ਪਤਾ ਵੀ ਨਹੀਂ ਲੱਗਦਾ ਨਾ, ਉਹ ਸਟੋਰ ਹੋ ਜਾਂਦੀ।
ਹਾਂਜੀ, ਸਟੋਰ ਵੀ ਹੋ ਜਾਂਦੀ ਹੈ, ਤੇ ਬਿਜਲੀ ਤਾਂ ਦੇਖੋ ਜਿਹੜੀ ਸਟੋਰ ਹੋਈ ਆ ਉਹ ਆਈ ਆ ਤਾਂ ਹੀ ਸਟੋਰ ਹੋਈ ਆ ਨਾ, ਕਿਤੇ ਬਾਲਣ ਬਲਿਆ ਆ ਉਹਦਾ ਤਾਂ ਹੀ ਸਟੋਰ ਹੋਈ ਆ ਐਨਰਜੀ, ਉਦਾਂ ਤਾਂ ਨਹੀਂ ਕਿਤੇ ਬੈਟਰੀ ਚ ਆ ਗਈ।
ਇੱਕ ਬਹੁਤ ਵੱਡੀ ਹਾਹਾਕਾਰ ਹੁੰਦੀ ਸੀ, ਉਹ ਨਹੀਂ ਉਦਾਂ ਦੇਖਣ ਨੂੰ ਮਿਲੀ, ਤੇ ਹੋਰ ਸਮੱਸਿਆਵਾਂ ਤਾਂ ਪੰਜਾਬ ਚ ਪਹੁੰਚੀਆਂ ਵੀ ਹੈਗੀਆਂ ਵੀ ਬਹੁਤ ਆ,
ਸਾਡੇ ਤਾਇਆ ਜੀ ਆ ਗਏ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਭਤੀਜੇ ਕਹਿੰਦੇ ਹਾਂਜੀ ਜਾਣਕਾਰੀ
ਜੀ, ਦੋ ਆ ਵੱਡੇ ਕੇ ਛੋਟੇ?
ਇਹ ਤਾਏ ਤਾਂ ਵੱਡੇ ਹੀ ਹੁੰਦੇ ਆ, ਤਾਹੀ ਤਾਂ ਤਾਏ ਹੁੰਦੇ ਆ,
ਨਹੀਂ ਉਹਨਾਂ ਵਿਚ ਵੀ ਵੱਡਾ ਤਾਇਆ ਕਿ ਛੋਟਾ ਤਾਇਆ ਹੁੰਦਾ ਨਾ?
ਅੱਛਾ, ਉਹ ਨਹੀਂ ਨਹੀਂ ਉਹ ਤਾਇਆ ਬਿਸ਼ਨਾ ਨੀ,
ਅੱਛਾ ਤਾਇਆ,
ਨਹੀਂ ਨਹੀਂ ਇਹ ਗਿਆਨੀ ਸੰਤੋਖ ਸਿੰਘ ਜੀ ਤਾਇਆ, ਅਸਲੀ ਤਾਇਆ। ਹਾਂਜੀ, ਤੇ ਸੰਦੀਪ ਸਤਵੀਰ ਸਿੰਘ ਧਨੋਆ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਧਨੋਆ ਸਾਹਿਬ ਤੇ ਸਵਾਗਤ ਹੈ। ਤੇ ਜਸਵੀਰ ਪਾਵੜਾ ਉਹਨਾਂ ਨੇ ਮੈਸੇਜ ਭੇਜਿਆ, ਥੋੜੀ ਦੇਰ ਮੈਂ ਬਾਅਦ ਪੜਦਾ। ਤੇ ਹਰਬੰਸ ਸਿੰਘ ਕਹਿ ਰਹੇ ਨੇ ਇੰਡੀਆ ਤੋਂ, ਕਹਿੰਦੇ ਨੇ ਕਿ ਇਹ ਇਲੈਕਸ਼ਨ ਈਅਰ ਇਸ ਕਰਕੇ ਘੱਟ ਹੈ ਜੀ ਇੱਥੇ, ਮਤਲਬ ਬਿਜਲੀ ਦੇ ਘੱਟ ਘੱਟ ਲੱਗ ਰਹੇ ਨੇ। ਤੇ ਬਾਕੀ ਇਧਰ ਬਹਿਸ ਦੀ ਗੱਲ ਕਰ ਰਹੇ ਨੇ ਸਾਡੇ ਨਾਲ ਸੁਖਵਿੰਦਰ ਸਿੰਘ ਨਿਊਜ਼ੀਲੈਂਡ, ਉਨ੍ਹਾਂ ਨੇ ਇੱਕ ਭੇਜੀ ਆ ਕਟਿੰਗ, ਕਹਿੰਦੇ ਇੱਕ ਵਾਰੀ ਜੰਗਲ ਦੇ ਵਿਚ ਚੀਤੇ ਤੇ ਗਧੇ ਚ ਬਹਿਸ ਛਿੜ ਪਈ ਜੀ, ਤੇ ਗਧਾ ਕਹਿੰਦਾ ਅਸਮਾਨ ਕਾਲਾ ਹੁੰਦਾ ਆ, ਚੀਤਾ ਕਹਿੰਦਾ ਨਹੀਂ ਅਸਮਾਨ ਨੀਲਾ ਹੁੰਦਾ ਆ, ਤੇ ਗੱਲ ਤੂੰ ਤੂੰ ਮੈਂ ਤੋਂ ਚੱਲ ਕੇ ਜੰਗਲ ਦੇ ਰਾਜੇ ਸ਼ੇਰ ਦੇ ਦਰਬਾਰ ਦੇ ਵਿਚ ਪਹੁੰਚ ਗਈ ਗੱਲ, ਹੈਨਾ। ਸ਼ੇਰ ਨੇ ਸਾਰੀ ਗੱਲ ਸੁਣੀ ਤੇ ਹੁਕਮ ਦਿੱਤਾ, ਕਹਿੰਦੇ ਚੀਤੇ ਨੂੰ ਕਹਿੰਦੇ 6 ਮਹੀਨੇ ਦੀ ਜੇਲ੍ਹ ਚ ਸੁੱਟ ਦਿਓ, ਠੀਕ ਹੈ। ਚੀਤਾ ਘਬਰਾ ਕੇ ਬੋਲਿਆ ਮਾਈ ਬਾਪ, ਪਰ ਮੈਂ ਤਾਂ ਕਹਿੰਦੇ ਸੱਚ ਕਹਿ ਰਿਹਾ ਸੀ, ਅਸਮਾਨ ਤਾਂ ਨੀਲਾ ਹੁੰਦਾ। ਸ਼ੇਰ ਨੇ ਗਰਜਦਿਆਂ ਸਪਸ਼ਟ ਕੀਤਾ, ਗੱਲ ਸੱਚ ਜਾਂ ਝੂਠ ਦੀ ਨਹੀਂ, ਸਹੀ ਜਾਂ ਗਲਤ ਦੀ ਨਹੀਂ, ਤੈਨੂੰ ਸਜ਼ਾ ਇਸ ਲਈ ਦਿੱਤੀ ਗਈ ਹੈ ਕਿ ਤੂੰ ਗਧੇ ਨਾਲ ਬਹਿਸ ਕੀਤੀ ਆ। ਠੀਕ ਹੈ ਜੀ, ਕਿਆ ਬਾਤ ਹੈ। ਹਾਂਜੀ, ਤਾਂ ਬਾਕੀ ਕਹਿੰਦੇ ਨੇ ਕਿ ਜਸ ਰਾਈ ਕਹਿੰਦੇ ਜੇ ਹੋ ਸਕੇ ਤਾਂ ਇਹ ਮੈਸੇਜ ਮੇਰੇ ਵੀਰ ਜੀ ਨੂੰ ਦੇ ਦਿਓ ਜੀ, ਨਵੀਂ ਕਾਰ ਲੈਣ ਲਈ ਹਰਵਿੰਦਰ ਭਾਜੀ ਨੂੰ ਵਧਾਈਆਂ। ਅੱਛਾ, ਕਿਆ ਬਾਤ ਹੈ, ਨਵੀਂ ਕਾਰ ਹਰਵਿੰਦਰ ਸਿੰਘ ਉਨ੍ਹਾਂ ਨੇ ਲਈ ਹੈ ਜੀ, ਉਨ੍ਹਾਂ ਨੂੰ ਬਹੁਤ ਬਹੁਤ ਵਧਾਈਆਂ। ਸੋ ਗੱਡੀ ਧਿਆਨ ਨਾਲ ਜਾ ਲਿਓ, ਹੁਣ ਤਾਂ ਅਸੀਂ ਟੋਪਿਕ ਛੇੜਿਆ ਵੀ ਗੱਡੀਆਂ ਦੀ ਵਰਤੋਂ ਕਿੱਦਾਂ ਕੀਤੀ ਜਾਵੇ। ਖੈਰ ਫਿਲਹਾਲ ਕਹਿੰਦੇ ਵੀ ਗੱਡੀ ਜੀ ਕਾਰ ਦੇ ਨਾਲ ਇੱਕ ਥਾਂ ਤੋਂ ਦੂਜੇ ਥਾਂ ਤੱਕ ਵੀ ਪਹੁੰਚਿਆ ਜਾ ਸਕਦਾ। ਇਹ ਵੀ ਪਤਾ ਲੱਗ ਗਿਆ ਜੀ। ਤੇ ਹਰਦੀਪ ਮੁਲਤਾਨੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਮੁਲਤਾਨੀ ਸਾਹਿਬ ਸਤਿ ਸ੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ ਵਿਚ, ਸੋਨੀ ਢਿੱਲੋਂ। ਹਾਂਜੀ, ਤੇ ਆਰਟੀਕਲ ਬਾਰੇ ਦੱਸ ਰਹੇ ਨੇ, ਕਹਿੰਦੇ ਅੱਜ ਸਵੇਰੇ ਪੜਿਆ, ਵੈਰੀ ਨਾਈਸ, ਕੀਪ ਇਟ ਅਪ, ਸ਼ੁਕਰੀਆ। ਜੋਗਾ ਲਬਾਣਾ ਜੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਉਮੀਦ ਰੱਖਦੇ ਆ ਕਿ ਸਭ ਠੀਕ ਹੋਵੇਗੇ। ਬਾਕੀ ਕਹਿੰਦੇ ਨੇ ਕਿ ਪ੍ਰੋਗਰਾਮ ਬਾਕਮਾਲਾ ਜੀ, ਚੱਕੀ ਜਾਓ ਫੱਟੇ। ਸਤਿ ਸ੍ਰੀ ਅਕਾਲ ਜੀ, ਜੋਗਾ ਜੀ ਸਵਾਗਤ ਹੈ ਪ੍ਰੋਗਰਾਮ ਚ। ਹਰ ਗੋਬਿੰਦ ਸਿੰਘ ਸਿੱਧੂ ਸਾਡੇ ਨਾਲ ਜੁੜੇ ਨੇ, ਦੇਸੂ ਮਲਕਾਣੇ ਵਾਲੇ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾਈ ਆ ਜੀ, ਤੇ ਵਧੀਆ ਚੱਲ ਰਿਹਾ, ਸ਼ੁਕਰੀਆ ਜੀ। ਤੇ ਬਾਕੀ ਸਤਿ ਸ੍ਰੀ ਅਕਾਲ ਮਹਿੰਦਰ ਸਿੰਘ ਹੰਸ ਨੇ ਬੁਲਾਈ ਆ, ਕਹਿੰਦੇ ਕਿ ਸੈਰਨੀਆ ਓਨਟੈਰੀਓ ਕੈਨੇਡਾ ਦੇ ਵਿਚ ਬਹੁਤ ਸਾਰੀਆਂ ਵਿੰਡ ਮਿਲਸ ਨੇ। ਤੁਹਾਡਾ ਮੈਸੇਜ ਥੋੜਾ ਜਾ ਨੋਟੀ ਸੀਗਾ, ਇਸ ਕਰਕੇ ਮੈਂ ਪੂਰਾ ਨਹੀਂ ਪੜਿਆ। ਤੇ ਰਾਜੀ ਭੰਗੂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਭਾਜੀ ਝੋਨੇ ਲਈ 5 ਘੰਟੇ ਹੀ ਲਾਈਟ ਮਿਲਦੀ ਆ, ਕੱਲ ਮੇਰੇ ਫਾਦਰ ਸਾਹਿਬ ਨਾਲ ਗੱਲ ਹੋਈ ਸੀ, ਪਰ ਹੁਣ ਮੋਟਰਾਂ ਵਧੀਆ ਹੋ ਗਈਆਂ ਤੇ ਨਾਲੇ ਹੁਣ ਘਰ ਵਿਚ ਇਨਵਰਟਰ ਲੱਗ ਚੁੱਕੇ ਨੇ ਜੀ, ਸ਼ੁਕਰੀਆ। ਤੇ ਹਰਦੀਪ ਸਿੰਘ ਸੰਧੂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਭਾਜੀ ਵਿਦ ਯੂਅਰ ਨਿਊ ਫੋਨ ਵਟ ਯੂ ਗੈਟ ਫਰੀ, ਲਾਸਟ ਟਾਈਮ ਈਅਰ ਫੋਨ ਦੇ ਨਾਲ ਬਲੈਕ ਲੈਵਲ। ਬਲੈਕ ਲੇਵਲ ਦੀਆਂ ਬੋਤਲਾਂ ਨੀ ਮਿਲੀਆਂ ਨਾਲ?
ਬਲੈਕ ਲੇਵਲ ਦੀਆਂ ਏਅਰਪੋਰਟ ਤੋਂ ਮਿਲਦੀਆਂ,
ਮੰਗਾਇਆ ਨਹੀਂ, ਨਾਲੇ ਉਹ ਤਾਂ ਹੈਡਫੋਨਾਂ ਨਾਲ ਮਿਲਦੀਆਂ, ਸੱਚ ਫੋਨ ਨਾਲ ਥੋੜਾ
ਮਿਲਦਾ, ਹੈਡਫੋਨ ਲਓ ਤਾਂ ਮਿਲਦਾ, ਫੋਨ ਆ ਫੋਨ ਨਾਲ ਉਹਦਾ ਹੈਡਫੋਨ ਮਿਲਿਆ।
ਅੱਛਾ, ਫੋਨ ਨਾਲ ਸਿਰਫ ਹੈਡਫੋਨ ਮਿਲਦੇ, ਹੈਡਫੋਨ ਨਾਲ ਬਲੈਕ ਲੇਵਲ ਮਿਲਦੀ। ਮੈਂ ਸੋਚਿਆ ਸੀਗਾ ਵੀ ਜਿਦਾਂ ਹੈਡਫੋਨ ਸਸਤੇ ਆ ਉਹਨਾਂ ਨਾਲ ਬਲੈਕ ਲੇਵਲ ਮਿਲ ਗਏ, ਫੋਨ ਦੇ ਨਾਲ ਤਾਂ ਤੁਹਾਨੂੰ ਚਿੱਟਾ ਮਿਲਣਾ ਚਾਹੀਦਾ। ਦੇਖ ਲੋ ਕਿਤੇ ਇੱਕ ਅੱਧਾ ਪੈਕਟ, ਇੱਕ ਅੱਧਾ ਪੈਕਟ ਕਿਤੇ ਨਾਲ ਪਿਆ ਹੋਵੇ, ਉਹ ਝੱਗ ਹੈ, ਉਹ ਕਿਤੇ ਐਵੇਂ ਸੱਚੀ ਨਾ ਚਿੱਟਾ ਸਮਝੇ, ਉਹ ਜਿਹੜੀ ਝੱਗ ਹੈ ਉਹ ਹੈ। ਹਾਂਜੀ, ਹਾਂਜੀ, ਹਾਂਜੀ। ਤੇ ਸੰਦੀਪ ਰਾਏ ਜੁੜੇ ਨੇ ਜੀ, ਸਤਿ ਸ੍ਰੀ ਅਕਾਲ ਬੁਲਾਈ, ਕਹਿੰਦੇ ਆਪ ਜੀ ਦੇ ਏਰੀਏ ਚ ਬੰਦੇ ਨੇ ਇੰਪਲੋਈਜ਼ ਨੂੰ ਲੈਸ ਪੇ ਦੀ ਕੀ ਸਟੋਰੀ ਹੈ ਜੀ? ਇਹ ਬੜੀ ਦਰਦਨਾਕ ਸਟੋਰੀ ਹੈ ਜੀ, ਤੇ ਇਹ ਸਾਰੀ ਮਤਲਬ ਫਾਈਨ ਵੀ ਹੋ ਚੁੱਕੇ ਨੇ, ਇਹੋ ਜਿਹੇ ਹੁੰਦੇ ਨੇ ਜੀ ਕਈ ਵਾਰੀ, ਮਤਲਬ ਘੱਟ ਪੇ ਦਿੰਦੇ ਨੇ, ਸਾਰਾ ਫੜੇ ਜਾਂਦੇ ਨੇ, ਸਰਕਾਰ ਬੜੀ ਮੁਸਤੈਦ ਹੈ ਜੀ। ਔਰ ਅਜੇ ਮੈਨੇ ਅੱਜ ਦਾ ਮੈਸੇਜ ਵੀ ਮਿਲ ਗਿਆ ਜੀ, ਤੇ ਕਹਿੰਦੇ ਅਗਰ ਡਰੱਗਸ ਪਰ ਉੜਤਾ ਪੰਜਾਬ ਬਣਾਈ ਹੈ ਤੋ ਖੈਨੀ ਪਰ ਰਗੜਤਾ ਬਿਹਾਰ, ਗੁਟਕੇ ਪਰ ਯੁਕਤਾ ਉੱਤਰ ਪ੍ਰਦੇਸ਼, ਦਾਰੂ ਪਰ ਲੁੜਕਤਾ ਹਰਿਆਣਾ, ਸਿਗਰਟ ਪਰ ਫੂਕਤੀ ਦਿੱਲੀ, ਅਫੀਮ ਪਰ ਚਿਲਮਤਾ ਹਿਮਾਚਲ, ਔਰ ਗਾਂਜੇ ਪਰ ਖੇਚਤਾ ਗੋਆ ਵੀ ਬਣਾਈ ਜਾਈਏ, ਬਣਨੀ ਚਾਹੀਏ। ਬਿਲਕੁਲ ਜੀ, ਡਰੱਗਸ ਦੇ ਮਾਮਲੇ ਦੇ ਜਿੰਨੀ ਵੀ ਅਵੇਅਰਨੈਸ ਹੋ ਜਾਵੇ ਉਹ ਥੋੜੀ ਆ, ਵਧੀਆ। ਤੇ ਬਾਕੀ ਸੱਜਣ ਮਿੱਤਰ ਜਿਹੜੇ ਜੁੜੇ ਨੇ ਜੀ, ਕਮਲਦੀਪ ਸਿੰਘ ਧਾਲੀਵਾਲ ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਗੌਰਮੈਂਟ ਏਦਾਂ ਹੀ ਕਰਦੇ ਆ ਪਰ ਇਲੈਕਸ਼ਨ ਫਿਰ ਵੀ ਪਹਿਲੀ ਦੀ ਤਰ੍ਹਾਂ ਹੀ ਹੋ ਜਾਂਦਾ ਜੀ। ਸਤਿ ਸ੍ਰੀ ਅਕਾਲ ਬੁਲਾਈ ਆ ਜੀ, ਤੇ ਸਤਿ ਸ੍ਰੀ ਅਕਾਲ ਵੀਰ ਜੀ, ਕਹਿੰਦੇ ਇੱਕ ਈਅਰ ਪਹਿਲੀ ਕੋਈ ਵੀ ਗੱਲ ਜੀ। ਹਾਂਜੀ, ਥੋੜਾ ਮੈਸੇਜ ਮੇਰਾ ਖਿਆਲ ਕਿਸੇ ਇਲੈਕਸ਼ਨ ਦੇ ਸੰਦਰਭ ਦੇ ਵਿਚ ਸੀਗਾ, ਤੇ ਪਰ ਚਲੋ ਤੁਹਾਡਾ ਮੈਸੇਜ ਥੋੜਾ ਮੈਂ ਲੇਟ ਪੜਿਆ, ਮਾਫੀ ਚਾਹਨਾ। ਇੰਦਰ ਦੁਬਲੀ ਕੇਂਜ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਤੇ ਬਾਕੀ ਕਹਿੰਦੇ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ। 80% ਜਿਹੜੇ ਬਿਜ਼ਨਸ ਹੈ ਪੰਜਾਬ ਦੇ ਫੈਕਟਰੀਆਂ, ਉਹ ਪੰਜਾਬ ਦੇ ਵਿਚ ਮੂਵ ਹੋ ਚੁੱਕੇ ਨੇ ਜਾਂ ਬੰਦ ਹੋ ਗਏ ਨੇ। ਬਾਕੀ ਕਹਿੰਦੇ ਬਿਜਲੀ ਤਾਂ ਵਾਧੂ ਹੋਣੀ ਹੈ ਜੀ। ਠੀਕ ਹੈ ਜੀ, ਕੱਲ ਨੂੰ ਵੀ ਇੱਥੇ ਥੋੜੀ ਆਪਾਂ ਗੱਲਬਾਤ,
ਮੈਂ ਇਲੈਕਸ਼ਨ ਮੈਨੀਫੈਸਟੋ ਇੱਥੇ ਪੜ੍ਹ ਰਿਹਾ ਸੀ ਅੱਜ, ਆਸਟ੍ਰੇਲੀਆ ਦੇ ਵੀ ਕਿਹੜੇ ਕਿਹੜੇ ਸੈਕਟਰ ਜਿਹੜੇ ਜਿਨ੍ਹਾਂ ਚ ਇੰਪਲਾਇਮੈਂਟ ਘਟੀ ਆ, ਕਿਹੜੇ ਸੈਕਟਰਾਂ ਚ ਇੰਪਲਾਇਮੈਂਟ ਵਧੀ ਆ
ਆਸਟ੍ਰੇਲੀਆ।
ਆਸਟ੍ਰੇਲੀਆ ਦੇ ਵਿਚ ਵੀ ਮੈਂ ਸਵੇਰੇ ਆਰਟੀਕਲ ਪੜ੍ਹ ਰਿਹਾ ਸੀ ਸਿਡਨੀ ਮਾਰਨ ਹੈਰਲਡ ਦੇ ਵਿਚ, ਉਹਦੇ ਵਿਚ ਕਿਹਾ ਕਿ ਜਿਹੜੇ ਮੈਨੂਫੈਕਚਰਿੰਗ ਸੈਕਟਰ ਆ ਨਾ, ਮੈਨੂਫੈਕਚਰਿੰਗ ਜਿਹੜੇ ਫੈਕਟਰੀਜ਼ ਆ, ਮੈਨੂਫੈਕਚਰਿੰਗ ਸੈਕਟਰ ਆ, ਇਹਦੇ ਵਿਚ ਜਿਹੜੀ ਅਨਇੰਪਲਾਇਮੈਂਟ ਬਹੁਤ ਜ਼ਿਆਦਾ ਵਧੀ ਆ, ਮਤਲਬ ਇਹ ਸੈਕਟਰ ਜਿਹੜਾ ਬਹੁਤ ਜ਼ਿਆਦਾ ਅਲੋਪ ਹੋ ਗਿਆ ਮੈਨੂਫੈਕਚਰਿੰਗ
ਜੀ ਜੀ ਉਹ ਚਾਈਨਾ ਨੇ ਚੱਕ ਲਿਆ ਨਾ,
ਚਾਈਨਾ ਨੇ ਚੱਕ ਲਿਆ ਇਥੋਂ ਜਾਂ ਦੂਜੇ ਕੰਟਰੀਆਂ ਨੂੰ ਉਹ ਚਲੇ ਗਏ ਜਿਦਾਂ ਮਲਟੀਨੈਸ਼ਨਲ ਕਾਰਪੋਰੇਸ਼ਨ ਆ, ਉਹਨਾਂ ਨੇ ਤਾਂ ਉੱਥੇ ਜਾਣਾ ਜਿੱਥੇ ਉਹਨਾਂ ਨੂੰ ਕੋਸਟ ਆਫ ਪ੍ਰੋਡਕਸ਼ਨ ਘੱਟ ਹੁੰਦੀ ਹੈ, ਇੰਡੀਅਨ ਬਿਜ਼ਨਸ ਚਲੇ ਗਏ ਹੈ ਨਾ, ਤੇ ਇੱਥੇ ਦੀ ਜਿਹੜੀ ਬਾਕੀ ਹੋਰ ਜਿਹੜੀਆਂ ਐਡਮਿਨਿਸਟ੍ਰੇਸ਼ਨ ਦੀਆਂ ਜੋਬਸ ਆ ਉਹ ਟੈਕਨੋਲੋਜੀ ਨੇ ਉਹਨਾਂ ਤੋਂ ਮਾਰ ਬਹੁਤ ਮਾਰੀ ਆ, ਉਹਦੇ ਕਰਕੇ ਟੈਕਨੋਲੋਜੀ ਦੀਆਂ ਜੋਬਾਂ ਚਲੇ ਗਈਆਂ, ਐਡਮਿਨਿਸਟ੍ਰੇਸ਼ਨ ਹੋ ਗਈ, ਟੈਕਨੋਲੋਜੀ ਮੈਨੂਫੈਕਚਰਿੰਗ ਸੈਕਟਰ ਹੋ ਗਿਆ, ਤੇ ਜਿਹਨਾਂ ਸੈਕਟਰਾਂ ਦੀ ਜੋਬ ਵਧੀਆ ਆ ਆਸਟ੍ਰੇਲੀਆ ਦੇ ਵਿਚ ਉਹ ਸੈਕਟਰ ਆ ਜਿਹਦਾ ਏਜ ਕੇਅਰ ਸੈਕਟਰ ਆ, ਕਿਉਂਕਿ ਪਾਪੂਲੇਸ਼ਨ ਇੱਥੇ ਏਜਡ ਹੋ ਰਹੀ ਆ, ਉਹਦਾ ਐਕਸਟੈਂਸ਼ਨ ਹੋਈ ਆ, ਕੰਸਟਰਕਸ਼ਨ ਦੇ ਵਿਚ ਜੋਬਸ ਜ਼ਿਆਦਾ ਆਈਆਂ, ਕੰਸਟਰਕਸ਼ਨ ਸੈਕਟਰ ਦਾ ਵੀ ਐਕਸਟੈਂਸ਼ਨ ਹੋਈ ਆ, ਕਿਉਂਕਿ ਇੱਥੇ ਕੰਸਟਰਕਸ਼ਨ ਬਹੁਤ ਜ਼ਿਆਦਾ ਆਸਟ੍ਰੇਲੀਆ ਚ ਹੋਈ, ਪਾਪੂਲੇਸ਼ਨ ਥੋੜੀ ਜਿਹੀ ਵਧਣ ਦੇ ਕਾਰਨ, ਤੇ ਉਸ ਤੋਂ ਇਲਾਵਾ ਜਿਹੜੇ ਪ੍ਰੋਫੈਸ਼ਨਲ ਕਿੱਤੇ ਆ ਉਹਨਾਂ ਵਿਚ ਵੀ ਥੋੜੀ ਜਿਹੀ ਇੰਪਲਾਇਮੈਂਟ ਜ਼ਿਆਦਾ ਵਧੀ ਆ, ਇਸੇ ਤਰ੍ਹਾਂ ਪੰਜਾਬ ਦੇ ਵਿਚ ਵੀ ਜਿਹੜੇ ਮੈਨੂਫੈਕਚਰਿੰਗ ਸੈਕਟਰ ਆ ਨਾ ਉਹ ਦੂਜੇ ਸਟੇਟਾਂ ਨੂੰ ਉਥੋਂ ਚਲਾ ਗਿਆ, ਕਿਉਂਕਿ ਪੰਜਾਬ ਵਿਚ ਕੋਸਟ ਆਫ ਲੇਬਰ ਥੋੜੀ ਜਿਹੀ ਜ਼ਿਆਦਾ ਆ ਐਸ ਕੰਪੇਅਰ ਟੂ ਦਾ ਜਿਹੜੇ ਅਦਰ ਸਟੇਟ ਆ, ਜਿਹੜਾ ਵਪਾਰੀ ਹੁੰਦਾ ਜਿਹੜਾ ਇੰਡਸਟਰੀਸ ਹੁੰਦਾ ਉਹਨੇ ਉਸੇ ਸਟੇਟ ਨੂੰ ਜਾਣਾ ਹੁੰਦਾ ਜਾਂ ਉਸੇ ਇਲਾਕੇ ਨੂੰ ਜਾਣਾ ਹੁੰਦਾ ਜਿੱਥੇ ਉਹਨੂੰ ਕੋਸਟ ਆਫ ਪ੍ਰੋਡਕਸ਼ਨ ਘੱਟ ਮਿਲੇ, ਲੇਬਰ ਸਸਤੀ ਮਿਲੇ, ਇਹ ਵੀ ਇਕ ਕਾਰਨ ਹੋ ਸਕਦਾ ਕਿ ਪੰਜਾਬ ਜਿਹੜਾ ਐਫਲੂਐਂਟ ਕੰਟਰੀ ਖੁਸ਼ਹਾਲ ਪ੍ਰਦੇਸ਼ ਰਿਹਾ ਆ ਉੱਥੇ ਲੇਬਰ ਦੀ ਵੈਲਿਊ ਜ਼ਿਆਦਾ ਕਰਕੇ ਉਹ ਖੁਸ਼ਹਾਲ ਸੀ, ਇਸ ਕਰਕੇ ਗਲੋਬਲਾਈਜੇਸ਼ਨ ਹੋਣ ਦੇ ਕਰਕੇ ਜਿਹੜੇ ਯੂਨਿਟ ਆ ਇੱਕ ਸਟੇਟ ਤੋਂ ਦੂਜੇ ਸਟੇਟ ਤੇ ਜਾਂਦੇ ਰਹਿੰਦੇ ਆ, ਪੰਜਾਬ ਵਿਚ ਮੈਨੂਫੈਕਚਰਿੰਗ ਸੈਕਟਰ ਬਹੁਤ ਘਟਿਆ ਇਹਦੇ ਵਿਚ ਕੋਈ ਸ਼ੱਕ।
ਦੇਖੋ ਅਮਰੀਕ ਜੀ ਜਿਹੜੇ ਦੂਜੀ ਗੱਲ ਹੈ ਕਿ ਜਿਹੜੀ ਹੁਣ ਪੰਜਾਬ ਦੇ ਵਿਚ ਜਿਹੜੀ ਇੱਕ ਤ੍ਰਾਸਦੀ ਹੈਗੀ ਇੱਥੇ ਕੋਈ ਪੋਰਟ ਨੀ ਲੱਗਦਾ ਲਾਗੇ,
ਹਾਂਜੀ ਪੋਰਟ ਨੀ ਲੱਗਦਾ, ਮਹਿੰਗਾ ਬਹੁਤ
ਪੈਂਦਾ, ਸੋ
ਮਹਿੰਗੀ ਬਹੁਤ ਆ।
ਇੰਗਲੈਂਡ ਤੋਂ ਮੈਂ ਬਹੁਤ ਸਾਰੇ ਸਾਡੇ ਰਿਸ਼ਤੇਦਾਰ ਵੀ ਆ ਉਹਨਾਂ ਦੀ ਮਤਲਬ ਟੈਕਸਟਾਈਲ ਦੀ ਇੰਡਸਟਰੀ ਦੇ ਵਿਚ ਵੱਡੀਆਂ ਫੈਕਟਰੀਆਂ ਰਹੀਆਂ ਨੇ ਲਿਸਟਡ ਏਰੀਏ ਦੇ ਵਿਚ, ਉਹਨਾਂ ਨੇ ਵੀ ਇੰਡੀਆ ਮੂਵ ਕੀਤਾ ਕਿਉਂਕਿ ਇੰਗਲੈਂਡ ਮਹਿੰਗਾ ਬਹੁਤ ਪੈਣ ਲੱਗ ਗਿਆ ਸੀ, ਉੱਥੇ ਲੇਬਰ ਨਹੀਂ ਸੀ ਮਿਲਦੀ, ਸੋ ਉਹਨਾਂ ਨੇ ਜਦੋਂ ਇਨਵੈਸਟਮੈਂਟ ਕੀਤੀ ਨਾ ਉਹਨਾਂ ਨੇ ਪੰਜਾਬ ਚ ਨਹੀਂ ਕੀਤੀ, ਜਾ ਕੇ ਉੱਥੇ ਪ੍ਰੋਬਲਮ ਇਹ ਹੈ ਕਿ ਟਰਾਂਸਪੋਰਟ ਦੀ ਪ੍ਰੋਬਲਮ ਹੈ, ਠੀਕ ਹੈ, ਉਹਨਾਂ ਨੇ ਜਿਹੜੇ ਪੋਰਟ ਸੀਗੇ ਬੰਬੇ ਏਰੀਏ ਦੇ ਮਹਾਰਾਸ਼ਟਰ ਦੇ ਇਲਾਕੇ ਦੇ ਵਿਚ ਗੁਜਰਾਤ ਦੇ ਵਿਚ ਉਹ ਪੋਰਟ ਦੇ ਲਾਗੇ ਉਹਨਾਂ ਨੇ ਫੈਕਟਰੀਆਂ ਲਾਈਆਂ, ਸੋ ਉਹ ਵੀ ਇੱਕ ਬਹੁਤ ਵੱਡਾ ਫੈਕਟਰ ਹੈ, ਸੋ ਕਈ
ਤੁਸੀਂ ਦੁਨੀਆਂ ਦੀ ਜੀਓਗ੍ਰਾਫੀਕਲ ਸਿਚੁਏਸ਼ਨ ਦੇਖੋ
ਜੀ,
ਜਿਹੜੇ ਵੀ ਡਿਵੈਲਪਡ ਜਿੱਥੇ ਬਹੁਤ ਜ਼ਿਆਦਾ ਡਿਵੈਲਪਮੈਂਟ ਹੋਈ ਹੈ, ਮੈਨੂਫੈਕਚਰਿੰਗ ਸੈਕਟਰ ਜ਼ਿਆਦਾ ਲੱਗੀ ਹੈ, ਟ੍ਰੇਡਿੰਗ ਜ਼ਿਆਦਾ ਹੋਈ ਹੈ, ਹਮੇਸ਼ਾ ਉਹ ਉਹਨਾਂ ਖੇਤਰਾਂ ਦੇ ਵਿਚ ਹੋਈ ਹੈ ਜਿੱਦਾਂ ਤੁਸੀਂ ਦੱਸਿਆ ਆ, ਜਿੱਥੇ ਸਮੁੰਦਰ ਲੱਗਦਾ ਜਿੱਥੇ
ਜਿਹੜੀ ਅਮਰੀਕ ਜੀ ਜਿਹੜੀ ਪੰਜਾਬ ਦੀ ਤ੍ਰਾਸਦੀ ਹੈ ਨਾ, ਪੰਜਾਬ ਦੀ ਤ੍ਰਾਸਦੀ ਇਹ ਹੈ ਕਿ ਪੰਜਾਬ ਦੀ ਜਿਹੜੀ ਸਕਿੱਲ ਹੈ ਸਾਡਾ ਪੰਜਾਬੀਆਂ ਦਾ ਜਾਂ ਜੋ ਵੀ ਹੈਗੀ ਸਾਡੀ ਟੈਕਨੋਲੋਜੀ ਹੈ ਖੇਤੀਬਾੜੀ ਦੀ ਜਾਂ ਫੈਕਟਰੀ ਦੀ ਜਾਂ ਕਿਸੇ ਵੀ ਚੀਜ਼ ਦੀ, ਉਹਦਾ ਜਿਹੜਾ ਗਾਹਕ ਹੈ ਉਹ ਸਿਰਫ ਇੰਡੀਆ ਦਾ ਹੈ, ਸਾਊਥ ਵੱਲ ਨੂੰ, ਨਾਰਥ ਦਾ ਬਿਲਕੁਲ ਹੀ ਸ਼ੱਟ ਹੈ, ਠੀਕ ਹੈ ਨਾ, ਉਹ ਜਿਹੜਾ ਪਾਕਿਸਤਾਨ ਦਾ ਬਾਰਡਰ ਹੈ ਜਿਹੜਾ ਸ਼ੱਟ ਹੈ ਉਹ ਸਾਰੀ ਜਿਹੜੀ ਪਾਕਿਸਤਾਨ ਸਾਰਾ ਹੀ ਖਾਲੀ ਪਿਆ, ਬਲੋਚਿਸਤਾਨ, ਅਫਗਾਨਿਸਤਾਨ, ਮਿਡਲ ਈਸਟ ਤੱਕ ਗੇਟਵੇ ਆ ਉਹ, ਠੀਕ ਹੈ, ਸੋ ਇੱਕ ਮਤਲਬ ਯੁਗਾਂ ਜਗੰਤਰਾਂ ਤੋਂ ਇਹ ਇੱਕ ਸੈਂਟਰ ਆਫ ਟ੍ਰੇਡ ਰਿਹਾ ਹੈ ਪੰਜਾਬ, ਉਹ ਪੰਜਾਬ ਸਾਊਥ ਵੱਲ ਵੀ ਟ੍ਰੇਡ ਕਰਦਾ ਸੀ ਤੇ ਨਾਰਥ ਵੱਲ ਵੀ ਟ੍ਰੇਡ ਕਰਦਾ ਸੀ,
ਟ੍ਰੇਡਿੰਗ ਬਹੁਤ ਜ਼ਿਆਦਾ ਸੀ ਇੱਥੇ,
ਹਾਂਜੀ, ਹੁਣ ਜਿਹੜਾ ਵੈਸਟ ਹੈ ਨਾਰਥ ਹੈ ਉਹ ਤਾਂ ਸਾਰਾ ਹੀ ਬਲੋਕਡ ਹੈ, ਸੋ ਇਸ ਕਰਕੇ ਇਹ ਵੀ ਇੱਕ ਮਾਰ ਪਈ ਜਾ ਰਹੀ ਹੈ, ਤੇ ਹੁਣ ਸਿਰਫ ਨੀਰਸ ਜਿਹੜਾ ਬਾਹਰ ਨੂੰ ਐਕਸਪੋਰਟ ਕਰਨ ਦਾ ਜ਼ਰੀਆ ਜਿਹੜਾ ਉਹ ਬੰਬੇ ਆ ਜਾਂ ਮਹਾਰਾਸ਼ਟਰ ਜਾਂ ਗੋਆ ਦੀ ਜਿਹੜੀ ਆਪਣੇ ਗੁਜਰਾਤ ਦੀਆਂ ਪੋਰਟਸ ਹੈ ਉਹੀ ਹੈ, ਸੋ ਇਹ ਜਿਹੜੀ ਇਹ ਚੀਜ਼ ਮਾਰ ਕਰੀ ਜਾਂਦੀ ਹੈ, ਸੋ ਕੁੱਲ ਮਿਲਾ ਕੇ ਇਹ ਕਹਿ ਲਓ ਕਿ ਪਾਕਿਸਤਾਨ ਦਾ ਬਾਰਡਰ ਖੁੱਲਣ ਜਾਂ ਇਹ ਇਲਾਕੇ ਖੁੱਲਣ ਤੇ ਹੀ ਪੰਜਾਬ ਨੂੰ ਕਿਸੇ ਪਾਸੇ ਸਾਹ ਆਏਗਾ, ਇਹਦੀ ਮਤਲਬ ਤਰੱਕੀ ਹੋਗੀ, ਨਹੀਂ ਤਾਂ ਸਕਿੱਲ ਇੱਥੋਂ ਛੱਡ ਕੇ ਵਿਦੇਸ਼ਾਂ ਦੇ ਵਿਚ ਜਾਏਗਾ, ਜਿਸ ਤਰ੍ਹਾਂ ਅਸੀਂ ਆ ਕੇ ਬੈਠੇ ਹਾਂ ਜਾਂ ਤੁਸੀਂ ਆ ਕੇ ਬੈਠੇ ਹਾਂ ਜਾਂ ਸਾਡੇ ਸਰੋਤੇ ਜਿਹੜੇ ਵਿਦੇਸ਼ਾਂ ਜਾ ਕੇ ਬੈਠੇ ਨੇ ਉਹ ਵੀ ਇਸੇ ਕਰਕੇ ਬੈਠੇ ਨੇ ਕਿਉਂਕਿ ਉੱਥੇ ਜਿਹੜੀ ਮੈਨੂਫੈਕਚਰਿੰਗ ਹੈ ਉਹ ਨਹੀਂ ਹੋ ਸਕਦੀ, ਟ੍ਰੇਡ ਜਿਹੜਾ ਹੈ ਬਹੁਤ ਘੱਟ ਹੈ ਪੰਜਾਬ ਦੇ ਵਿਚ, ਉਹ ਇੱਕ ਸਿਰਫ ਐਗਰੀਕਲਚਰ ਏਰੀਆ ਹੀ ਬਣ ਕੇ ਰਹਿ ਗਿਆ,
ਠੀਕ,
ਚਲੋ ਆਪਾਂ ਇਸ ਗੱਲ ਤੇ ਹੋਰ ਬਹੁਤ ਮਤਲਬ ਡਿਟੇਲ ਚ ਜਾ ਸਕਦੇ ਹਾਂ, ਤੇ ਸਾਡੇ ਨਾਲ ਸੁਖਦੀਪ ਰਿਆੜ ਕੋਬਰਮ ਤੋਂ ਜੁੜੇ ਨੇ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਆਰਟੀਕਲ ਗੋਡਾ ਜੀ, ਥੈਂਕ ਯੂ ਜੀ, ਸ਼ੁਕਰੀਆ, ਮਿਲ ਕੇ ਬੜੀ ਖੁਸ਼ੀ ਹੋਈ ਤੁਹਾਨੂੰ, ਤੇ ਹਰਮੀਤ ਚੰਨਾ ਵੀ ਸਾਡੇ ਨਾਲ ਜੁੜ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਜਸਪਾਲ ਸਿੰਘ ਸਿਡਨੀ ਕਹਿੰਦੇ ਮੋਟਰਾਂ ਲੋਕਾਂ ਨੇ ਬੰਦ ਕਰਨੀਆਂ 24 ਘੰਟੇ, ਇਹਦੇ ਬਾਰੇ ਆਪਾਂ ਗੱਲ ਕਰਾਂਗੇ ਕੱਲ ਨੂੰ ਵੀ, ਤੇ ਕਹਿੰਦੇ ਨੇ ਕਿ ਬਿਜਲੀ 8 ਘੰਟੇ ਤਾਂ ਵਧੀਆ ਹੈ, ਤੇ ਕਹਿੰਦੇ ਜੇ 24 ਘੰਟੇ ਆ ਗਏ ਤਾਂ 24 ਘੰਟੇ ਪਾਣੀ ਛੱਡੀ ਰੱਖਦੇ ਆ, ਇਹਦਾ ਮੈਂ ਮੀਂਹ ਪੈਂਦਾ
24 ਘੰਟੇ ਬੇਸ਼ੱਕ 24 ਘੰਟੇ ਬਿਜਲੀ ਦਿਓ ਤੁਸੀਂ,
ਉਹ ਮੈਂ ਤਾਂ ਮੀਂਹ ਪੈਂਦੇ ਚ ਵੀ ਲੋਕੀ ਮਤਲਬ ਮੋਟਰਾਂ ਚੱਲਦੀਆਂ ਰੱਖੇ ਕਿਉਂਕਿ ਸਬਸਿਡੀ
ਮੋਟਰਾਂ ਦੇ ਬਿੱਲ ਲਾ ਦੇਵੇ ਨਾ,
ਨਹੀਂ ਕਿਉਂਕਿ ਸਬਸਿਡੀ ਆ ਨਾ, ਮੈਂ ਉਹਨੂੰ ਪੁੱਛਿਆ ਮੈਂ ਕਿਹਾ ਦੇਖੋ ਸਦਾਈਓ ਤੁਸੀਂ ਜੇ ਬਿਜਲੀ ਫ੍ਰੀ ਹੈ ਤਾਂ ਮਤਲਬ ਇਹ ਥੋੜਾ ਤੁਸੀਂ ਚੌਵੀ ਘੰਟੇ ਬਿਜਲੀ ਓਨ ਨਹੀਂ ਰੱਖਣੀ, ਮੋਟਰ ਓਨ ਨਹੀਂ ਰੱਖਣੀ, ਮੀਂਹ ਹੜ੍ਹ ਆਏ ਪਏ ਨੇ ਤਾਂ ਤੁਸੀਂ ਮਤਲਬ ਮੋਟਰਾਂ ਚੱਲਦੀਆਂ, ਕਹਿੰਦੇ ਸਾਡਾ ਕਿਹੜਾ ਬਿੱਲ ਲੱਗਦਾ, ਮੋਰਲ ਰਿਸਪੋਂਸਿਬਿਲਟੀ ਪਾਣੀ ਨੂੰ ਮਤਲਬ ਥੱਲੇ ਧਰਤੀ ਨੂੰ ਖਤਮ ਕਰੀ ਜਾਂਦੇ ਨੇ,
ਹਾਂਜੀ ਮੋਰਲ ਰਿਸਪੋਂਸਿਬਿਲਟੀ ਬਹੁਤ ਬੜੀ ਹੁੰਦੀ ਹੈ ਤੇ ਐਥੀਕਲ ਰਿਸਪੋਂਸਿਬਿਲਟੀ ਵੀ ਬਹੁਤ ਵੱਡੀ ਹੁੰਦੀ ਹੈ।
ਹਾਂਜੀ ਤੇ ਸਵਾਲ,
ਕੋਈ ਚੀਜ਼ ਮੁਫ਼ਤ ਮਿਲੀ ਹੈ ਮਿਲਦੀ ਹੈ ਇਹਦਾ ਮਤਲਬ ਇਹ ਨਹੀਂ ਤੁਸੀਂ ਉਹਦੀਆਂ ਧੱਜੀਆਂ ਉਡਾ ਦਿਓ ਨਾ।
ਹਾਂਜੀ ਤੇ ਬਾਕੀ ਸਾਡੇ ਨਾਲ ਸਰਵਣ ਸਿੰਘ ਜੁੜੇ ਨੇ, ਸਤਿ ਸ੍ਰੀ ਅਕਾਲ ਬਰਾਏ, ਕਹਿੰਦੇ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਪੰਜਾਬ ਵਿਚ ਵਿੰਡ ਟਰਬਾਈਨ ਨਹੀਂ ਚੱਲ ਸਕਦੀਆਂ, ਪਰ ਝੂਠ ਟਰਬਾਈਨ ਚੱਲ ਸਕਦੀਆਂ, ਚੱਲ ਰਹੀਆਂ ਨੇ ਝੂਠ ਦੀਆਂ ਟਰਬਾਈਨਾਂ ਦਾ
ਹੋਰ ਵੀ ਟਰਬਾਈਨ ਚੱਲਦੀਆਂ
ਝੂਠ ਦੀਆਂ ਰੂਮਰ, ਹਾਂਜੀ ਉਹੀ ਅਫਵਾਹਾਂ ਦੀਆਂ ਹਨੇਰੀਆਂ ਵੀ ਚੱਲਦੀਆਂ ਨੇ ਤੇ ਬਾਕੀ ਕਹਿੰਦੇ ਸਾਰੇ ਮਿਨਿਸਟਰਾਂ ਦੇ ਘਰ ਤੇ ਇੰਸਟਾਲ ਕੀਤੀਆਂ ਜਾਣ, ਬਹੁਤ ਝੂਠ ਐਨਰਜੀ ਪ੍ਰੋਡਿਊਸ ਕਰ ਸਕਦੇ ਆ। ਕਹਿੰਦੇ ਕਾਰਾਂ ਦੀ ਇੱਕ ਹੋਰ ਮਹੱਤਤਾ ਵੀ ਉਹਨਾਂ ਨੇ ਦੱਸੀ ਆ, ਕਹਿੰਦੇ ਕਾਰਾਂ ਚਲਾਉਣ ਨਾਲ ਕਈ ਵਾਰੀ ਡਰਾਈਵਿੰਗ ਲਾਇਸੈਂਸ ਵੀ ਗੁਆਚ ਜਾਂਦਾ ਜੇ ਤੁਸੀਂ ਸਪੀਡਿੰਗ ਕਰਦੇ। ਹਾਂਜੀ ਤੇ ਸਤਵੀਰ ਮਨਿਆਸ ਕਹਿੰਦਾ ਜੀ, ਕਹਿੰਦੇ ਮੈਨੂੰ ਐ ਲੱਗਦਾ ਤੁਹਾਡੀਆਂ ਗੱਲਾਂ ਸੁਣ ਕੇ ਜਿਦਾਂ ਸੁਖਵੀਰ ਬਾਦਲ ਦੀ ਆਤਮਾ ਕਹਿੰਦੇ ਆ ਗਈ ਹੋਗੀ ਫਲੋਰਾ ਸਾਹਿਬ ਚ। ਜੀ 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 ਤੇ ਆਪਣੇ ਹਰਮੀਤ ਚੰਨਾ ਕਹਿ ਰਿਹਾ ਅੱਜ ਮੈਂ ਕੋਬਰਮ ਦੇ ਵਿਚ ਨੀ ਹੈਗਾ ਤੇ ਪਰ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ ਰਵਨੀਤ ਮੈਲਬਨ ਤੋਂ, ਸਤਿ ਸ੍ਰੀ ਅਕਾਲ ਸਾਰੀ ਟੀਮ ਨੂੰ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ ਜੀਆਂ ਨੂੰ ਤੁਹਾਡਾ ਪ੍ਰੋਗਰਾਮ ਦੇ ਵਿਚ। ਤੇ ਅਮਰੀਕ ਜੀ ਇੱਕ ਨਾ ਆਪਣੇ ਅਮਨਦੀਪ ਸਿੰਘ ਉਹਨਾਂ ਦਾ ਮੈਸੇਜ ਹੈ, ਇਹ ਆਪਾਂ ਕੱਲ ਨੂੰ ਡਿਸਕਸ ਕਰਨਾ ਆਸਟ੍ਰੇਲੀਆ ਦੇ ਜਿਹੜੇ ਨੁਮਾਇੰਦੇ ਉਹਨਾਂ ਦੇ ਬਾਰੇ, ਪਰ ਸਾਡੇ ਨਾਲ ਬਾਲੀ ਸਿੰਘ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਗੁਲਾਬਾਂ ਦੀ ਪ੍ਰੂਨਿੰਗ ਚੱਲ ਰਹੀ ਹੈ ਤੇ ਐਜ਼ ਏ ਗਾਰਡਨਰ ਆਈ ਵੁੱਡ ਰੈਕਮੈਂਡ ਮਾਈ ਫਰੈਂਡ ਟੂ ਪ੍ਰੂਨ ਰੋਜ਼ਿਸ ਐਜ਼ ਦਿਸ ਇਜ਼ ਦਾ ਰਾਈਟ ਟਾਈਮ ਟੂ ਡੂ ਇਟ, ਕੱਟ ਦੈਮ ਹਾਰਡ ਐਂਡ ਫੀਡ ਦੈਮ ਵਿਦ ਰੋਜ਼ ਫੂਡ ਇਫ ਪੋਸੀਬਲ। ਕਿਆ ਬਾਤ ਹੈ ਜੀ। ਸੋ ਅਗਰ ਸੱਜਣੋ ਮਿੱਤਰੋ ਤੁਸੀਂ ਗਾਰਡਨ ਦੇ ਵਿਚ ਗੁਲਾਬ ਲਾਏ ਆ ਤਾਂ ਪ੍ਰੂਨਿੰਗ ਦਾ ਰਾਈਟ ਟਾਈਮ ਹੈ, ਬਾਲੀ ਸਿੰਘ ਹੁਣਾਂ ਨੇ ਸਲਾਹ ਦਿੱਤੀ ਹੈ, ਪ੍ਰੋਫੈਸ਼ਨਲ ਲੈਂਡਸਕੇਪਰ ਨੇ, ਗਾਰਡਨਰ ਨੇ। ਸੋ ਬਹੁਤ ਬਹੁਤ ਧੰਨਵਾਦ ਜੀ। ਤੇ ਅਮਰੀਕ ਜੀ ਚੱਕੋ ਕੈਂਚੀ ਫਿਰ ਤੇ ਹਾਂਜੀ ਅੱਜ ਕਰ ਦਿਓ ਕੰਮ ਫਿਰ। ਤੇ ਮਨਦੀਪ ਸਿੰਘ ਸਾਡੇ ਨਾਲ ਕਰੇਗੀਵਾਨ ਤੋਂ ਜੁੜੇ, ਕਹਿੰਦੇ ਕਿ ਸਿਕੰਦਰ ਸਿੰਘ ਮਲੂਕਾ ਦੀ ਸਟੇਟਮੈਂਟ ਆਈ ਹੈ ਕਿ ਪੰਜਾਬ ਇਜ਼ ਮੋਰ ਡਿਵੈਲਪਡ ਦੈਨ ਕੈਨੇਡਾ। ਹਾਂਜੀ ਠੀਕ ਹੈ, ਹੁਣ ਮੈਂ ਇਸੇ ਕਰਕੇ ਕੈਨੇਡਾ ਜਾ ਰਿਹਾ ਜੀ ਅਗਲੇ ਹਫ਼ਤੇ, ਆਪਣੇ ਸਰੋਤਿਆਂ ਨੂੰ ਦੱਸ ਦੇ ਕਿ ਅਗਲਾ ਪ੍ਰੋਗਰਾਮ ਕੈਨੇਡਾ ਤੋਂ ਲਾਈਵ ਕਰਨਾ, ਬਸ ਇਹੀ ਚੀਜ਼ ਦੇਖਣ ਜਾਣੀ ਆ।
ਬੋਟ ਵੀ ਆਪਣੀ ਬਣ ਜਾਣੀ, ਟੋਲ ਵੀ ਲੈ ਜਾਓ।
ਬੋਟ ਮੈਨੂੰ ਆ ਗਈ ਆ ਪੋਸਟ ਦੇ,
22,000 ਵੋਟਾਂ ਪੈ ਵੀ ਚੁੱਕੀਆਂ।
ਹਾਂਜੀ ਹਾਂਜੀ ਤੇ ਕਰਨਵੀਰ ਉਹਨਾਂ ਨੇ ਬੜਾ ਲੰਬਾ ਚੌੜਾ ਮੈਸੇਜ ਭੇਜਿਆ, ਇਹ ਕੱਲ ਨੂੰ ਪੜਾਂਗੇ ਆਪਾਂ। ਨਹੀਂ ਮੈਂ ਕੱਲ ਨੂੰ ਪੜਾਂਗਾ। ਤੇ ਜਗਵੀਰ ਸਿੰਘ ਸੇਖੋਂ ਕੇਂਸ ਤੋਂ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਮਤਲਬ ਕਹਿ ਰਹੇ ਨੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿਚ। ਦੀਪ ਪੜਾਹੀ ਕਹਿ ਰਹੇ ਨੇ ਫਲੋਰਾ ਸਾਹਿਬ ਨੇ ਫੋਨ ਬਾਰੇ ਪੁੱਛਿਆ ਸੀ ਤੇ ਕਹਿੰਦੇ ਅਸਲ ਦੇ ਵਿਚ ਉਹਨਾਂ ਨੇ ਇਹ ਦੱਸਣਾ ਸੀਗਾ ਮੈਂ ਫੋਨ ਨਵਾਂ ਲੈ ਲਿਆ। ਉਹ ਤਾਂ ਤੁਸੀਂ
ਪਹਿਲਾਂ ਇੱਦਾਂ ਹੁੰਦੀ ਸੀ ਨਾ ਜਿਹਨੇ ਕੜੀ ਲਾਈ ਹੋਵੇ ਉਹਨੇ ਪੁੱਛੀ, ਟਾਈਮ ਪੁੱਛੀ ਕਿੰਨਾ ਟਾਈਮ ਹੋਇਆ ਯਾਰ ਕੜੀ ਦਾ, ਹਾਲੇ 12-5 ਮਿੰਟ ਲੇਟ
ਆ। ਉਹ ਆਪੇ ਕਰੀ ਜਾਣਾ, ਸੂਈ ਜਿਹੀ ਹਿਲਾਈ ਜਾਣੀ। ਸਾਡੇ ਨਾ ਪਿੰਡ ਦੇ ਵਿਚ ਸਾਡੀ ਤਾਈ ਲੱਗਦੀ ਸੀਗੀ ਹਨਾ, ਤੇ ਉਹਦਾ ਮੁੰਡਾ ਗਿਆ ਸੀਗਾ ਅਮਰੀਕਾ ਤੇ ਉਹਨੇ ਕਿਤੇ ਨਾ ਉਹਨੂੰ ਘੜੀ ਭੇਜੀ ਵਧੀਆ ਚਮਕਦੀ ਜੀ, ਉਹ ਘੜੀ ਲਾ ਕੇ ਘੁੰਮੀ ਜਾਵੇ ਹਨਾ, ਤੇ ਉਹ ਬੇਚਾਰੀ ਨੂੰ ਟਾਈਮ ਤਾਂ ਦੇਖਣਾ ਆਉਂਦਾ ਨੀ ਸੀ ਤਾਂ ਘੜੀ ਉਹਨੂੰ ਬੇਚਾਰੀ ਨੇ ਲਾਈ ਉਹ ਪੁੱਠੀ। ਤੇ ਉਹ ਸਾਡੇ ਮੰਮੀ ਕਹਿੰਦੇ ਭੈਣ ਜੀ ਟਾਈਮ ਕਿੰਨਾ ਹੋਇਆ ਹਨਾ, ਤੇ ਉਹ ਘੜੀ ਜੀ ਦੇਖ ਕੇ ਪਤਾ ਨੀ ਕਹਿੰਦੀ ਚੱਲਦੀ ਨੀ ਮਤਲਬ, ਉਹ ਕਹਿੰਦੀ ਭੈਣ ਜੀ ਇਹ ਘੜੀ ਜਿਹੜੀ ਲੇਡੀਜ਼ ਵਾਲੀ ਹੁੰਦੀ ਨਾ ਇਹ ਮਤਲਬ ਸੱਤ ਤੇ ਲਾਈ ਦੀ ਆ, ਇਹਨੂੰ ਇਹ ਸੂਈ ਇੱਧਰ ਨੂੰ ਹੁੰਦੀ ਇਹਦੀ ਨਿਸ਼ਾਨੀ ਹੈ ਸਿੱਧੀ ਕਰਕੇ ਲਾਓ। ਫਿਰ ਉਹਨਾਂ ਨੇ ਨਿਸ਼ਾਨੀਆਂ ਜਿਹੀਆਂ ਦੱਸੀਆਂ ਵੀ ਜਦ ਆਹ ਸੂਈ ਇੱਥੇ ਤਾਂ 12 ਵੱਜ ਜਾਣੇ ਆ ਜਾਂ 3 ਵੱਜ ਜਾਣੇ ਆ, ਉੱਦਾਂ ਕਹਿੰਦੇ ਤੁਸੀਂ ਸੂਰਜ ਦਾ ਵੱਲ ਵੀ ਦੇਖ ਕੇ ਅੰਦਾਜ਼ਾ ਜਿਹਾ ਲਾ ਕੇ ਵੀ ਦੱਸ ਸਕਦੇ ਕਿੰਨੇ ਕੁ ਵੱਜ ਗਏ। ਬਾਕੀ ਫੋਨ ਦੀ ਗੱਲ ਚੱਲੀ ਆ ਜੀ, ਕਹਿੰਦੇ ਜਿਹੜਾ ਸਮਾਰਟ ਫੋਨ ਹੈ ਨਾ, ਜਸਵੀਰ ਸਿੰਘ ਬਾਵਲਾ ਉਹਨਾਂ ਨੇ ਮੈਸੇਜ ਭੇਜਿਆ, ਮੈਂ ਪਹਿਲਾਂ ਮੈਸੇਜ ਐਜ਼ ਇਟ ਇਜ਼ ਪੜ੍ਹ ਦਿੰਦਾ। ਕਹਿੰਦੇ
ਪਹਿਲਾਂ ਤੇ ਦੇਖੋ ਸਮਾਰਟ ਫੋਨ ਤੇ ਦੂਜਾ ਫੋਨ ਕੀ ਹੁੰਦਾ, ਮੈਂ ਤਾਂ ਪਤਾ ਨੀ ਕਿਹੜਾ,
ਜਿਹੜਾ ਟੱਚ ਆ ਉਹ ਸਮਾਰਟ ਹੀ ਆ ਜੀ।
ਅੱਛਾ ਸਮਾਰਟ ਹੀ ਆ।
ਕਹਿੰਦੇ ਵੀ ਸਮਾਰਟ ਫੋਨ ਇਜ਼ ਵੈਰੀ ਗੁੱਡ ਫਾਰ ਫ੍ਰੀ ਫਲੋਇੰਗ ਆਫ ਟੋਇਲਟ। ਮੇਰੀ ਨਾ ਅਵਤਾਰ ਭੁੱਲਰ ਨਾਲ ਇੱਕ ਦਿਨ ਗੱਲ ਚੱਲ ਰਹੀ ਸੀ ਇਸੇ ਮਸਲੇ ਦੇ ਉੱਤੇ, ਕਹਿੰਦੇ ਬਈ ਇਹ ਲੋਕੀ ਤਾਂ ਕਹਿੰਦੇ ਟੋਇਲਟਾਂ ਦੇ ਵਿਚ ਵੀ ਨੀ ਫੋਨ ਛੱਡਦੇ। ਉਹ ਮੈਂ ਕਿਹਾ ਇਹ ਤਾਂ ਜ਼ਰੂਰੀ ਆ, ਜਿਹੜਾ ਫੋਨ ਹੈ ਜਦੋਂ ਦਾ ਸਮਾਰਟ ਫੋਨ ਆਇਆ ਲੋਕਾਂ ਨੂੰ ਕਬਜ਼ ਪੈਣੋਂ ਹਟ ਗਈ ਆ, ਉਹ ਬੜਾ ਹੈਰਾਨ ਕਹਿੰਦੇ ਭਾਜੀ ਇਹ ਕਿੱਦਾਂ। ਮੈਂ ਕਿਹਾ ਇਹ ਦੇਖੋ ਹੁਣ ਅਸੀਂ ਬਾਹਰ ਆ ਗਏ, ਟੋਇਲਟਾਂ ਯੂਜ਼ ਕਰਨ ਲੱਗ ਪਏ, ਸਾਡੇ ਕਲਚਰ ਚ ਹੈ ਨੀ ਸੀਗੀਆਂ ਟੋਇਲਟਾਂ, ਲੋਕਾਂ ਨੂੰ ਕਬਜ਼ ਪੈਣ ਲੱਗ ਪਈ ਆਉਂਦੀ ਨਾ ਹਨਾ, ਕਿਉਂਕਿ ਹੱਥਾਂ ਨੂੰ ਕੁਝ ਕਰਨ ਨੂੰ ਹੈ ਨੀ ਸੀ, ਬੰਦਾ ਤਾਂ ਸੀਟ ਤੇ ਟੰਗਿਆ ਹੋਇਆ ਹਨਾ। ਕਹਿੰਦੇ ਭਾਜੀ ਤੁਸੀਂ ਇੱਦਾਂ ਕਰ, ਮੈਂ ਕਿਹਾ ਹੁਣ ਇੱਦਾਂ ਵੀ ਹੁਣ ਫੋਨ ਆ ਗਿਆ, ਬੰਦਾ ਉੱਤੇ ਉਂਗਲੀਆਂ ਫੇਰਦਾ ਰਹਿੰਦਾ ਹਨਾ, ਤੇ ਉਹ ਆਪਣਾ ਥੱਲੇ ਪ੍ਰਵਾਹ ਚੱਲਦਾ ਰਹਿੰਦਾ ਹਨਾ। ਕਹਿੰਦੇ ਇਹ ਤਾਂ ਕਹਿੰਦਾ ਮਤਲਬ ਕੀ ਫਾਇਦਾ, ਪਹਿਲਾਂ ਕਿੱਦਾਂ ਹੁੰਦੀ ਸੀ। ਮੈਂ ਕਿਹਾ ਪਹਿਲਾਂ ਹੁਣ ਦੇਖੋ ਤੁਸੀਂ ਅਮਰੀਕ ਜੀ, ਤੁਸੀਂ ਵੀ ਖੇਤਾਂ ਚ ਜਾਂਦੇ ਰਹੇ ਹੋਣੇ ਆ, ਖੇਤਾਂ ਚ ਜਾਂਦੇ ਸੀਗੇ। ਦੇਖੋ ਬੰਦਾ ਜੇ ਬਾਹਰ ਬਹਿੰਦਾ ਸੀਗਾ ਉੱਥੇ ਗਟਿਆਂ ਨਾਲ ਖੇਡੀ ਜਾਣਾ ਹਨਾ, ਤੇ ਗਟਾ ਚੱਕ ਕੇ ਇੱਧਰ ਲਾ ਉਧਰ ਰੱਖੀ ਜਾਣਾ, ਤੇ ਫਿਰ ਉਹ ਇੱਕ ਗੱਡੀ ਜੀ ਚੱਕ ਕੇ ਉਹ ਦੂਰ ਨਿਸ਼ਾਨੇ ਲਾਈ ਜਾਣੇ, ਦੂਜਾ ਗਟਾ ਭੰਨੀ ਜਾਣਾ ਹਨਾ, ਤੇ ਫਿਰ ਇੱਦਾਂ ਵੀ ਉਹ ਮਤਲਬ ਉਂਗਲੀਆਂ ਦੀ ਵਰਤੋਂ ਦੇ ਨਾਲ ਮਤਲਬ ਕੰਮ ਵੀ ਕਰੀ ਜਾਣਾ ਆਪਣਾ ਕੁਦਰਤੀ, ਠੀਕ ਹੈ। ਫਿਰ ਦੇਖੋ ਉੱਥੇ ਮਤਲਬ ਜਿਹੜੇ ਕੀੜੀਆਂ ਦੀਆਂ ਲਾਈਨਾਂ ਦੇਖੀ ਜਾਣੀਆਂ ਕਿੱਧਰ ਨੂੰ ਜਾਂਦੀਆਂ, ਕੀੜੀਆਂ ਗਿਣੀ ਜਾਣੀਆਂ, ਉਹਨਾਂ ਦੇ ਮੂਹਰੇ ਨੱਕਾ ਲਾ ਦੇਣਾ ਹਨਾ, ਚੱਕ ਕੇ ਮਿੱਟੀ ਹਨਾ ਢੇਰੀ ਜਿਹੀ ਬਣਾ ਲੈਣੀ। ਦੇਖੋ ਸਾਡੀਆਂ ਉਂਗਲੀਆਂ ਬਿਜ਼ੀ ਰਹਿੰਦੀਆਂ ਸੀਗੀਆਂ ਉਦੋਂ, ਉਹ ਇੱਦਾਂ ਸਮਝ ਲਾ ਉਹ ਉਂਗਲੀਆਂ ਜਿਹੜੀਆਂ ਉਹ ਗਟੇ ਚੱਕਦੀਆਂ ਸੀ, ਨਿਸ਼ਾਨੇ ਲਾਣੇ ਸੀ, ਅੱਜ ਕੱਲ ਫੋਨ ਤੇ ਚੱਲ ਸਾਰਾ ਕੁਝ ਚੱਲਦਾ। ਸੋ
ਕੁਛ ਨੀ ਹੋਇਆ,
ਜਿਹੜੀ ਕਬਜ਼ ਦੀ ਪ੍ਰੋਬਲਮ ਆਪੇ ਦੂਰ ਹੋ ਗਈ,
ਉਹ ਹਟ ਗਈ।
ਹਾਂ, ਸਮਾਰਟ ਫੋਨ ਮਤਲਬ ਇਸ ਗੱਲੋਂ ਬਹੁਤ ਮਤਲਬ ਵਧੀਆ, ਠੀਕ ਹੈ ਨਾ, ਗੱਲ ਤਾਂ ਠੀਕ ਹੈ ਨਾ, ਪਾਏਦਾਰ ਹੈ। ਪਾਵਲਾ ਸਾਹਿਬ ਮੈਂ ਤੁਹਾਡੇ ਨਾਲ ਐਨ ਮਤਲਬ ਹੁਣ ਤੁਸੀਂ ਹੈਗੇ ਹੋ ਸੈਂਚਰੀ 120, ਮੈਨੂੰ ਲੱਗਦਾ ਤੁਸੀਂ ਟੋਰਾਂਟੋ ਜਾ, ਸਾਨੂੰ ਮਿਲਿਓ ਜ਼ਰੂਰ, ਸਾਡੇ ਵਿਚਾਰ ਮਿਲਦੇ ਬਹੁਤ ਹੈ, ਤੇ ਅਸੀਂ ਟੋਰਾਂਟੋ, ਹਾਂਜੀ ਟੋਰਾਂਟੋ ਤੋਂ ਹੀ ਅਸੀਂ ਆਣਾ ਟੋਰਾਂਟੋ ਜੀ, ਤੇ ਦੱਸ ਕੇ ਆਵਾਂਗੇ ਤੁਹਾਨੂੰ ਈਮੇਲ ਦੇ ਰਾਹੀਂ। ਅਗਲਾ ਪ੍ਰੋਗਰਾਮ ਜੀ ਹੋਏਗਾ ਜੀ ਕੈਨੇਡਾ ਤੋਂ, ਵੈਨਕੂਵਰ ਤੋਂ ਮੈਂ ਮਿੰਟੂ ਬਰਾੜ ਤੇ ਮਨਪ੍ਰੀਤ ਢੀਂਡ ਸਾਹਿਬ ਹੋਵਾਂਗੇ ਜੀ, ਉੱਥੋਂ ਪ੍ਰੋਗਰਾਮ ਕਰਾਂਗੇ। ਉਸ ਤੋਂ ਜਿਹੜਾ ਅਗਲਾ ਪ੍ਰੋਗਰਾਮ ਹੋਏਗਾ ਐਡਮਿੰਟਨ ਤੋਂ, ਤੇ ਉਸ ਤੋਂ ਅਗਲਾ ਪ੍ਰੋਗਰਾਮ ਹੋਏਗਾ ਟੋਰਾਂਟੋ ਤੋਂ। ਸੋ ਵੈਸਟ ਤੋਂ ਲੈ ਕੇ ਈਸਟ ਤੱਕ ਅਸੀਂ ਜੀ 5-6 ਹਜ਼ਾਰ ਮੀਲ ਟਰੈਵਲ ਕਰ ਰਹੇ ਹਾਂ, ਤੇ ਨਾਲ ਦੀ ਨਾਲ ਅਸੀਂ ਜ਼ਿੰਦਗੀ ਭਰ ਦੇ ਤਜਰਬੇ ਜਿਹੜੇ ਇਕੱਠੇ ਕਰਾਂਗੇ, ਉਹਨਾਂ ਨੂੰ ਮਤਲਬ ਵੀਡੀਓ ਬੰਦ ਕਰਾਂਗੇ, ਹੌਲੀ ਹੌਲੀ ਤੁਹਾਡੇ ਨਾਲ ਸਾਂਝੇ ਕਰਾਂਗੇ,
ਆਪਣੇ ਤਜਰਬੇ ਛੱਡ ਕੇ ਵੀ ਆਵਾਂਗੇ ਉੱਥੇ,
ਛੱਡ ਕੇ ਵੀ ਆਵਾਂਗੇ ਜੀ, ਤੇ ਬਹੁਤ ਸਾਰੇ ਆਪਾਂ ਰਿਸ਼ਤੇ ਗੰਢ ਕੇ ਵੀ ਆਵਾਂਗੇ, ਯਾਰੀਆਂ ਦੋਸਤੀਆਂ ਤੇ ਸਾਰਿਆਂ ਦੇ ਨਾਲ ਰੂਬਰੂ ਕਰਕੇ ਆਵਾਂਗੇ ਤੇ ਗੱਲਾਂ ਬਾਤਾਂ ਵੀ ਕਰਾਂਗੇ। ਸੋ
ਭੁੱਲਿਓ ਰਾਮ ਦੀ ਬੋਟ ਪਾਣੀ ਨਾ ਭੁੱਲਿਓ, ਢੋਲ ਜ਼ਰੂਰ ਨਾਲ ਲੈ,
ਹਾਂਜੀ ਇਹ ਵੀ ਢੋਲ, ਹਾਂਜੀ ਉਹ ਲੈ ਕੇ ਜਾਣਾ ਉੱਥੇ ਕੌਂਸੂਲੇਟ ਜਾ ਕੇ ਪਾਣੀ ਬੋਟ ਅਸੀਂ,
ਹਾਂਜੀ
ਤੇ ਮਿੰਟੂ ਬਰਾੜ ਨੇ ਤਾਂ ਪਾਤੀ, ਮੈਂ ਉੱਥੇ ਜਾ ਕੇ ਪਾਣੀ ਆ ਕੈਨੇਡਾ ਚ ਬੋਟ ਆਪਣੀ। ਸੋ ਦੋਸਤੋ ਵੋਟਾਂ ਨਾ ਭੁੱਲਣਾ, ਵੋਟਾਂ ਤਾਂ ਹਜੇ ਉਦਾਂ ਪਏ ਆ, ਇੱਕ ਅਗਲੇ ਪ੍ਰੋਗਰਾਮ ਚ ਵੀ ਦੱਸਾਂਗੇ। ਸੋ ਅਮਰੀਕ ਜੀ ਮੈਨੂੰ ਲੱਗਦਾ ਹੁਣ ਲਈ ਆਪਾਂ ਇਜਾਜ਼ਤ, ਪਰ ਦੂਜੇ ਪਾਸੇ ਸੱਜਣ ਮਿੱਤਰ ਹੋਰ ਬਹੁਤ ਜੁੜੇ ਨੇ, ਉਹਨਾਂ ਨੇ ਵੀ ਮੈਸੇਜ ਭੇਜੇ ਨੇ,
ਮੈਸੇਜ ਤੁਸੀਂ ਪੜ੍ਹਦੇ ਹੋ, ਮਨਦੀਪ ਤੋਂ ਬਾਅਦ ਇਜਾਜ਼ਤ ਲੈ ਲੈਣੇ ਆ।
ਹਾਂਜੀ ਸੁਖਦੀਪ ਰਿਆੜ ਕੋਬਰਮ ਮਹਿੰਦਰ ਸਿੰਘ ਹੰਸ ਕਹਿੰਦੇ ਆਈ ਵਾਂਟ ਟੂ ਮੀਟ ਆਈ ਕਾਲੀ, ਹਾਂਜੀ ਮੈਂ ਤੁਹਾਨੂੰ ਭੇਜਾਂਗਾ ਜੀ ਨੰਬਰ ਉੱਥੇ ਜਾ ਕੇ ਆਪਣਾ। ਤੇ ਸਨੀ ਮਜੋਕਾ ਸ਼ੈਪਟਨ ਵਾਲੇ ਜੀ, ਉਹ ਬੱਲੇ ਬੱਲੇ ਜੀ, ਸਨੀ ਜੀ ਸਤਿ ਸ੍ਰੀ ਅਕਾਲ, ਕਹਿੰਦੇ ਵਧੀਆ ਚੱਲ ਰਹੇ, ਇੰਜੋਏ ਕਰ ਰਹੇ ਜੀ, ਨੌਲੇਜ ਮਿਲ ਰਹੀ ਹੈ ਤੁਹਾਨੂੰ ਮਿਲ ਕੇ ਜੀ, ਬਹੁਤ ਵਧੀਆ ਲੱਗਾ ਸਾਨੂੰ ਵੀ, ਇੱਦਾਂ ਹੀ ਲੱਗਾ ਜੀ, ਫੋਟੋ ਆਪਾਂ ਪਾਤੀਆਂ ਤੁਹਾਡੀਆਂ। ਜਗਤਾਰ ਗਿੱਲ ਹੈ, ਇਹਨੇ ਬੜਾ ਲੰਬਾ ਮੈਸੇਜ ਭੇਜਿਆ, ਕੱਲ ਨੂੰ ਪੜਾਂਗੇ ਜੀ। ਤੇ ਸੁਖਦੀਪ ਰਿਆੜ ਕਹਿੰਦੇ ਨੇ ਕਿ ਸਾਡੇ ਪਿੰਡ ਦੀ ਸੜਕ ਕਹਿੰਦੇ 10 ਦਿਨ ਤੋਂ ਟੁੱਟੀ ਆ, ਬਿਜਲੀ ਵੀ ਠੀਕ ਆਉਂਦੀ ਆ ਜੀ, ਤੇ ਆਉਂਦੀ ਸੀ, ਪਤਾ ਨੀ ਤੁਸੀਂ ਕਿੱਥੋਂ ਦੀਆਂ ਗੱਲਾਂ ਕਰ ਰਹੇ ਹੋ ਜੀ, ਅਸੀਂ ਕੈਲੀਫੋਰਨੀਆ ਦੀ ਗੱਲ ਕਰ ਰਹੇ ਹਾਂ ਜੀ। ਤੇ ਓਬਾਮਾ ਬੁੱਕ ਪਲਾਟ ਇਨ ਪੰਜਾਬ ਆਫਟਰ ਰਿਟਾਇਰਮੈਂਟ, ਹਰਭਾਨ ਸਿੰਘ ਉਹਨਾਂ ਨੇ ਕਿਹਾ ਜੀ ਪੰਜਾਬ ਦੀ ਇੰਨੀ ਤਰੱਕੀ ਹੋ ਗਈ ਆ। ਹਾਂਜੀ ਹਾਂਜੀ, ਸੋ ਮੈਨੂੰ ਲੱਗਦਾ ਕਿ ਆਪਾਂ ਹੁਣ ਇਜਾਜ਼ਤ ਲਈਏ, ਤੇ ਕੱਲ ਨੂੰ ਫੇਰ ਆਪਾਂ ਮਿੰਟੂ ਬਰਾੜ ਹੋਣਾ ਜੁੜਾਂਗੇ। ਅਮਰੀਕ ਜੀ ਜਾਂਦੇ ਜਾਂਦੇ ਫਿਰ ਇੱਕ ਗੀਤ ਸੁਣਾਉਣਾ, ਤੇ ਵੈਦਰ ਕਿੱਦਾਂ, ਮੀਂਹ ਪੈ ਰਿਹਾ ਜਾਂ ਨਹੀਂ?
ਰਮਨਦੀਪ ਨਹੀਂ, ਹੁਣ ਮੀਂਹ ਥੋੜਾ ਜਿਹਾ ਘੱਟ ਗਿਆ, ਮੀਂਹ ਪਹਿਲਾਂ ਬੂੰਦਾਬਾਂਦੀ ਸਵੇਰੇ ਹੁੰਦੀ ਸੀ, ਹੁਣ ਮੌਸਮ ਥੋੜਾ ਜਿਹਾ ਨਿਖਰ ਰਿਹਾ, ਸ਼ਾਇਦ ਨਿਖਰ ਜਾਊਗਾ ਸ਼ਾਮ ਤੱਕ, ਵੈਸੇ ਤਾਂ ਮੀਂਹ ਦੱਸਿਆ ਗਿਆ ਆ, ਪਰ ਇਸ ਵੇਲੇ ਮੀਂਹ ਨਹੀਂ ਪੈ ਰਿਹਾ ਤੇ 11 ਵਜੇ ਨੂੰ ਰਮਨਦੀਪ ਆ ਚੁੱਕੇ, ਤੇ ਅਸੀਂ ਆਪਣੇ ਪ੍ਰੋਗਰਾਮ ਵਿਚ ਦੋਸਤੋ ਸ਼ੁਗਲ ਵਗੈਰਾ ਕਰਦੇ ਰਹਿੰਦੇ ਆ, ਕੋਈ ਫਨ ਵੀ ਕਰਦੇ ਆ, ਇਧਰ ਉਧਰ ਦੀਆਂ ਗੱਲਾਂ ਵੀ ਕਰਦੇ ਆ, ਜੇ ਕਿਸੇ ਨੂੰ ਕੋਈ ਸਾਡੀ ਗੱਲ ਖਰਾਬ ਲੱਗੀ ਹੋਵੇ, ਬੁਰੀ ਲੱਗੀ ਹੋਵੇ, ਅਸੀਂ ਉਸ ਤੇ ਮਾਫ਼ੀ ਦੇ ਹੱਕਦਾਰ ਆ, ਤੇ ਆਸ ਕਰਦੇ ਆ ਕਿ ਸਾਡੇ ਜਿਹੜੇ ਸਰੋਤੇ ਆ ਸਾਨੂੰ ਮਾਫ਼ ਕਰ ਦੇਣਗੇ, ਤੇ ਕੋਈ ਚੰਗੀ ਗੱਲ ਵੀ ਕੀਤੀ ਹੋਵੇ ਤਾਂ ਸ਼ਾਇਦ ਉਹਨੂੰ ਉਹਦੀ ਸ਼ਲਾਘਾ ਵੀ ਕਰਨਗੇ। ਤੇ ਇਹਨਾਂ ਸ਼ਬਦਾਂ ਨਾਲ ਮੈਂ ਆਪਣੇ ਸਰੋਤਿਆਂ ਤੋਂ ਇਜਾਜ਼ਤ ਲੈਣਾ, ਤੇ ਅਗਲੇ ਹਫ਼ਤੇ ਅਮਰੀਕ ਤੁਹਾਨੂੰ ਮਿਲਾਂਗੇ ਜਿਸ ਵੇਲੇ ਤੁਸੀਂ ਪ੍ਰੋਗਰਾਮ ਕੈਨੇਡਾ ਤੋਂ ਕਰੋਗੇ।
ਜੀ ਜੀ, ਮਿਲਦੇ ਆ ਅਮਰੀਕ ਜੀ, ਧੰਨਵਾਦ
ਜੀ।
ਹਾਂਜੀ, ਸੋ ਦੋਸਤੋ ਅਮਰੀਕ ਸਿੰਘ ਫਲੋਰਾ ਸਾਡੇ ਨਾਲ ਜੁੜਦੇ ਨੇ ਸਿਡਨੀ ਤੋਂ, ਅਗਲੇ ਹਫ਼ਤੇ ਵੀ ਜੁੜਨਗੇ, ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਕਰਦੇ ਰਹਿੰਦੇ ਆ ਜੀ ਤੁਹਾਡੇ ਨਾਲ, ਤੇ ਕਈ ਵਾਰੀ ਨਾ ਗੱਲ ਘੱਟ ਵੱਧ ਵੀ ਕਿਹਾ ਹੋ ਜਾਂਦੀ, ਉਸ ਦੇ ਲਈ ਅਸੀਂ ਮਾਫ਼ੀ ਦੇ ਹੱਕਦਾਰ ਹਾਂ, ਅਸੀਂ ਵੀ ਤੁਹਾਡੇ ਵਿੱਚੋਂ ਹੀ ਹਾਂ ਜੀ, ਵੀ ਜਸਟ ਲਾਈਕ ਵਨ ਆਫ ਯੂ। ਤੇ ਇਹ ਤੁਹਾਡਾ ਪ੍ਰੋਗਰਾਮ ਹੈ, ਆਪਣਾ ਸਾਰਿਆਂ ਦਾ ਸਾਂਝਾ ਪ੍ਰੋਗਰਾਮ ਹੈ, ਬਹੁਤ ਸਾਰੇ ਮੈਸੇਜ ਰਹਿ ਵੀ ਜਾਂਦੇ ਨੇ, ਉਹਨਾਂ ਲਈ ਵੀ ਮਾਫ਼ੀ। ਔਰ ਜਾਣ ਤੋਂ ਪਹਿਲਾਂ ਮੈਂ ਦੱਸਦਾ ਕਿ ਮੈਂ ਇੱਕ ਆਰਟੀਕਲ ਸ਼ੇਅਰ ਕੀਤਾ ਸੀ ਆਪਣੇ ਪੇਜ ਦੇ ਉੱਤੇ, ਤੁਸੀਂ ਉਸ ਤੇ ਜਿਹੜੇ ਮੈਂ ਇਹ ਸੋਚਦਾ ਹੁੰਦਾ ਕਿ ਅਗਰ ਮਤਲਬ ਆਪਾਂ ਕੋਈ ਸਾਰਥਕ ਗੱਲਾਂ ਕਰੀਏ, ਗੱਲਾਂ ਦੇ ਵਿੱਚੋਂ ਗਿਆਨ ਹੋਵੇ, ਇੱਕ ਦੂਜੇ ਨੌਲੇਜ ਵਧਦਾ ਹੋਵੇ ਤਾਂ ਵਧੀਆ ਗੱਲ ਹੈ। ਸੋ ਮੈਂ ਲੈਣਾ ਜੀ ਇਜਾਜ਼ਤ, ਤੇ ਕੱਲ ਨੂੰ ਫੇਰ ਆਪਾਂ ਮਿਲਾਂਗੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ, ਤੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਗੀਤ ਸੰਗੀਤ ਜਾਰੀ ਰਹੇਗਾ। ਹਰਮਿੰਦਰ ਕੰਗ ਵੱਲੋਂ ਮਾਫੀ ਹੈ ਜੀ, ਅੱਜ ਉਹ ਨਹੀਂ ਆ ਸਕਣਗੇ ਕੰਮ ਦੇ ਕਰਕੇ, ਪਰ ਗੀਤ ਸੰਗੀਤ ਜਾਰੀ ਰਹੇਗਾ। ਸਤਿ ਸ੍ਰੀ ਅਕਾਲ।